रख लीनी हर मेरी। गुर सुंदर मोहन पाए करे, हर प्रेम बानी मन मारिया। गुर सुंदर मोहन पाए करे, हर प्रेम बानी मन मारिया। हर प्रेम बानी मन मारिया। गुर सुंदर मोहन पाए करे, हर प्रेम
बानी मन मारिया।
हर प्रेम बानी सुंदर मोहन पाए करे, हर प्रेम बानी मन मारिया। हर प्रेम
बानी मन मारिया।
हर प्रेम सुध बुध विसर गई, मन आसा चिंतु विसारिया। मेरे हृदय सुध बुध विसर गई, मन आसा चिंतु विसारिया। हर प्रेम बाणी मन मारिया। 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 गुर सुन पाए करे, वेदन प्रेम की गुर देखत मन साधारिया।
गुर देखत मन साधारिया, मन देखत गुर देखत, गुर देखत मन साधारिया।
वेदन प्रेम की गुर देखत मन साधारिया, गुर देखत मन साधारिया। हर प्रेम बारी मन प्रेम बाणी मन मारिया, हर प्रेम बाणी मन मारिया। गुर सुंदर मोहन पाए करे, हर प्रेम बाणी मन मारिया। गुर सुंदर मोहन पाए करे, बड भागी प्रभ आए मिल, जन नानक खिन खिन वारिया। बड भागी प्रभ आए मिल, जन नानक खिन खिन वारिया। जन नानक खिन खिन वारिया, हर प्रेम बाणी मन मारिया, हर प्रेम बाणी मन मारिया, हर प्रेम बाणी मन मारिया, हर प्रेम बाणी मन मारिया।
प्रेम बाणी मन मारिया। वाहिगुरु वाहिगुरु मन को ज्योत स्वरूप है अपना मूल कुशा अपना मूल कुशा मन हर जी तेरे नाल है गुरमति रंग मा मन हर जी तेरे नाल है गुरमति रंग मा सो आओ संगत जी काफी समय तो जो सतगुरां दी पावन हजूरी विच बैठ के कीर्तन दा आनंद माण रहे सी सो जिहड़ियां संगतां दरबार साहिब तो बाहर ने उन्हां सारिआं नूं बेनती पाई सारे दरबार साहिब दे विच आ के बैठो कोई भी इधर उधर ना फिरे थोड़े समय तक भाई साहिब जी पहुंचण वाले ने फिर आपां उन्हां पासों भी गुरमति दीआं विचारां सरवण करनीआं ने बाकी जिहड़ी संगत इत्थे बैठी आ जिहड़े वीर बैठे ने जां भैणां बैठीआं ने उन्हां नूं बेनती कि उही अगे बैठ जिन्हां ने सारे दीवान विच बैठना एकाग्रता बना के जे कोई नहीं बैठ सकदा उन्हां नूं बेनती है पहले ही पिछे बैठो चलदे दीवान विच उठ के जाना फिर वह ठीक नहीं लगता सो जिहड़ियां संगतां दरबार साहिब तो बाहर ने उन्हां सारिआं नूं बेनती पाई सारे जल्दी जल्दी जो दरबार साहिब दे विच आ के बैठो आओ आपां सारे रल मिल के जो कीर्तन का आनंद माणिए जी।
हर जन ऐसा चाहिए, हर जन ऐसा चाहिए, हर जन ऐसा चाहिए, हर जन ऐसा चाहिए, हर जन
हर जन ऐसा चाहिए,
हर जन ऐसा चाहिए, हर जन ऐसा चाहिए,
हर जन ऐसा
हर ही हो, जैसा हर ही हो,
जैसा हर ही हो,
जैसा हर ही हो, हर ही हो,
ऐसा हर ही हो, ऐसा हर ही हो,
हर जन ऐसा चाहिए, हर जन ऐसा चाहिए,
हर जन ऐसा चाहिए, हर जन ऐसा चाहिए,
जैसा हर ही हो, जैसा हर ही हो,
जैसा हर ही हो,
जैसा हर ही हो, जैसा हर ही हो,
जैसा हर ही हो, जैसा हर ही हो,
हर जन ऐसा चाहिए, हर जन ऐसा चाहिए,
हर जन ऐसा चाहिए, हर जन ऐसा चाहिए।
कबीर कबीर तानी हुआ ता क्या पया,
हुआ ता क्या पया,
कबीर तानी हुआ ता क्या पया,
हुआ ता क्या पया,
जीरा तत्ता हो,
जीरा चाचा हो,
हर जन ऐसा चाहिए, हर जन ऐसा चाहिए,
जैसा हर ही हो, जैसा हर ही हो, हर जन ऐसा चाहिए, हर जन ऐसा
चाहिए, हर जन ता क्या भया कबीर पानी हुआ ता क्या भया हर जन ऐसा चाहिए
वाहे वाहे
हर जन
प्यार ही हो, जैसा हार ही हो,
जैसा हार ही हो,
हार जान ऐसा चाहिए, हार जान ऐसा चाहिए,
हार जान ऐसा चाहिए, हार जान ऐसा चाहिए,
जैसा हार ही हो, हर जान ऐसा चाहिए, हर जान ऐसा चाहिए,
हर जान ऐसा चाहिए,
हर जान ऐसा चाहिए, हर ही हो,
जैसा हर ही हो,
ओ जैसा हर ही हो, हर जान ऐसा चाहिए, हर जान ऐसा
हर जान ऐसा चाहिए,
हर जान ऐसा चाहिए। सो आओ जिन्नी भी संगत बैठी है, सो भाई किसे पासों रौले दी आवाज ना आवे, आओ अपन सारे भाई साहब जी पासों गुरबाणी दी विचारां सरवण करिए। वाहिगुरु जी का खालसा, वाहिगुरु जी की फतेह।
ਧੰਨ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਹਮੈ ਨਵੇ ਨਾਲ ਵਰੂਦ ਹੈ, ਦੋਇ ਨਾ ਵਸੈ ਇੱਕ ਠਾਏ। ਹਮੈ ਵਿੱਚ ਸੇਵਾ ਨਾ ਹੋਈ, ਤਾ ਮਨ ਬਿਰਥਾ ਜਾਏ। ਆਓ ਬਈ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਸਾਰੇ ਪਹੁੰਚੇ ਹਾਂ। ਪਿਆਰ ਨਾਲ ਬੈਠ ਕੇ ਹਾਜ਼ਰੀ ਭਰਨੀ ਹੈ। ਅੱਜ ਕੱਲ੍ਹ ਮੌਸਮ ਵੀ ਸੋਹਣਾ ਹੋ ਗਿਆ, ਬਸ਼ਰਤੇ ਸਾਡਾ ਮਨ ਦਾ ਮੌਸਮ ਠੀਕ ਹੋਵੇ। ਜੇ ਬੰਦੇ ਦਾ ਅੰਦਰ ਵਾਲਾ ਮੌਸਮ ਠੀਕ ਹੋਵੇ ਫਿਰ ਬਾਹਰ ਭੈੜਾ ਵੀ ਹੋਵੇ ਤਾਂ ਵੀ ਚੱਲ ਜਾਂਦਾ। ਇੱਕ ਗੱਲ ਦੱਸੋ, ਅੱਜ ਕੱਲ੍ਹ ਇੱਥੇ ਸਰਦੀ ਆ ਗਈ ਤੇ ਆਸਟ੍ਰੇਲੀਆ ਵੱਲ ਗਰਮੀ ਸ਼ੁਰੂ ਹੋ ਗਈ, ਨਿਊਜ਼ੀਲੈਂਡ ਵਿੱਚ ਗਰਮੀ ਸ਼ੁਰੂ ਹੋ ਗਈ। ਇਹਦੇ ਵਿੱਚ ਅਸੀਂ ਫੇਰ ਬਦਲ ਕਰ ਸਕਦੇ ਹਾਂ ਕੁਛ? ਬੋਲੋ, ਚੇਂਜ ਕਰ ਸਕਦੇ ਹਾਂ ਕੁਛ? ਨਹੀਂ। ਪਰ ਜਿਹੜਾ ਮਨ ਵਾਲਾ ਮੌਸਮ ਹੈ ਇਹਨੂੰ ਚੇਂਜ ਕਰ ਸਕਦੇ ਕਿ ਨਹੀਂ? ਇਹ ਸਾਡੇ ਬੱਸ ਚ ਹੈ ਕਿ ਨਹੀਂ? ਮੌਸਮ ਹੀ ਹੈ, ਜਦੋਂ ਬੰਦਾ ਹੀ ਸੀ, ਜਦੋਂ ਵਿਆਹਿਆ ਸੀ ਮਹੀਨਾ ਕੁ ਮੌਸਮ ਕਿੰਨਾ ਵਧੀਆ ਸੀ, ਮੁੜ ਕੇ ਕਿਉਂ ਗਿਆ? ਉਹ ਕਿਸੇ ਨੇ ਕੀਤਾ ਸੀ ਕਿ ਆਪੇ ਹੀ ਕੀਤਾ ਸੀ? ਆਪੇ ਹੀ। ਇੱਕ ਵਿਆਹ ਰੱਖਿਆ ਹੁੰਦਾ ਘਰ ਚ, ਮਾਹੌਲ ਕਿੱਦਾਂ ਦਾ ਹੁੰਦਾ, ਘਰ ਦਾ ਮੌਸਮ ਕਿੱਦਾਂ ਦਾ ਹੁੰਦਾ, ਮਾਹੌਲ ਕਹਿ ਲਓ ਮੌਸਮ ਕਹਿ ਲਓ। ਮੁੰਡੇ ਦਾ ਵਿਆਹ ਰੱਖਿਆ, ਮੌਸਮ ਕਿੰਨਾ ਵਧੀਆ ਬਣਿਆ ਹੁੰਦਾ, ਤੇ ਕੀ ਉਹ ਮਾਹੌਲ ਸਦਾ ਨਹੀਂ ਬਣ ਸਕਦਾ? ਸਦਾ ਦੀਵਾਲੀ ਸਾਧਕੀ ਅੱਠੇ ਪੈਰ ਬਸੰਤ ਨਹੀਂ ਹੋ ਸਕਦਾ। ਹੋ ਸਕਦਾ ਜੇ ਕਰਨਾ ਚਾਹੀਏ, ਜੇ ਬਣਾਉਣਾ ਚਾਹੀਏ। ਬਾਹਰ ਵਾਲੇ ਮੌਸਮ ਦੇ ਉੱਤੇ ਸਾਡੀ ਕੋਈ ਪਕੜ ਨਹੀਂ, ਉਹ ਤੇ ਉਵੇਂ ਹੀ ਚੱਲਣਾ ਜਿੱਦਾਂ ਚੱਲਣਾ, ਰੁੱਤਾਂ ਬਦਲਦੀਆਂ ਰਹਿਣੀਆਂ, ਸਭ ਕੁਛ ਆਟੋਮੈਟਿਕ ਹੈ, ਉਹਦੇ ਵਿੱਚ ਕਿਸੇ ਦਾ ਕੋਈ ਦਖਲ ਨਹੀਂ, ਕਿਸੇ ਦਾ ਕੋਈ ਦਖਲ ਨਹੀਂ। ਸਹਿਪੰਮ ਹੈ, ਆਪਣੇ ਆਪ ਹੋ ਰਿਹਾ। ਪਰ ਜਿਹੜਾ ਸਾਡੇ ਵੱਸ ਹੈ ਉਹ ਤੇ ਠੀਕ ਕਰੀਏ ਨਾ, ਆਪਾਂ ਉਹਨੂੰ ਤੇ ਸੁਧਾਰੀਏ, ਆਪਣੇ ਮਨ ਦੇ ਮੌਸਮ ਨੂੰ ਠੀਕ ਰੱਖੀਏ, ਮਾਹੌਲ ਨੂੰ ਠੀਕ ਰੱਖੀਏ। ਇੱਥੇ ਆਪਾਂ ਬੈਠੇ ਹਾਂ, ਹੁਣ ਇੱਕ ਆ ਮਾਹੌਲ ਹੈ, ਇੱਥੇ ਕੋਈ ਪੁੱਠੀ ਮੱਤ ਵਾਲਾ ਆ ਕੇ ਰੌਲਾ ਪਾਉਣ ਲੱਗ ਜਾਵੇ, ਅੱਗੇ ਆਪਾਂ ਵੀ ਗਰਮ ਹੋ ਜਾਈਏ, ਤੇ ਮਾਹੌਲ ਸਵਾਰਿਆ ਵੀ ਆਪਾਂ ਹੀ ਸੀ ਤੇ ਵਿਗਾੜਿਆ ਵੀ ਆਪਾਂ ਹੀ, ਸਾਡੇ ਹੱਥ ਹੈ। ਇਸ ਕਰਕੇ ਪਿੰਡ ਦਾ ਮੌਸਮ ਕਿੱਦਾਂ ਦਾ ਹੈ ਸਾਡੇ ਵੱਸ ਨਹੀਂ, ਬਦਲ ਦਈਏ। ਸਾਡੇ ਇਲਾਕੇ ਦਾ ਮੌਸਮ ਕਿੱਦਾਂ ਦਾ ਸਾਡੇ ਵੱਸ ਨਹੀਂ। ਕਈ ਵਾਰੀ ਸਾਡੀ ਫੈਮਿਲੀ ਦਾ ਮੌਸਮ ਵੀ ਅਸੀਂ ਬਦਲ ਨਹੀਂ ਸਕਦੇ, ਮਾਹੌਲ ਨਹੀਂ ਬਦਲ ਸਕਦੇ, ਇਹ ਵੀ ਸਾਡੇ ਕਈ ਵਾਰੀ ਵੱਸ ਨਹੀਂ ਹੁੰਦਾ। ਪਰ ਆਪਣੇ ਆਪ ਨੂੰ ਤੇ ਬਦਲ ਸਕਦੇ ਹਾਂ, ਇਹ ਸਾਡੇ ਵੱਸ ਹੈ। ਵੇਖੋ ਜਦੋਂ ਹਾਲਾਤ ਨਾ ਬਦਲ ਸਕੀਏ ਫਿਰ ਆਪਣੇ ਆਪ ਨੂੰ ਬਦਲ ਲੈਣਾ ਚਾਹੀਦਾ ਹੈ। ਜਦੋਂ ਮਾਹੌਲ ਬਾਹਰਲਾ ਨਾ ਬਦਲ ਸਕੀਏ ਤੇ ਉਸ ਮਾਹੌਲ ਨਾਲ ਡੀਲ ਕਿਵੇਂ ਕਰੀਏ, ਇਹ ਆਪਣੇ ਆਪ ਨੂੰ ਬਦਲ ਲੈਣਾ ਚਾਹੀਦਾ ਹੈ। ਬਾਹਰਲਾ ਹੁਣ ਸਾਨੂੰ ਪਤਾ ਲੱਗ ਗਿਆ ਵੀ ਸਰਦੀ ਤੇ ਸਾਥੋਂ ਬਦਲ ਨਹੀਂ ਹੁੰਦੀ, ਠੰਡ ਤੇ ਆਊ, ਫਿਰ ਹੁਣ ਆਪਾਂ ਕੀ ਕੀਤਾ, ਕਿਹਨੂੰ ਬਦਲਿਆ ਭਲਾ? ਸਰਦੀ ਨੂੰ ਥੋੜਾ ਬਦਲਿਆ, ਮੌਸਮ ਨੂੰ ਥੋੜਾ ਬਦਲਿਆ, ਕਿਹਨੂੰ ਬਦਲਾਂਗੇ? ਆਪਣੇ ਆਪ ਨੂੰ, ਆਪਣੇ ਸਰੀਰ ਦਾ ਟੈਂਪਰੇਚਰ ਠੀਕ ਰੱਖਣ ਲਈ ਫਿਰ ਜੈਕਟਾਂ ਪਾਵਾਂਗੇ, ਲੋਈਆਂ ਲਵਾਂਗੇ, ਕੰਬਲ ਲਵਾਂਗੇ, ਰਜਾਈਆਂ ਲਵਾਂਗੇ। ਅਸੀਂ ਸਮਝ ਗਏ ਵੀ ਹੁਣ ਇਹਨੂੰ ਤੇ ਬਦਲ ਨਹੀਂ ਸਕਦੇ, ਆਪਣੇ ਆਪ ਨੂੰ ਮਨਾ ਬਦਲ ਲੈ, ਸੌਖੇ ਰਹਾਂਗੇ ਕਿ ਨਹੀਂ? ਵੀਰੋ ਭਰਾਵੋ ਭੈਣੋ, ਜ਼ਮਾਨਾ ਬਦਲ ਰਿਹਾ, ਬੱਚੇ ਬਦਲ ਰਹੇ ਹੈ, ਮਾਹੌਲ ਬਦਲ ਰਿਹਾ, ਉਹਨਾਂ ਨੂੰ ਨਹੀਂ ਤੁਸੀਂ ਬਦਲ ਸਕਦੇ, ਜ਼ਮਾਨੇ ਨੂੰ ਨਹੀਂ ਬਦਲ ਸਕਦੇ। ਫਿਰ ਇਹ ਕਰੀਏ ਜਿਵੇਂ ਸਰਦੀ ਨੂੰ ਵੇਖ ਕੇ ਰਜਾਈਆਂ ਕੱਢ ਲਈਆਂ, ਏਦਾਂ ਹੁਣ ਬਾਹਰ ਦਾ ਮਾਹੌਲ ਵੇਖੋ ਤੇ ਆਪਣੀ ਸੋਚ ਨੂੰ ਬਦਲੋ। ਜੇ ਕਹੇਗਾ ਵੀ ਮੈਂ ਨਹੀਂ ਬਦਲਣਾ ਫਿਰ ਮਰ ਠੰਡ ਚ, ਉਹ ਔਖਾ ਹੁੰਦਾ ਹੀ ਹੈ ਸਰ। ਗਰਮੀ ਆ ਜਾਏ ਅਗਲਾ ਕਹਿੰਦਾ ਏਸੀ ਲਾਓ, ਪੱਖਾ ਲਾਓ, ਕੋਈ ਪ੍ਰਬੰਧ ਕਰੋ, ਫਿਰ ਬੰਦਾ ਉਦਾਂ ਦਾ ਇੰਤਜ਼ਾਮ ਕਰਦਾ। ਇਹ ਜਿਹੜੇ ਇੰਤਜ਼ਾਮ ਕਰਨੇ ਆ ਇਹ ਅਸੀਂ ਕਰਨੇ ਆ, ਸਮਾਜ ਬਦਲ ਰਿਹਾ, ਦੁਨੀਆ ਬਦਲ ਰਹੀ ਹੈ, ਸਭ ਕੁਛ ਚੇਂਜ ਹੋ ਰਿਹਾ, ਕਲਚਰ ਬਦਲੇਗਾ, ਹਰ ਚੀਜ਼ ਬਦਲੇਗੀ। ਮੈਂ ਪਹਿਲਾਂ ਵੀ ਕਹਿ ਚੁੱਕਿਆ, ਚੇਤਾ ਰੱਖਿਓ ਭੈਣੋ ਵੀਰੋ, ਆ ਆਪਣੇ ਵਾਲੀ ਪੀੜ੍ਹੀ ਹੈ ਜਿਹੜੇ ਘਰੇ ਪੱਕੀ ਰੋਟੀ ਖਾ ਰਹੇ ਆ। ਅੱਜ ਤੋਂ 20-30 ਸਾਲਾਂ ਬਾਅਦ ਰੋਟੀਆਂ ਘਰਾਂ 'ਚ ਪੱਕੀਆਂ ਨਹੀਂ ਮਿਲਣੀਆਂ, ਇਹ ਭੁੱਲ ਜਾਈ, ਜਾਂ ਤੇ ਬਾਹਰੋਂ ਰੈਸਟੋਰੈਂਟਾਂ ਤੋਂ ਬਣਿਆ ਬਣਾਇਆ ਖਰੀਦਣਗੇ ਤੇ ਜਾਂ ਬ੍ਰੈਡ ਬਰੁੱਡ ਖਾਣਗੇ, ਇਹ ਹੋਏਗਾ, ਸਮਾਂ ਬਦਲੇਗਾ। ਬਰਾਬਰ ਲੜਕੀਆਂ ਵੀ ਕੰਮ ਕਰਦੀਆਂ, ਜਿਹੜੀ ਧੀ ਭੈਣ ਨੇ 8 ਵਜੇ ਕੰਮ ਤੇ ਜਾ ਕੇ ਰਾਤ ਨੂੰ 8 ਵਜੇ ਆਉਣਾ, ਉਹ ਕਿਹੜੀਆਂ ਸਬਜ਼ੀਆਂ ਚਾੜੂ ਇੱਥੇ? ਬਾਹਰਲਾ ਕੰਮ ਹੋਏਗਾ, ਵਿਦੇਸ਼ਾਂ ਦੇ ਵਿੱਚ ਬ੍ਰੈਡ ਖਾ ਕੇ ਨਿਕਲ ਜਾਂਦੇ ਆ, ਸ਼ਾਮ ਨੂੰ ਆ ਕੇ ਸਲਾਦ ਖਾ ਲੈਂਦੇ ਆ, ਚਲੋ ਜੀ ਸੋਚ ਲਓ। ਰੋਟੀ ਤੇ ਕਈ ਵਿਦੇਸ਼ਾਂ ਦੇ ਵਿੱਚ ਗੁਰਦੁਆਰੇ ਵਾਲੀ ਵੀ ਰੋਟੀ ਜਾ ਕੇ ਖਾਂਦੇ ਵੀ ਅੱਜ ਰੋਟੀ ਇੱਥੇ ਖਾ ਲਓ, ਪਕਾਉਣ ਦਾ ਵੀ ਟਾਈਮ ਨਹੀਂ, ਤਿੰਨੇ ਜੀ ਇਹ ਤਿੰਨੇ ਹੀ ਕੰਮ ਕਰਦੇ ਆ। ਅੱਜ ਦੀਆਂ ਬੱਚੀਆਂ ਸਾਡੀਆਂ ਧੀਆਂ ਜਿਹੜੀਆਂ, ਜੇ ਤੇ ਭਾਈ ਪੜ੍ਹਾਉਣ ਵਾਲੇ ਪਾਸੇ ਧਿਆਨ ਦੇਣਾ ਤੇ ਫਿਰ ਉਹਨਾਂ ਤੋਂ ਬਾਕੀ ਕੰਮ ਨਹੀਂ ਹੋਣੇ। ਮਾਹੌਲ ਬਦਲੇਗਾ ਹੀ ਬਦਲੇਗਾ, ਸੱਸਾਂ ਨੂੰ ਵੀ ਬਦਲਣਾ ਪੈਣਾ, ਨੂੰਹਾਂ ਨੂੰ ਵੀ ਸਮਝਣਾ ਪੈਣਾ, ਧੀਆਂ ਪੁੱਤਾਂ ਨੂੰ ਸਭ ਨੂੰ ਸਮਝਣਾ ਪੈਣਾ, ਮਾਹੌਲ ਬਦਲ ਗਿਆ। 50 ਸਾਲ ਪਹਿਲਾਂ ਜ਼ਮਾਨਾ ਹੋਰ ਸੀ, ਅੱਜ ਜ਼ਮਾਨਾ ਹੋਰ ਹੈ ਤੇ 20 ਸਾਲ ਬਾਅਦ ਜ਼ਮਾਨਾ ਹੋਰ ਹੋਵੇਗਾ। ਜਿਹੜੇ ਬੰਦਿਆਂ ਨੂੰ ਹਾਲਾਤਾਂ ਨਾਲ ਤੁਸੀਂ ਠੰਡ ਨਾਲ ਡੀਲ ਕਰਨਾ ਤੇ ਸਿੱਖਦੇ ਆ, ਸਿੱਖ ਗਏ ਆ, ਤੁਸੀਂ ਗਰਮੀ ਨਾਲ ਡੀਲ ਕਿੱਦਾਂ ਕਰਨਾ ਇਹ ਤੇ ਸਿੱਖ ਗਏ ਆ, ਪਰ ਅਸੀਂ ਜ਼ਮਾਨੇ ਨਾਲ ਡੀਲ ਕਿੱਦਾਂ ਕਰਨਾ ਇਹ ਨਹੀਂ ਸਿੱਖ ਪਾਏ, ਹਾਲਾਤਾਂ ਨਾਲ ਡੀਲ ਕਿੱਦਾਂ ਕਰਨਾ ਇਹ ਨਹੀਂ ਸਿੱਖ ਪਾਏ। ਇਸੇ ਕਰਕੇ ਭਾਈ ਅਸੀਂ ਤੰਗ ਹੋ ਰਹੇ ਹਾਂ, ਦੁਖੀ ਹੋ ਰਹੇ ਹਾਂ। ਦੁਖੀ ਹੋਣ ਨਾਲੋਂ ਸਮਾਜ ਨੂੰ ਪੜ੍ਹੋ, ਆਪਣੀ ਸੋਚ ਨੂੰ ਵੇਖੋ, ਕਿਤੇ ਨਾ ਕਿਤੇ ਧਿਆਨ ਰੱਖੋ ਤੇ ਉਸ ਸਿਸਟਮ ਨੂੰ ਸਮਝ ਕੇ ਵਿੱਚੋਂ ਦੀ ਰਾਹ ਕੱਢ ਕੇ ਜਾਣਾ ਪੈਣਾ। ਸਮਾਂ ਬਦਲ ਗਿਆ, ਜ਼ਮਾਨਾ ਬਦਲ ਗਿਆ, ਤਾਂ ਕਰਕੇ ਸਭ ਤੋਂ ਵੱਡੀ ਸਾਡੀ ਪ੍ਰੋਬਲਮ ਹੁੰਦੀ ਹੈ ਈਗੋ, ਸਾਡੀ ਹਉਮੈ ਹੈ। ਇੰਨੇ ਚਿਰ ਤੋਂ ਇੱਦਾਂ ਸੁਣਿਆ, ਇੰਨੇ ਚਿਰ ਤੋਂ ਇੱਦਾਂ ਮੰਨਿਆ, ਪਹਿਲਾਂ ਤੇ ਐਂ ਹੁੰਦਾ ਸੀ, ਪਹਿਲਾਂ ਹੁੰਦਾ ਸੀ, ਹੁਣ ਨਹੀਂ ਨਾ ਹੁੰਦਾ। ਪਹਿਲਾਂ ਸੱਸਾਂ ਨੂੰਹਾਂ ਨੂੰ ਕੁੱਟ ਲੈਂਦੀਆਂ ਸੀ, ਨੂੰਹਾਂ ਸੱਸ ਦੀ ਗੁਦਣੀ ਫੜ ਲੈਂਦੀਆਂ ਸੀ, ਪਿਓ ਪੁੱਤ ਨੂੰ ਕੁੱਟ ਲੈਂਦਾ ਸੀ, ਚੱਲਦਾ ਸੀ, ਹੁਣ ਨਹੀਂ ਨਾ ਇੱਦਾਂ ਹੁੰਦਾ। ਹੁਣ ਜ਼ਮਾਨਾ ਬਦਲ ਗਿਆ, ਹੁਣ ਈਗੋ ਨਹੀਂ ਚੱਲਣੀ, ਹੰਕਾਰ ਨਹੀਂ ਚੱਲਣਾ, ਹੁਣ ਤੇ ਫਲੈਕਸੀਬਲ ਹੋ ਕੇ ਚੱਲਣਾ ਪੈਣਾ। ਅਗਲਾ ਕਹਿੰਦਾ ਜੁੱਤੀ ਥੱਲੇ ਰੱਖੀਦਾ, ਏਦਾਂ ਕਹਿੰਦੇ ਹੁੰਦੇ ਸੀ ਪੁਰਾਣੇ ਬੰਦੇ, ਜੁੱਤੀ ਥੱਲੇ ਰੱਖੀਦਾ, ਪਹਿਲਾਂ ਹੀ ਰੋਬ ਰੱਖੀ ਕਿਤੇ ਐਵੇਂ ਥੱਲੇ ਲੱਗ ਜਾਏ, ਕਹਿੰਦੇ ਸੀ ਨਾ ਵੀ ਹੁਣ ਅੱਜ ਦੇ ਨਿਆਣੇ ਨੂੰ ਅੱਜ ਕਹਿ ਦੋਗੇ ਤਾਂ ਜੁੱਤੀ ਥੱਲੇ ਰਹਿ ਲੂ ਕੋਈ, ਕਿਉਂ ਬਈ ਮੌਸਮ ਬਦਲ ਗਿਆ, ਹਾਲਾਤ ਬਦਲ ਗਏ, ਅੱਜ ਕਿਹੜਾ ਜੁੱਤੀ ਥੱਲੇ ਰਹਿ ਲੂ? ਨਾ ਕਿਸੇ ਬੰਦੇ ਨੇ ਰਹਿਣਾ, ਨਾ ਕਿਸੇ ਬੀਬੀ ਨੇ ਰਹਿਣਾ, ਅੱਜ ਤੇ ਨਿਆਣਾ ਨੀ ਪੰਜ ਸਾਲ ਦਾ ਰਹਿੰਦਾ ਜੁੱਤੀ ਥੱਲੇ ਟੀਚਰ ਆਪਾਂ ਨੂੰ ਕੁੱਟ ਲੈਂਦੇ ਸੀ ਆਪਾਂ ਛਿੱਤਰ ਚੁੱਤਰ ਖਾ ਕੇ ਘਰੇ ਆ ਕੇ ਦੱਸੀ ਦੇ ਨੀ ਸੀ ਤੇ ਅੱਜ ਦੇ ਨਿਆਣੇ ਨੂੰ ਕੋਈ ਥੱਪੜ ਲਾ ਕੇ ਤੇ ਵੇਖਿਓ ਸਾਰਾ ਪੰਚਾਇਤ ਇਕੱਠੀ ਕਰ ਲੈਂਦੇ ਇਹ ਕਿਵੇਂ ਮਾਸਟਰ ਮਾਰ ਗਿਆ ਮੇਰੇ ਜ਼ਮਾਨਾ ਬਦਲ ਗਿਆ ਹਰ ਬੰਦਾ ਐ ਹੋ ਗਿਆ ਤਾਂ ਕਰਕੇ ਇਹਨਾਂ ਨੁਕਤਿਆਂ ਨੂੰ ਸਮਝ ਲਾਂਗੇ ਤੇ ਸੌਖੇ ਰਹਾਂਗੇ ਨਹੀਂ ਤੇ ਫਿਰ ਔਖੇ ਤੇ ਹੈਗੇ ਤਕਲੀਫ ਹੋਏਗੀ ਨਹੀਂ ਤੇ ਫਿਰ ਆਓ ਇਸ ਕਰਕੇ ਪਾਤਸ਼ਾਹ ਦਾ ਕਬੀਰ ਸਾਹਿਬ ਜੀ ਦਾ ਸ਼ਬਦ ਪੜ੍ਹਦੇ ऐसा ज्ञान ऐसा ज्ञान विचार बना ज्ञान विचार बना ज्ञान विचार बना ऐसा ज्ञान ऐसा ज्ञान विचार बना ज्ञान विचार बना ज्ञान विचार बना ऐसा ज्ञान विचार ज्ञान विचार बना ज्ञान विचार बना ज्ञान विचार बना ऐसा ज्ञान विचार ज्ञान विचार बना ज्ञान विचार बना हर की ना सिमरो हो दुख पंजना
हर की ना सिमरो दुख पंजना
सिमरो हो दुख पंजना
हर की ना सिमरो दुख पंजना
ज्ञान विचार बना ज्ञान विचार बना ज्ञान विचार
ऐसा ज्ञान विचार बना ज्ञान विचार बना ज्ञान विचार
जब लग मेरी मेरी करे
जब लग मेरी मेरी करे
तब लग काज एक नहीं सवे
तब लग काज
तब लग का एक नहीं सर मेरी मिट जाए जब मेरी मिट जाए तब प्रभ काज सवार है आए 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 तब प्रभ काज सवार है ऐसा ज्ञान विचार बना ज्ञान विचार बना ज्ञान विचार
Thank you.
ਆਪਣੀ ਵਿਚਾਰਧਾਰਕ ਸਟੇਟਮੈਂਟ ਪੜ੍ਹੀਏ ਜਿਸਨੇ ਨਾਲ ਆਉਣਾ ਆਵੇ ਜਿਹਨੇ ਨਾਲ ਨਹੀਂ ਆਉਣਾ ਨਾ ਆਵੇ ਸਾਡੀ ਸੋਚ ਸਪਸ਼ਟ ਹੈ ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ ਭਗਤਾਂ ਅਤੇ ਗੁਰੂਆਂ ਨੂੰ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਵਾਜ਼ ਬੁਲੰਦ ਕੀਤੀ ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਹਰ ਸੰਭਵ ਯਤਨ ਕੀਤਾ ਆਪਣੀ ਪੂਰੀ ਵਾਹ ਲਾਈ ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਚਾਹੇ ਉਹ ਹਰ ਸਜ਼ਾ ਚਾਹੇ ਹਰ ਸਜ਼ਾ ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਹੀ ਧਰਮ ਮੰਨਦੀ ਹੈ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ ਸੋ ਜਿਹੜੇ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਹਨ ਉਹਨਾਂ ਨੂੰ ਜੀ ਆਇਆ ਜਿਹੜਾ ਕੋਈ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਉਸ ਨੂੰ ਵੀ ਪੂਰੀ ਆਜ਼ਾਦੀ ਹੈ ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਅੱਗੇ ਜਾਣ ਨੂੰ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ ਅਸੀਂ ਨਾਸਤਕ ਹਾਂ ਪੁਜਾਰੀ ਵਾਲੇ ਰੱਬ ਤੋਂ ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋ ਗਾਰਤ ਵੇਖ ਕੇ ਚੁੱਪ ਰਹਿੰਦਾ ਵੱਡੇ ਵੱਡੇ ਹੋ ਰਹੇ ਬਲਾਤਕਾਰ ਵੇਖ ਕੇ ਵੀ ਚੁੱਪ ਰਹਿੰਦਾ ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਬਾਬੇ ਬ੍ਰਹਮ ਗਿਆਨੀਆਂ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ ਸਾਡਾ ਮੰਨਣਾ ਰੱਬ ਸਮਝਣਾ ਹੀ ਰੱਬ ਪੂਜਣਾ ਪੁਜਾਰੀ ਦਾ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਤੇ ਗੁਰਬਾਣੀ ਵਿੱਚ ਦੱਸਿਆ ਰੱਬ ਮੈਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ ਸੋ ਆਓ ਸਾਰੇ ਵੀਰ ਭੈਣਾਂ ਆਤਮ ਵਿਸ਼ਵਾਸ ਭਰਨ ਵਾਲੀ ਇਸ ਵਿਚਾਰਧਾਰਾ ਨੂੰ ਸਮਰਪਿਤ ਹੁੰਦੇ ਹਾਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਹਾਂਜੀ ਇਕਾਗਰਤਾ ਬਣਾ ਕੇ ਰੱਖਿਓ ਮੈਂ ਗੱਲ ਕਹੀ ਹੈ ਜਿਹੜੀ ਸਟੇਟਮੈਂਟ ਵਿੱਚ ਕਿ ਪੁਜਾਰੀ ਦਾ ਦੱਸਿਆ ਰੱਬ ਸਾਨੂੰ ਸਿਰ ਝੁਕਾਉਣ ਨੂੰ ਕਹਿੰਦਾ ਤੇ ਜਿਹੜਾ ਗੁਰਬਾਣੀ 'ਚ ਦੱਸਿਆ ਰੱਬ ਹੈ ਉਹ ਸਾਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ ਇੱਕ ਝੁਕਾਉਣ ਨੂੰ ਕਹਿੰਦਾ ਇੱਕ ਸਿਰ ਉਠਾਉਣ ਨੂੰ ਕਹਿੰਦਾ ਗੁਰਬਾਣੀ 'ਚ ਦੱਸਿਆ ਸਾਰੇ ਹੀ ਰੱਬ ਦਾ ਰੂਪ ਹੈ ਸਾਰਾ ਕੁਛ ਹੀ ਪਰਮਾਤਮਾ ਹੀ ਫੈਲਿਆ ਹੋਇਆ ਸਰਬ ਵਿਆਪੀ ਜੋ ਇੱਕ ਇੱਕ ਹੀ ਹੈ ਉਹਦਾ ਤੂੰ ਵੀ ਰੂਪ ਹੈ ਭਾਈ ਇੱਕੋ ਓੰਕਾਰ ਦੇ ਵਿੱਚ ਤੂੰ ਵੀ ਆਉਂਦਾ ਤੇ ਸਿਰ ਉਠਾਉਣ ਦੀ ਗੱਲ ਕੀਤੀ ਬੰਦੇ ਨੂੰ ਰੱਬ ਕਹਿ ਕੇ ਕੌਨਫੀਡੈਂਸ ਭਰਿਆ ਆਤਮ ਵਿਸ਼ਵਾਸ ਭਰਿਆ ਜਦੋਂ ਕਹਿੰਦਾ ਸੀ ਰੱਬ ਕਰੂ ਮਾਰ ਕਹਿੰਦੇ ਰੱਬ ਤੇਰੇ ਵਿੱਚ ਹੀ ਹੈ ਕੌਣ ਕਰੂ ਫਿਰ ਤੂੰ ਹੀ ਕਰੇਗਾ ਜਿਹੜੇ ਕੰਮ ਤੇਰੇ ਕਰਨ ਵਾਲੇ ਨੇ ਤੂੰ ਹੀ ਕਰੇਗਾ ਗੁਰੂ ਸਾਹਿਬ ਨੇ ਸਾਨੂੰ ਏਦਾਂ ਕੀਤਾ ਇਹ ਹੋ ਵੀ ਮੈਂ ਕਰਾਂਗਾ ਮੈਂ ਜ਼ਿੰਮੇਵਾਰੀ ਚੱਕ ਕਰਾਂਗਾ ਜਿਹੜਾ ਸਾਨੂੰ ਅੱਜ ਤੱਕ ਰੱਬ ਪੁਜਾਰੀ ਦੱਸਦਾ ਉਹ ਸਿਰ ਝੁਕਾਉਣ ਨੂੰ ਕਹਿੰਦਾ। ਉਹ ਸਿਰ ਤੇਰਾ ਤਾਂ ਝੁਕਾਉਣਾ ਚਾਹੁੰਦਾ ਹੈ ਕਿਉਂਕਿ ਉਹਨੂੰ ਗੋਲਕ ਦੀ ਲੋੜ ਹੈ। ਸਾਰਾ ਢਾਂਚਾ ਗੋਲਕ ਤੇ ਖੜਾ, ਸਾਰੇ ਦਾ ਸਾਰਾ, ਜਿੰਨਾ ਡਰ ਪਾਇਆ ਜਾਏਗਾ, ਜਿੰਨਾ ਦਹਿਲ ਪਾਇਆ ਜਾਏਗਾ, ਜਿੰਨਾ ਬੰਦੇ ਨੂੰ ਇੱਦਾਂ ਡਰਾਇਆ ਜਾਏਗਾ, ਉਹਦਾ ਸਾਰਾ ਮਸਲਾ ਇੱਥੇ ਖੜਦਾ। ਤੇ ਜੇ ਕੁਰਬਾਨੀ ਨੂੰ ਸਮਝ ਕੇ ਚੱਲਦੇ ਹੁੰਦੇ ਨਾ ਅੱਜ ਭਰਾਵੋ, ਫਿਰ ਅੱਜ ਗੁਰਦੁਆਰੇ ਗਿਆਨ ਦਾ ਕੇਂਦਰ ਹੁੰਦੇ। ਵੇਖੋ ਚੱਲਦੇ ਸਕੂਲ ਵੀ ਪੈਸੇ ਨਾਲ ਨੇ, ਚੱਲਦੇ ਧਰਮ ਸਥਾਨ ਵੀ ਪੈਸੇ ਨਾਲ, ਚੱਲਦਾ ਸਾਰਾ ਕੁਝ ਪੈਸੇ ਨਾਲ, ਇਹਦੇ ਚ ਕੋਈ ਦੋ ਰਾਵਾਂ ਨਹੀਂ, ਕੋਈ ਸ਼ੱਕ ਨਹੀਂ। ਪਰ ਜੇ ਹੁਣ ਇੱਕ ਗੱਲ ਸੋਚ ਕੇ ਵੇਖੋ ਵੀ ਪਿਛਲੇ 30 ਕੁ ਸਾਲਾਂ ਚ ਅੱਜ ਜਿੰਨੇ ਇੱਥੇ ਤੁਸੀਂ ਭੈਣਾਂ ਬੈਠੀਆਂ, ਜਿੰਨੇ ਵੀਰ ਬੈਠੇ ਆ, ਅੱਜ ਤੁਸੀਂ ਹਰੇਕ ਪਿੰਡ ਚ ਵੇਖ ਲਓ, ਆ ਸਾਡੇ ਸ਼ੇਖੂਪੁਰ ਪਿੰਡ ਹੈ, ਫਤਿਹਪੁਰ ਪਿੰਡ ਨੇ, ਇਹਨਾਂ ਪਿੰਡਾਂ ਦੇ ਵਿੱਚ ਜੇ ਆਪਾਂ ਜਾ ਕੇ ਗੇੜਾ ਮਾਰ ਕੇ ਵੇਖੀਏ ਤੇ 20 ਕੁ ਬੱਚੇ ਛੋਟੇ ਛੋਟੇ ਪਿੰਡਾਂ ਚ ਵੀ 20-30 ਬੱਚੇ ਪੜ੍ਹਨ ਲਈ ਕੈਨੇਡਾ ਚਲੇ ਗਏ, ਆਸਟ੍ਰੇਲੀਆ ਚਲੇ, ਕਿਸੇ ਦਾ ਪੁੱਤ ਚਲੇ, ਕਿਸੇ ਦੀ ਧੀ ਚਲੇ, ਕਿਸੇ ਦੀ ਨੂੰਹ ਚਲੇ, ਨਿੱਕੇ ਨਿੱਕੇ ਪਿੰਡਾਂ ਚ। ਮਤਲਬ 20 ਕਹਿ ਲਈਏ, 30 ਕਹਿ ਲਈਏ, ਪਰਿਵਾਰ NRI ਬਣ ਗਏ, ਬਾਹਰ ਜਾਣਗੇ, ਬੱਚੇ ਚਲੇ ਗਏ ਆ, ਕੱਲ ਨੂੰ ਮਾਪਿਆਂ ਨੇ ਵੀ ਜਾਣਾ, ਕੋਈ ਕੈਨੇਡਾ ਜਾਏਗਾ, ਕੋਈ ਆਸਟ੍ਰੇਲੀਆ ਜਾਏਗਾ, ਕੋਈ ਨਿਊਜ਼ੀਲੈਂਡ ਜਾਏਗਾ, ਕੋਈ ਇੰਗਲੈਂਡ ਜਾਏਗਾ, ਲੋਕ ਜਾ ਰਹੇ, ਡਿਵੈਲਪ ਹੋ ਰਿਹਾ, ਇੱਥੇ ਕੰਮ ਨਹੀਂ ਮਿਲੇ, ਬਾਹਰ ਜਾ ਕੇ ਕੰਮ ਖੋਲ੍ਹ ਲਏ ਆ, ਸੈਟਲ ਹੋ ਰਹੇ ਆ, ਇੱਥੇ ਬਹਿ ਕੇ ਵੀ ਕਹੀਏ ਵੀ ਮੈਂ ਪੰਜਾਬ ਲਈ ਕੁਛ ਕਰਨਾ ਚਾਹੁੰਦਾ, ਉਹ ਵੀ ਤਾਂ ਕਰਾਂਗੇ ਜੇ ਪਾਵਰ ਹੱਥਾਂ 'ਚ ਕੁਛ ਹੋਏਗਾ। ਪਿੰਡ ਦਾ ਕੋਈ ਵਿਕਾਸ ਕਰਨਾ ਚਾਹੁੰਦਾ, ਅਗਲਾ ਕਹੇ ਮੈਂ 2 ਲੱਖ ਰੁਪਈਆ ਦੇਣਾ, ਤੇ 2 ਲੱਖ ਤਾਂ ਹੀ ਦੇਵਾਂਗੇ ਨਾ ਜੇ ਕੋਲ ਹੋਏਗਾ ਕੁਛ, ਤਰੱਕੀ ਤੇ ਤਾਂ ਹੀ ਹੋਣੀ। ਹੁਣ ਸੋਚ ਕੇ ਵੇਖੋ ਵੀ ਜਿੰਨੇ ਪਿੰਡ ਨੇ ਸਾਡੇ, ਜਿੰਨੇ ਵੀ ਸਾਡੇ ਆਲੇ ਦੁਆਲੇ ਪਿੰਡ ਸ਼ਹਿਰਾਂ ਦੇ ਲੋਕ ਬਾਹਰ ਬੱਚੇ ਜਾ ਰਹੇ ਆ, ਜੇ ਕਿਤੇ ਬਾਹਰ ਦਾ ਰਸਤਾ ਨਾ ਖੁੱਲਿਆ ਹੁੰਦਾ, ਮਤਲਬ ਪਿਛਲਿਆਂ ਸਾਲਾਂ ਵਿੱਚ ਪ੍ਰਾਈਵੇਟ ਸਕੂਲ ਨਾ ਖੁੱਲਦੇ, ਪ੍ਰਾਈਵੇਟ ਸਕੂਲ ਨਾ ਖੁੱਲਦੇ, ਜਿੰਨੇ ਖੁੱਲੇ ਆ, ਤੇ ਸਾਡੇ ਬੱਚਿਆਂ ਨੇ ਇੰਗਲਿਸ਼ ਮੀਡੀਅਮ ਚ ਪੜ੍ਹ ਸਕਣਾ ਸੀ, ਨਹੀਂ ਆਈਲੈਟਸ ਕਰ ਸਕਦੇ, ਨਹੀਂ ਬਾਹਰ ਜਾ ਸਕਦੇ ਸੀ, ਨਹੀਂ ਕਿੰਨਾ ਕੁਛ ਸੀ। ਇਹ ਜਿਹੜਾ ਕੰਮ ਕਰਨ ਵਾਲਾ ਸੀ, ਇਹ ਕਰਨਾ ਚਾਹੀਦਾ ਸੀ ਸਾਨੂੰ ਧਰਮ ਵਾਲੇ ਪਾਸਿਓਂ ਹਾਲਾਤਾਂ ਨੂੰ ਸਮਝ ਕੇ, ਤੇ ਇਹ ਚੀਜ਼ਾਂ ਹੁੰਦੀਆਂ, ਲੋਕਾਂ ਨੇ 50,000-50,000 ਰੁਪਈਆ ਸਾਲ ਦਾ ਭਰ ਕੇ ਨਿਆਣੇ ਪੜ੍ਹਾ ਤੇ ਲਏ, ਚਲੋ ਅੱਜ ਸੈਟਲ ਵੀ ਹੋ ਗਏ, ਪਰ ਜੇ ਇਹ ਨਾ ਹੁੰਦੇ ਫਿਰ ਕਰਦੇ ਕੀ? ਸਾਡਾ ਗੁਰਦੁਆਰਿਆਂ ਦਾ ਢਾਂਚਾ ਤੇ ਸੈਂਕੜੇ ਸਾਲਾਂ ਤੋਂ ਚੱਲ ਰਿਹਾ, ਧਰਮ ਸਥਾਨਾਂ ਦਾ ਤੇ ਸੈਂਕੜੇ ਸਾਲਾਂ ਤੋਂ ਚੱਲ ਰਿਹਾ, ਅੱਜ ਵੀ ਚੱਲ ਰਿਹਾ। ਸਾਡਾ ਮਸਲਾ ਇਕੱਲਾ ਵੀ ਰੋਟੀ ਪ੍ਰਸ਼ਾਦਾ ਪਾਣੀ ਹੋਵੇ, ਇੱਥੇ ਹੀ ਖੜਾ ਸਾਰੇ ਦਾ ਸਾਰਾ, ਵਿਕਾਸ ਕੀ ਸਵਾਹ ਹੋਣਾ ਸੀ। ਹੁਣ ਦੇ ਜੇ ਹੁਣ ਦਾ ਜਿਹੜਾ ਸਮਾਂ ਹੈ, ਪੜ੍ਹਾਈ ਕਰਕੇ ਐਜੂਕੇਸ਼ਨ ਲੈ ਕੇ ਦਿਮਾਗ ਵਰਤ ਕੇ ਲੋਕ ਅੱਗੇ ਜਾ ਰਹੇ ਆ, ਵਿਕਾਸ ਹੋ ਰਿਹਾ, ਉਹ ਗਿਆਨ ਕਰਕੇ ਹੋਇਆ, ਪੜ੍ਹਨ ਕਰਕੇ ਹੋਇਆ, ਨੌਲੇਜ ਲੈਣ ਕਰਕੇ ਹੋਇਆ। ਹੁਣ ਗੁਰਦੁਆਰੇ ਜੇ ਗਿਆਨ ਦੇ ਕੇਂਦਰ ਬਣ ਜਾਣ ਫਿਰ ਕੋਈ ਮਾੜਾ ਨਹੀਂ, ਪੈਸਾ ਤੇ ਉੱਥੇ ਵੀ ਲੱਗਾ, ਸਕੂਲਾਂ ਤੇ ਵੀ 50,000-50,000 ਲੱਗਾ, ਇੱਕ ਇੱਕ ਪਰਿਵਾਰ ਦਾ ਹਰ ਮਹੀਨੇ 50,000-50,000 ਰੁਪਈਆ ਇੱਕ ਸਾਲ ਦਾ ਬੱਚੇ ਨੂੰ ਪੜ੍ਹਾਉਣ ਤੇ ਲਾਇਆ, ਤੇ ਜਿੰਨੇ ਗੁਰਦੁਆਰੇ ਬਣੇ ਆ ਬਣੇ ਉਹ ਵੀ ਪੈਸੇ ਨਾਲ ਹੀ ਹੈ, ਗੁਰਦੁਆਰੇ ਵੀ ਪੈਸੇ ਨਾਲ ਬਣੇ ਆ, ਸਕੂਲ ਵੀ ਪੈਸੇ ਨਾਲ ਬਣੇ ਆ, ਪਰ ਸਕੂਲਾਂ ਨੂੰ ਜਦੋਂ ਅਸੀਂ 50,000 ਦਿੰਦੇ ਆ, ਬੱਚਾ ਪੜ੍ਹਿਆ ਤੇ ਅੱਜ ਕੈਨੇਡਾ ਚਲਿਆ ਗਿਆ, ਉਹ 50,000 ਕਈ ਗੁਣਾ ਹੋ ਕੇ ਸਾਡੇ ਕੋਲੇ ਵਾਪਸ ਆਉਣਾ, ਆਉਣਾ ਕਿ ਨਹੀਂ, ਇਨਵੈਸਟ ਕਰ ਦਿੱਤਾ 50,000 ਸਾਲ ਦਾ ਬੱਚੇ ਤੇ ਲਾਇਆ, ਫਿਰ 50,000 ਲਾਇਆ, ਫਿਰ ਲਾਇਆ, ਫਿਰ ਲੱਖ ਲਾਇਆ, ਕਰ ਕਰਾ ਕੇ 10 ਲੱਖ 15 ਲੱਖ ਉਹਦੀ ਪੜ੍ਹਾਈ ਤੇ ਲਾਇਆ, ਹੁਣ ਉਹਨੇ ਕਰੋੜਾਂ ਰੁਪਇਆ ਰਿਟਰਨ ਕਰਨਾ, ਵਾਪਸ ਕਰਨਾ, ਕੈਨੇਡਾ ਗਿਆ ਭੇਜੂ ਨੀ, ਪੜ੍ਹਾਈ ਕੀਤੀ ਹੈ ਭੇਜੂ ਨੀ, ਇੱਕ ਸਿਸਟਮ ਹੈ ਬਣਿਆ, ਭਾਵੇਂ ਪ੍ਰਾਈਵੇਟ ਹੀ ਪੜ੍ਹਾਇਆ, ਔਖੇ ਹੋ ਕੇ ਹੀ ਪੜ੍ਹਾਇਆ। ਤੇ ਜਿਹੜਾ ਸਾਡਾ ਧਾਰਮਿਕ ਪਾਸੇ ਪੈਸਾ ਲੱਗ ਰਿਹਾ, ਉਹ ਸਾਡੇ ਵਰਗੇ ਬੰਦਿਆਂ ਦੀਆਂ ਜੇਬਾਂ ਭਰਦੀਆਂ, ਵਾਪਸ ਕੁਛ ਵੀ ਨਹੀਂ ਆਉਂਦਾ, ਇਹ ਤੇ ਬਕਵਾਸ ਕਰਦੇ ਆ, 10 ਗੁਣਾ ਇੱਥੇ ਮਿਲਦਾ, 70 ਗੁਣਾ ਅੱਗੇ ਜਾ ਕੇ ਮਿਲਦਾ, ਇਹ ਤੇ ਲੀਡਰਾਂ ਦੀਆਂ ਜੇਬਾਂ ਭਰ ਰਹੀਆਂ, ਪ੍ਰਧਾਨਾਂ ਦੀਆਂ ਜੇਬਾਂ ਭਰ ਰਹੀਆਂ, ਬਹੁਤ ਸਾਰੇ ਥਾਵਾਂ ਉੱਤੇ ਕਿੰਨਾ ਪੈਸਾ ਜਿਹੜਾ ਸਾਡਾ ਇਹਨਾਂ ਚੱਕਰਾਂ 'ਚ ਹੀ ਲੱਗ ਗਿਆ, ਅਰਬਾਂ ਖਰਬਾਂ ਰੁਪਏ ਦੀ ਪ੍ਰਾਪਰਟੀ ਹੈ ਜਿਹੜੀ ਇਹਨਾਂ ਚੱਕਰਾਂ 'ਚ ਲੱਗ ਗਈ। ਜੋ ਜੇ ਪਿਛਲਿਆਂ ਸਾਲਾਂ 'ਚ ਗੁਰਦੁਆਰੇ ਹੋਣੇ ਚਾਹੀਦੇ ਹੈ, ਪਰ ਗੁਰਦੁਆਰੇ ਦਾ ਸਿਸਟਮ ਹੋਣਾ ਚਾਹੀਦਾ ਗਿਆਨ ਦਾ ਕੇਂਦਰ। ਸਾਨੂੰ ਇਸ਼ਾਰੇ ਮਿਲਣ ਕਿ ਅਸੀਂ ਸਮਝ ਲੈਣੀ ਹੈ, ਗਿਆਨ ਲੈਣਾ, ਨੌਲੇਜ ਲੈਣੀ ਹੈ, ਅੱਗੇ ਕਿੱਦਾਂ ਜਾਣਾ, ਵਿਕਾਸ ਕਿੱਦਾਂ ਕਰਨਾ। ਸਾਡੇ 'ਚ ਸਮਝਾਇਆ ਜਾਂਦਾ ਹੈ ਵੀ 10 ਗੁਣਾ ਇੱਥੇ, 70 ਗੁਣਾ ਅੱਗੇ। ਹੁਣ ਬੰਦਾ ਬੈਠਾ ਰਵੇ ਵੀ 70 ਗੁਣਾ ਅੱਗੇ, ਕੋਈ ਵੀ ਮਹਿਕਮਾ ਇੱਦਾਂ ਦਾ ਲਾਰਾ ਨਹੀਂ ਲਾਉਂਦਾ ਇਕੱਲੇ ਧਾਰਮਿਕ ਢਾਂਚੇ ਤੋਂ ਬਿਨਾਂ। ਹਰ ਬੰਦਾ ਕਹਿੰਦਾ 50,000 ਦਏਗਾ ਤੇਰੇ ਨਿਆਣੇ ਨੂੰ, ਆਹ ਕੋਰਸ ਕਰਾ ਦਿਆਂਗੇ, ਇੱਦਾਂ ਪੜਾਵਾਂਗੇ। ਹਰ ਬੰਦਾ ਗਰੰਟੀ ਦਿੰਦਾ, ਸਾਰੇ ਬੰਦੇ ਗਰੰਟੀਆਂ ਦਿੰਦੇ। ਅਗਲਾ ਕਹਿੰਦਾ ਤੂੰ 5 ਲੱਖ ਰੁਪਈਆ ਭਰੇਗਾ, ਲੈ ਤੇਰੇ ਆਹ ਤੇਰਾ ਆਹ ਤੇਰੇ 2 ਲੱਖ ਭਰੇਗਾ, ਤੇਰੇ ਗੋਡੇ ਚੇਂਜ ਕਰ ਦਿਆਂਗੇ, ਤੇਰੇ ਤੂੰ ਤੁਰਨ ਲੱਗ ਜਾਏਗਾ। ਕਿੰਨਾ ਕੁਝ ਬਦਲ ਦਿੰਦੇ ਆ, ਲੀਵਰ ਤੱਕ ਕਿਡਨੀਆਂ ਵੀ ਬਦਲ ਦਿੰਦੇ ਆ ਵੀ ਤੇਰਾ 2-4 ਲੱਖ ਰੁਪਈਆ ਲੱਗਣਾ, ਕਿਡਨੀ ਖਰਾਬ ਹੈ ਤੇਰੀ, ਬਦਲ ਦਿੱਤੀ ਜਾਏਗੀ। ਪੈਸਾ ਲੱਗਦਾ ਉਹਦਾ ਵਾਪਸ ਤੇ ਆਉਂਦਾ, ਕਹਿੰਦਾ ਤਾਂ ਹੈਗਾ ਤੰਦਰੁਸਤੀ ਮਿਲ ਗਈ, ਸਿਹਤ ਠੀਕ ਹੋ ਗਈ, ਪਰ ਸਾਡਾ ਜਿਹੜਾ ਇੱਕ ਧਾਰਮਿਕ ਢਾਂਚਾ, ਇੱਥੇ ਬੰਦਾ ਬਲਾਈਂਡ ਅੱਖਾਂ ਬੰਦ ਕਰਕੇ ਰੱਖਦਾ, ਇਨਵੈਸਟ ਕਰਦਾ ਜ਼ਰੂਰ, ਦਿੰਦਾ ਜ਼ਰੂਰ ਹੈ, ਪਰ ਪਤਾ ਕਾਰਨ ਕੀ ਹੈ? ਇੱਥੇ ਨਾ ਹੀ ਗੁਰੂ ਦਾ ਵਰਤਿਆ ਜਾਂਦਾ, ਇੱਥੇ ਨਾ ਵਰਤਿਆ ਜਾਂਦਾ ਗੁਰੂ ਦਾ, ਗੁਰੂ ਸਾਹਿਬ ਦਾ। ਤੇ ਅਗਲਾ ਇਹ ਸੋਚ ਕੇ ਦਿੰਦਾ ਮੈਂ ਤੇ ਗੁਰੂ ਸਾਹਿਬ ਨੂੰ ਦੇ ਰਿਹਾ, ਮੈਂ ਤੇ ਗੁਰੂ ਸਾਹਿਬ ਨੂੰ ਦੇ, ਇੱਦਾਂ ਹੀ ਸੋਚਣਾ, ਗੱਲ ਦਿਮਾਗ 'ਚ ਤੇ ਇਹੀ ਚੱਲਣਾ। ਤਾਂ ਕਰਕੇ ਮੈਂ ਜਿਹੜੀ ਗੱਲ ਕਰ ਰਿਹਾ ਕਿ ਗਿਆਨਵਾਨ ਹੋ ਕੇ ਗੁਰਬਾਣੀ ਦਾ ਗਿਆਨ ਲੈ ਕੇ ਸਿਰ ਉਠਾਉਣਾ ਸਾਨੂੰ ਪਾਤਸ਼ਾਹ ਨੇ ਸਿਖਾਇਆ, ਪਰ ਸਾਡਾ ਸਿਸਟਮ ਕੀ ਹੈ ਕਿ ਬੰਦਾ ਦਬਿਆ ਰਵੇ। ਗਿਆਨ ਲੈਣ ਵਾਲਾ ਕੰਮ ਪੁਜਾਰੀਆਂ ਨੇ ਆਪਣੇ ਅੰਡਰ ਰੱਖਿਆ। ਧਿਆਨ ਨਾਲ ਸੁਣਿਓ, 4 ਸ਼੍ਰੇਣੀਆਂ ਸੀ ਨਾ, 4, ਜਿਹਦੇ ਵਿੱਚ ਆਪਾਂ ਕਹਿੰਦੇ ਖੱਤਰੀ, ਬ੍ਰਾਹਮਣ, ਸੂਦ ਤੇ ਵੈਸ। 4 ਖੱਤਰੀ ਉਹ ਨੇ ਕਹਿੰਦੇ ਜਿਹੜੇ ਸ਼ਸਤਰ ਚਲਾਉਣਗੇ। ਬ੍ਰਾਹਮਣ ਕੀ ਕਰੂ, ਖੱਤਰੀ ਬ੍ਰਾਹਮਣ ਨੇ ਕੀ ਕਰਨਾ, ਕਹਿੰਦੇ ਇਹ ਪੋਥੀਆਂ ਪੜੇਗਾ, ਗਿਆਨ ਪ੍ਰਾਪਤ ਏਕ ਲੇਗਾ, ਹੋ ਗਈ ਗੱਲ। ਤੀਜੇ ਨੰਬਰ ਤੇ ਜਿਹੜੇ ਵੈਸ ਹੈ, ਜੱਟ ਕਹਿ ਲਓ ਤੁਸੀਂ, ਜ਼ਿਮੀਂਦਾਰ ਕਹਿ ਲਓ, ਉਹਨਾਂ ਨੇ ਖੇਤੀਬਾੜੀ ਕਰਨੀ ਹੈ, ਢਿੱਡ ਭਰਨਾ, ਇਹ ਕਹਿਤਾ। ਜਿਹੜਾ ਕਹਿੰਦੇ ਛੂਦਰ ਹੈ, ਛੋਟੀਆਂ ਜਾਤਾਂ ਹੈ, ਇਹ ਕਹਿੰਦੇ ਲੋਕਾਂ ਦੀ, ਲੋਕਾਂ ਦੇ ਲਈ ਕੰਮ ਕਰੇਗਾ, ਉਹਦੇ ਭਾਂਡੇ ਮਾਂਜਣੇ ਨੇ, ਸਫਾਈ ਕਰਨੀ ਹੈ, ਗੰਦ ਸਾਫ਼ ਕਰਨਾ, ਇਹਦੀ ਸਾਰੀ ਡਿਊਟੀ ਛੋਟੀ ਜਾਤ ਵਾਲਾ। ਇੱਥੇ ਉਹਨੇ ਫਿਰ ਜਦੋਂ ਉਹਦੀ ਵਿਆਖਿਆ ਕੀਤੀ, ਕਹਿੰਦੇ ਬ੍ਰਹਮਾ ਜੀ ਨੇ ਬ੍ਰਹਮਣ ਨੂੰ ਸਿਰ ਚੋਂ ਪੈਦਾ ਕੀਤਾ, ਜਿਹੜੇ ਸੀ ਖੱਤਰੀ ਕਹਿੰਦੇ ਉਹ ਭੁਜਾ ਚੋਂ, ਉਹਦੇ ਬਲ ਚੋਂ, ਉਹਦੀਆਂ ਬਾਹਾਂ ਚੋਂ ਨਿਕਲੇ। ਸ਼ੂਦਰ ਕਹਿੰਦੇ ਉਹਨੇ ਪੇਟ ਚੋਂ ਕੱਢੇ, ਢਿੱਡ, ਤੇ ਜਿਹੜੇ ਵੈਸ ਜਿਹੜੇ ਢਿੱਡ ਚੋਂ ਕੱਢੇ, ਕਹਿੰਦੇ ਵੈਸ ਢਿੱਡ ਤੋਂ, ਢਿੱਡ ਭਰਨ ਲਈ ਪੈਦਾ ਹੋਏ ਹੈ। ਤੇ ਸ਼ੂਦਰ ਕਹਿੰਦੇ ਉਹਨੇ ਆਪਣੇ ਪੈਰਾਂ ਚੋਂ ਪੈਦਾ ਕੀਤੇ ਹੈ, ਇਹ ਸਫਾਈਆਂ ਕਰਨ ਵਾਸਤੇ। ਧਿਆਨ ਨਾਲ ਗੱਲ ਨੂੰ ਪਕੜੋ, ਸਭ ਤੋਂ ਵਧੀਆ ਮਹਿਕਮਾ ਕੀ ਹੈ ਭਲਾ? ਗਿਆਨ ਪ੍ਰਾਪਤ ਕਰਨਾ। ਕਹਿੰਦੇ ਇਹ ਸਿਰ ਚੋਂ ਪੈਦਾ ਕੀਤੇ ਹੈ, ਸਿਰ ਵਰਤਣ ਦਾ ਕੰਮ ਬ੍ਰਾਹਮਣ ਦਾ, ਤੇ ਬਾਹਾਂ ਨੂੰ ਵਰਤ ਕੇ ਲੋਕਾਂ ਨੂੰ ਬਚਾਉਣ ਦਾ ਕੰਮ ਖੱਤਰੀਆਂ ਦਾ, ਤੇ ਢਿੱਡ ਭਰਨ ਦਾ ਕੰਮ ਜੱਟਾਂ ਦਾ, ਵੈਸ। ਤੇ ਪੈਰਾਂ ਦੇ ਵਿੱਚੋਂ ਕਹਿੰਦੇ ਇਹ ਕਹਿੰਦੇ ਜਿਹੜਾ ਕੰਮ ਕਰਨਾ ਹੈਗਾ ਇਹ ਸਾਰਾ ਸ਼ੂਦਰਾਂ ਦਾ ਕੰਮ ਹੈ। ਉਹਨੇ ਐ ਵਰਨ ਵੰਡ ਕਰਤੀ ਤੇ ਆਪਣੇ ਹਿੱਸੇ 'ਚ ਸਭ ਤੋਂ ਵਧੀਆ ਮਹਿਕਮਾ ਰੱਖਿਆ। ਗਿਆਨ ਪ੍ਰਾਪਤ ਕੌਣ ਕਰੇਗਾ? ਮੈਂ, ਜਿਹੜਾ ਪੜ੍ਹਨ ਵਾਲਾ ਕੰਮ ਹੈ, ਗਿਆਨ ਪ੍ਰਾਪਤ ਕਰਨ ਵਾਲਾ ਕੰਮ ਹੈ, ਇਹ ਮੇਰਾ ਹੈ, ਬਾਕੀ ਸਾਰਿਆਂ ਦੇ ਕਿੱਤੇ ਵੱਖਰੇ ਵੱਖਰੇ ਹੈ। ਹੁਣ ਦੱਸੋ ਇਹ ਵਰਨ ਵੰਡ ਹੈ ਕੀ? ਅੱਜ ਸਿੱਖਾਂ ਦੇ ਵਿੱਚ ਇਹ ਵਰਨ ਵੰਡ ਹੈ ਨਹੀਂ ਕਿ ਇੱਕ ਇੱਕ ਇੱਥੇ ਆਹ ਇੱਕ ਕੰਮ ਕਰਨ ਵਾਲੇ ਹੈ, ਆਹ ਮਹਿਕਮਾ ਕਿਹੜਾ ਹੈ, ਇਹ ਕੰਮ ਕਰਨ ਵਾਲਾ, ਇਹ ਜੱਟ ਜ਼ਿਮੀਂਦਾਰ ਹੈ, ਆਹ ਮਹਿਕਮਾ ਇਹ ਵਿਹੜੇ ਵਾਲੇ ਆ ਜੀ, ਇਹ ਛੂਦਰ ਹੈ, ਛੋਟੀਆਂ ਜਾਤਾਂ ਵਾਲੇ, ਸੀਰੀ ਪਾਰੀ ਰਲਦੇ ਆ, ਇਹ ਕੰਮ ਇੱਦਾਂ ਦੇ ਕਰਦੇ ਆ, ਤੇ ਫਿਰ ਆਹ ਇੱਕ ਇੱਕ ਮਹਿਕਮਾ ਸਾਡੇ ਹੋਰ ਵੀ ਹੈ, ਉਹ ਹੈ ਪਾਠੀਆਂ, ਗ੍ਰੰਥੀਆਂ, ਰਾਗੀਆਂ, ਪ੍ਰਚਾਰਕਾਂ ਵਾਲਾ। ਭਾਵੇਂ ਅਗਲਾ ਜੱਜ ਵੀ ਹੋਵੇ ਸਾਡੇ ਵਰਗੇ ਦੇ, ਹੱਥ ਅਨਪੜ੍ਹ ਬੰਦੇ ਦੇ ਜੱਜ ਵੀ ਦਵਾਉਂਗੇ ਨਹੀਂ। ਪਾਠ ਕਰਨ ਵਾਲਾ ਕੰਮ ਕੀਦਾ ਹੈ? ਕਹਿੰਦੇ ਸਾਡਾ, ਸਾਨੂੰ ਪੈਸੇ ਦੇ ਦਿਓ, ਅਸੀਂ ਆਪੇ ਕਰ ਲਾਂਗੇ। ਦੱਸੋ ਪਾਠ ਤੁਸੀਂ ਪੈਸੇ ਦੇ ਕੇ ਕਰਾਉਂਦੇ ਕਿ ਨਹੀਂ ਕਰਾਉਂਦੇ, ਬੋਲੋ। ਪੜ੍ਹਨ ਦਾ ਕੰਮ ਕਿਹਦਾ ਹੋਇਆ ਹੋਇਆ, ਸਮਾਜ ਵਿੱਚ ਪੜ੍ਹਨ ਦਾ ਕੰਮ ਕਿਹਨੇ ਲੈ ਲਿਆ, ਬੋਲੋ। ਭਾਠੀਆਂ ਨੇ ਸਾਡੇ ਵਰਗਿਆਂ ਨੇ ਵੀ ਸਾਡਾ ਕੰਮ ਹੈ ਸਾਨੂੰ ਤੁਸੀਂ ਘਿਓ ਪਾ ਕੇ ਦਿਓ ਬਦਾਮ ਦੇ ਦਿਓ ਮਗਜ ਦੇ ਦਿਓ ਕਾਜੂ ਦੇ ਦਿਓ ਲਿਖ ਕੇ ਨਹੀਂ ਦਿੰਦੇ ਹੁੰਦੇ ਸਮੱਗਰੀ ਹੈ ਨਹੀਂ ਮਤਲਬ ਪਾਠੀਆਂ ਦੀ ਸਮੱਗਰੀ ਕੀ ਹੁੰਦੀ ਹੈ ਇੰਨੀ ਮਿਸ਼ਰੀ ਇੰਨੇ ਬਦਾਮ ਇੰਨੇ ਕਾਜੂ ਦੇਸੀ ਘਿਓ ਤੇ ਫਿਰ ਅਗਲਾ ਕਾਹਦੇ ਲਈ ਕਹਿੰਦਾ ਸਾਡਾ ਜ਼ੋਰ ਬਹੁਤ ਲੱਗਣਾ ਖੁਸ਼ਕੀ ਚੜ ਜਾਣੀ ਸਾਨੂੰ ਕਹਿੰਦੇ ਇਹ ਕੰਮ ਸਾਡਾ ਤੇ ਬੀਬੀ ਉਹ ਤੁਸੀਂ ਕਹੋ ਵੀ ਅਸੀਂ ਪਾਠ ਕਰਨਾ ਕਹਿਣਗੇ ਪੰਜ ਦਿਨ ਲਈ ਬੀਬੀ ਰੇੜੇ ਨਾ ਲੱਗੀ ਤੂੰ ਪੰਜ ਦਿਨ ਤੂੰ ਹੱਥ ਨਹੀਂ ਲਾ ਸਕਦੀ ਬੀਬੀ ਗਲਤ ਨਾ ਗਲਤ ਕਰੋਗੇ ਫਿਰ ਸਾਖੀ ਐ ਸੁਣਾ ਦੇਣਗੇ ਅੱਗੋਂ ਵੀ ਮਹਾਰਾਜ ਨੇ ਕਿਹਾ ਵੀ ਇੱਕ ਬੰਦੇ ਨੂੰ ਕੁੱਟਣ ਦੇ ਲੱਗੇ ਐ ਉਹਨੇ ਪੰਗਤੀ ਗਲਤ ਪੜ੍ਹਤੀ ਤੇ ਮਹਾਰਾਜ ਕਹਿੰਦੇ ਆ ਪੰਗਤੀ ਕੁੱਟਦੇ ਕਿਉਂ ਐ ਕਹਿੰਦਾ ਮਹਾਰਾਜ ਮੈਨੂੰ ਬਹੁਤ ਥੱਪੜ ਮਾਰਿਆ ਮੇਰੇ ਕਹਿੰਦੇ ਮੈਂ ਇੱਕ ਲਾਈਨ ਗਲਤ ਬੋਲਤੀ ਸੀ ਤੇ ਕਹਿੰਦੇ ਮਹਾਰਾਜ ਨੇ ਕਿਹਾ ਜਦੋਂ ਤੂੰ ਗਲਤ ਪੜ੍ਹਦਾ ਸੀ ਤੇ ਤੂੰ ਮੇਰੇ ਚਪੇੜ ਮਾਰਦਾ ਸੀ ਤਾਂ ਤੈਨੂੰ ਚਪੇੜਾਂ ਪਈਆਂ ਇਹੋ ਜਿਹੀ ਗੱਲ ਜਦੋਂ ਸੁਣਾ ਦੇਣੀ ਹੈ ਸਟੇਜ ਤੇ ਬੰਦਾ ਤੇ ਉਦਣ ਹੀ ਬਹਿਣ ਜਾਂਦਾ ਵੀ ਅੱਛਾ ਯਾਰ ਪੰਗਤੀ ਗਲਤ ਪੜ੍ਹਨ ਦਾ ਐਡੀ ਸਜ਼ਾ ਪੰਗਤੀ ਗਲਤ ਪੜ੍ਹਨ ਦੀ ਇੰਨੀ ਸਜ਼ਾ ਮਿਲਦੀ ਹੈ ਅਗਲਾ ਡਰ ਗਿਆ ਤੇ ਪਾਠ ਦੇ ਨੇੜੇ ਵੀ ਜਾਊ ਉਹ ਬੋਲੋ ਤੇ ਕਿਹਦੇ ਹੱਥ ਕਿਹਦਾ ਰੱਖ ਲਿਆ ਪਾਠ ਦੇ ਉੱਤੇ ਸਾਡੇ ਵਰਗਿਆਂ ਨੇ ਅਸੀਂ ਟਕਸਾਲ ਚੋਂ ਪੜ੍ਹੇ ਹਾਂ ਕੋਈ ਕਹਿੰਦਾ ਜੀ ਮੈਂ ਫਲਾਣੇ ਥਾਂ ਤੋਂ ਪੜ੍ਹ ਕੇ ਆਇਆ ਮੈਂ ਫਲਾਣੇ ਥਾਂ ਤੋਂ ਪੜ੍ਹ ਕੇ ਆਇਆ ਇਹਨਾਂ ਨੇ ਆਪਣੇ ਹੱਕ ਰੱਖ ਲਿਆ ਬਾਕੀਆਂ ਨੂੰ ਕਹਿੰਦੇ ਪਾਠ ਸ਼ੁੱਧ ਨਾ ਕੀਤਾ ਪਾਪ ਲੱਗੂ ਤੇ ਪੜ੍ਹਾਈ ਹੁਣ ਅਗਲਾ 3 ਸਾਲ ਤੇਰੇ ਵਾਂਗੂ ਕਿੱਥੇ ਲਾ ਕੇ ਆਵੇ ਅਗਲਾ ਬੱਚੇ ਪਾਲੇ 3 ਸਾਲ ਤੇਰੇ ਲਈ ਕੱਢ ਕੇ ਆਵੇ ਤੂੰ ਤੇ ਵਿਹਲਾ ਸੀ ਜਾਇਆ ਆ 3 ਸਾਲ 5 ਸਾਲ ਪੜ੍ਹ ਲਿਆ ਤੂੰ ਤੇ ਸਾਰੇ ਬੰਦੇ ਕਿਵੇਂ ਪੜ੍ਹਨਗੇ ਅਗਲਾ ਨਿਆਣੇ ਪੜ੍ਹੇਗਾ ਕਿ ਤੇਰੇ ਕੋਲ ਉੱਥੇ ਜਾ ਕੇ ਪੜ੍ਹਨ ਜਾਏਗਾ 3-4 ਸਾਲ ਲਾ ਕੇ ਆਵੇ ਫਿਰ ਗੱਲ ਬਣੂ ਤੇ ਪਾਠ ਵਾਲਾ ਮਹਿਕਮਾ ਪੜ੍ਹਨ ਵਾਲਾ ਮਹਿਕਮਾ ਆਪਣੇ ਹੱਥ ਰੱਖਿਆ ਕਿ ਨਹੀਂ ਰੱਖਿਆ ਕੀਤਾ ਕਿ ਨਹੀਂ ਉਹੀ ਕੰਮ ਭਾਵੇਂ ਅਗਲਾ ਜੱਜ ਲੱਗ ਜੇ ਸਾਡੇ ਵਰਗਿਆਂ ਦੇ ਹੱਥ ਧਵਾਉਂਦਾ ਸੈਟਿੰਗ ਏਦਾਂ ਦੀ ਕੀਤੀ ਮਾਈਂਡ ਸੈੱਟ ਏਦਾਂ ਦਾ ਕੀਤਾ ਤੇ ਤੁਸੀਂ ਵੀ ਤੁਹਾਨੂੰ ਵੀ ਸੌਖਾ ਹੋ ਗਿਆ ਅਗਲਾ ਕਹਿੰਦਾ ਅੱਛਾ ਇਹ ਪੜ੍ਹਨਗੇ 5000 ਚੱਕੋ ਆਪ ਹੀ ਪੜ੍ਹ ਲਿਆ ਕਰੋ ਨਿਆਣਿਆਂ ਨੂੰ ਕਹਿ ਦੋ ਲੈ ਤੇਰੀ ਪੜ੍ਹਾਈ ਆ ਕਰ ਲੂਗਾ ਉਹ ਕਹੂਗਾ ਅੱਛਾ ਡੈਡੀ ਤੂੰ 5000 ਦੇ ਮੈਂ ਇਹਨੂੰ ਦੇ ਦਿਆਂ ਮੇਰੇ ਥਾਂ ਤੇ ਪੜ੍ਹ ਵੀ ਲੈ ਪੜ੍ਹਨਾ ਕਿਹੜਾ ਚਾਹੁੰਦਾ ਗਿਆਨ ਲੈਣਾ ਨਹੀਂ ਚਾਹੁੰਦਾ ਕਹਿੰਦਾ ਛੱਡ ਪਰੇ ਸਾਨੂੰ ਕੀ ਲੋੜ ਹੈ ਪਰ ਮੈਂ ਜਿਹੜੀ ਗੱਲ ਕਰਦਾ ਹੈ ਕਿ ਸਾਡੇ ਪਾਤਸ਼ਾਹਾਂ ਨੇ ਜਿਹੜਾ ਨਾ ਹੱਕ ਰੱਖੀ ਬੈਠਾ ਸੀ ਵੀ ਮੈਂ ਹੀ ਪੜ੍ਹੂ ਉਹਦੇ ਕੋਲ ਪੋਥੀਆਂ ਫੜ ਕੇ ਨਾ ਕਹਿੰਦੇ ਚੱਕੋ ਆ ਮੇਰੇ ਵਾਲੇ ਪੜ੍ਹਨਗੇ ਅਸੀਂ ਪੜ੍ਹਾਂਗੇ ਤੁਸੀਂ ਠੇਕਾ ਲਿਆ ਪੜ੍ਹਨ ਦਾ ਕਿਹਾ ਕਿ ਨਹੀਂ ਤੁਸੀਂ ਠੇਕਾ ਲਿਆ ਤੁਸੀਂ ਇਕੱਲੇ ਪੜ੍ਹ ਸਕਦੇ ਇੱਥੇ ਨਾ ਤੁਸੀਂ ਕਿਤੇ ਵੱਖਰੇ ਜੰਮੇ ਉਹਨਾਂ ਨੇ ਜਿਹੜੇ ਪੋਥੀਆਂ ਫੜ ਤੇ ਪੜ੍ਹਦੇ ਸੀ ਉਹਨਾਂ ਤੋਂ ਫੜ ਕੇ ਪੋਥੀਆਂ ਕਹਿੰਦੇ ਪੜਾਂਗੇ ਸਾਰੇ ਮੇਰੇ ਨਾਲ ਵਾਲੇ ਪੜ੍ਹਨਗੇ ਕੋਈ ਜਾਤ ਜਾਤ ਸਿਸਟਮ ਨਹੀਂ ਛੋਟੀ ਵੱਡੀ ਇੱਥੇ ਸਾਰੇ ਪੜ੍ਹਨਗੇ ਜਿਹੜੇ ਤਲਵਾਰਾਂ ਹੀ ਚਲਾਉਂਦੇ ਸੀ ਉਹਨਾਂ ਤੋਂ ਚੱਕ ਕੇ ਕਹਿੰਦੇ ਆ ਜਾਓ ਆਪਾਂ ਵੀ ਚਲਾ ਸਕਦੇ ਹਾਂ ਅਸੀਂ ਕੀ ਅਸੀਂ ਨਹੀਂ ਚਲਾ ਸਕਦੇ ਸਾਡੀਆਂ ਬਾਹਾਂ ਨੇ ਖੱਤਰੀਆਂ ਨੇ ਠੇਕਾ ਲਿਆ ਵੀ ਉਹੀ ਕਰਨਗੇ ਫਿਰ ਜਦੋਂ ਗੱਲ ਖੇਤੀ ਦੀ ਆਈ ਹਲ ਵੀ ਵਾਹ ਕੇ ਵੇਖੇ ਕਹਿੰਦੇ ਸਾਰੇ ਕਰ ਸਕਦੇ ਨੇ ਇਹਦੇ 'ਚ ਕੋਈ ਕਿਸੇ ਨੇ ਨਹੀਂ ਇੱਦਾਂ ਵਿਆਹ ਹੀ ਕਰ ਸਕਦਾ ਤੇ ਜਦੋਂ ਗੱਲ ਆਈ ਸ਼ੂਦਰਾਂ ਦੀ ਕਹਿੰਦੇ ਇਹਨੇ ਕੱਲਾਂ ਕੱਲਿਆਂ ਨੂੰ ਬੱਠਲ ਚੁਕਾਇਆ ਪਿਆ ਲੋੜ ਪੈਣ ਤੇ ਆਹ ਕੰਮ ਵੀ ਆਪੇ ਹੀ ਕਰ ਲੈਣਾ ਜੇ ਗੰਦ ਮੈਂ ਪਾ ਸਕਦਾ ਤੇ ਆਪਣੇ ਗੰਦ ਦੀ ਸਫਾਈ ਵੀ ਆਪ ਕਰ ਸਕਦਾ ਹੈ ਦੂਜਾ ਕਿਉਂ ਕਰੂ ਜੇ ਗਿਆਨ ਪੜ੍ਹਨ ਦਾ ਤੈਂ ਠੇਕਾ ਲਿਆ ਤੇ ਨਾਲ ਹੀ ਕਹਿੰਦੇ ਨੇ ਆਹ ਗਰੀਬ ਨੇ ਗੰਦ ਚੱਕਣ ਦਾ ਠੇਕਾ ਲਿਆ ਉਹਨੂੰ ਵੀ ਕਹਿੰਦੇ ਆ ਇਹਨੇ ਠੇਕਾ ਲਿਆ ਤੇਰੀਆਂ ਸਫਾਈਆਂ ਕਰੇ ਇਹਨੂੰ ਵੀ ਪੜ੍ਹਨ ਦਾ ਹੱਕ ਹੈ ਤੂੰ ਆਪਣੀ ਸਫਾਈ ਆਪ ਕਰ ਪੜ੍ਹਾਈ ਵੀ ਆਪ ਕਰ ਸਫਾਈ ਵੀ ਆਪ ਕਰ ਬਚਾਅ ਵੀ ਆਪ ਦਾ ਆਪ ਕਰ ਲੈ ਤੇ ਫਸਲ ਵੀ ਆਪਦੀ ਆਪ ਹੀ ਬੀਜ ਲੈ ਚਾਰੇ ਕੰਮ ਆਪੇ ਆਪਣੇ ਆਪ ਕਰ ਲੈ ਇੱਦਾਂ ਹੀ ਮਹਾਰਾਜ ਨੇ ਜਿਹੜੇ ਜਿਹਨਾਂ ਨੂੰ ਪੈਰਾਂ ਦੀ ਜੁੱਤੀ ਸਮਝਦੇ ਸੀ ਉਹਨਾਂ ਨੂੰ ਕਿਹਾ ਕਹਿੰਦੇ ਚਾਰੇ ਕੰਮ ਆਪੇ ਕਰ ਲਓ ਇਹ ਸਿਰ ਤੇ ਭਾਈ ਮਤਲਬ ਮਹਿਕਮੇ ਵੰਡੇ ਹੋਏ ਸੀ ਆਹ ਜਿਹੜਾ ਪੜ੍ਹਨ ਵਾਲਾ ਕੰਮ ਹੈ ਕਹਿੰਦੇ ਤੇ ਸਾਨੂੰ ਅਸੀਂ ਉਹੀ ਕਰ ਸਕਦੇ ਹਾਂ ਤੇ ਗੁਰੂ ਸਾਹਿਬ ਨੇ ਨਾ ਉਹਨਾਂ ਦੇ ਹੱਥਾਂ ਚੋਂ ਫੜ ਕੇ ਪੋਥੀਆਂ ਗ੍ਰੰਥ ਕਿਤਾਬਾਂ ਇਹ ਫੜਾਤੀਆਂ ਕਹਿੰਦੇ ਪੜ੍ਹ ਲਓ ਤੁਸੀਂ ਮੈਂ ਪੜ੍ਹੂੰਗਾ ਆਪਾਂ ਪੜ੍ਹਾਂਗੇ ਆਪਾਂ ਆਪਣਾ ਗਿਆਨ ਆਪਣਾ ਲਿਖਾਂਗੇ ਤੇ ਗੁਰੂ ਗ੍ਰੰਥ ਸਾਹਿਬ ਲਿਖਿਆ ਆਪ ਬਣਾਇਆ ਸਾਨੂੰ ਪੜ੍ਹਾਇਆ ਆਪ ਪੜ੍ਹਿਆ ਸਾਨੂੰ ਕਿਹਾ ਪੜ੍ਹਿਆ ਕਰੋ ਸਮਝਿਆ ਕਰੋ ਸਾਡਾ ਬੇੜਾ ਫਿਰ ਗਰਕ ਗਿਆ ਨਲੇਕਾਂ ਦਾ ਅਸੀਂ ਚੱਕ ਕੇ ਪੋਥੀਆਂ ਫਿਰ ਸਾਡੇ ਵਰਗਿਆਂ ਨੂੰ ਪੜਾਤੀਆਂ ਵੀ ਆਪੇ ਹੀ ਪੜ੍ਹ ਲਓ ਸਾਨੂੰ ਲੋੜ ਹੀ ਨਹੀਂ ਆਖੋ ਸਤਨਾਮ ਇਹਨੂੰ ਕਹਿੰਦੇ ਨੇ ਦਿੱਤਾ ਹੋਇਆ ਗਿਫਟ ਮੋੜਨਾ ਇਹਨੂੰ ਕਹਿੰਦੇ ਨੇ ਮੈਨੂੰ ਨਹੀਂ ਚਾਹੀਦਾ ਤੇਰਾ ਗਿਫਟ ਕਿੰਨੀ ਬੇਕਦਰੀ ਵੇਖੋ ਇੱਕ ਬੰਦਾ ਤੁਹਾਡੇ ਲਈ ਗਿਫਟ ਖਰੀਦ ਕੇ ਲਿਆਵੇ, ਗਿਫਟ ਦੀ ਮੁੱਲ ਦੀ ਗੱਲ ਨਹੀਂ ਹੁੰਦੀ, ਹਾਲਾਂਕਿ ਪਿਆਰ ਦੀ ਨਿਸ਼ਾਨੀ ਦਾ ਮੁੱਲ ਪੁੱਛਣ ਵਾਲਾ ਬੰਦਾ ਬਹੁਤ ਵੱਡੀ ਭੁੱਲ ਕਰਦਾ, ਬਹੁਤ ਵੱਡੀ ਭੁੱਲ ਕਰਦਾ ਹੈ। ਪਿਆਰ ਦੀ ਨਿਸ਼ਾਨੀ ਦਾ ਮੁੱਲ ਥੋੜਾ ਪੁੱਛੀਦਾ ਹੁੰਦਾ ਹੈ, ਚਾਹੇ ਉਹ ਗੁਲਾਬ ਦਾ ਫੁੱਲ ਹੀ ਹੋਵੇ, ਚਾਹੇ ਉਹ ਇੱਕ ਚੌਕਲੇਟ ਹੀ ਹੋਵੇ, ਚਾਹੇ ਇੱਕ ਪੱਤੀ ਹੋਵੇ, ਫੁੱਲ ਵੀ ਪੂਰਾ ਨਾ ਹੋਵੇ, ਫੁੱਲ ਦੀ ਵੀ ਪੱਤੀ ਹੋਵੇ, ਜੇ ਪਿਆਰ ਚ ਨਿਸ਼ਾਨੀ ਦਿੱਤੀ ਹੈ ਤਾਂ ਉਹਦਾ ਮੁੱਲ ਨਹੀਂ ਪੁੱਛੀਦਾ, ਉਹਦਾ ਰੇਟ ਥੋੜਾ ਪੁੱਛੀਦਾ, ਗਿਫਟ ਦਾ ਰੇਟ ਥੋੜਾ ਹੁੰਦਾ ਹੈ। ਧਿਆਨ ਨਾਲ ਸੁਣੋ, ਜਿਹੜਾ ਗਿਫਟ ਖਰੀਦ ਕੇ ਦੇਵੇ ਅਗਲਾ ਸਾਂਭ ਸਾਂਭ ਰੱਖਦਾ ਹੈ, ਤੇ ਆਹ ਜਿਹੜੇ ਗਿਫਟ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਹ ਸਾਨੂੰ ਗਿਫਟ ਦੇਣ ਲਈ ਮਹਾਰਾਜ ਦਾ 250 ਸਾਲ ਲੱਗਾ, ਇੰਨੇ ਪਾਤਸ਼ਾਹ, ਇੰਨਾ ਪੈਂਤੀਆਂ ਦਾ ਜ਼ੋਰ ਲੱਗ ਗਿਆ, ਤਵੀਆਂ ਤੇ ਅਗਲਿਆਂ ਨੇ ਵਾਧਤਾ, ਪਰ ਕਹਿੰਦੇ ਇੱਕ ਵਾਰੀ ਨਾ ਨਜ਼ਰੀਆ ਦੇ ਕੇ ਜਾਣਾ, ਇੱਕ ਇੱਕ ਐਨਕ ਦੇ ਕੇ ਜਾਣੀ ਹੈ ਵੀ ਇਹ ਵੇਖੋ ਸਵਾਜ, ਇੰਨਾ ਲੱਗ ਗਿਆ ਜ਼ੋਰ, ਤੇ ਸਾਡੇ ਵਰਗੇ ਕਮਲਿਆਂ ਨੇ ਕਦਰ ਕੀਤੀ ਨੀ, ਸਾਡੇ ਵਰਗਿਆਂ ਨੇ ਫਿਰ ਪਾਠੀ ਰੱਖ ਲਏ, 5000 ਲੈ ਲਓ ਆਪੇ ਹੀ ਪਾਠ ਕਰਦੇ ਕਰੋ, ਸਾਨੂੰ ਲੋੜ ਹੀ, ਸਾਡੇ ਵਰਗਾ ਮੂਰਖ ਤੇ ਬੇਕਦਰ ਕੌਣ ਹੈ। ਵੀਰੋ ਭਰਾਵੋ, ਕਿਸਾਨਾਂ ਦੇ ਚੱਲਦੇ ਆ ਨਾ ਮਸਲੇ, ਜੇ ਅਸੀਂ ਆ ਗਿਆਨ ਪ੍ਰਾਪਤ ਕਰਕੇ ਦਿਮਾਗ ਚ ਲਾਇਆ ਹੁੰਦਾ, 70-80 ਸਾਲ ਤੋਂ ਰੁਲਦੇ ਥੋੜਾ ਫਿਰਨਾ ਸੀ, ਜਿਹਦੇ ਸਟੇਟ ਮੰਗਣ ਦੀ ਗੱਲ ਆਈ ਸੀ ਠੋਕ ਕੇ ਕਰਦੇ, ਸਾਡੇ ਆਗੂ ਗੁਜ਼ਾਰ ਨਿਕਲੇ ਸੀ ਸਾਰੇ ਜਣੇ, ਮਗਰ ਨਾਰਾ ਲਾ ਦਿੰਦੇ ਆ ਸੀ, ਰੋਦੇ ਥੋੜਾ ਫਿਰਦੇ ਜੇ ਕਿਤੇ ਅਸੀਂ ਪੋਥੀਆਂ ਪੜ੍ਹਨ ਵਾਲੇ ਹੁੰਦੇ, ਗਿਆਨ ਪ੍ਰਾਪਤ ਕਰਨ ਵਾਲੇ ਹੁੰਦੇ, ਜੇ ਅਗਲੇ ਰਾਜ ਭਾਗ ਤੇ ਬੈਠੇ ਆ ਪੱਕਾ ਇਹ ਪਿਆ ਪੋਥੀਆਂ ਮਤਲਬ ਗਿਆਨ ਸਮਝ ਪੜ੍ਹਾਈ ਛੱਡਤੀ ਅਸੀਂ, ਪੜ੍ਹਾਈ ਮਤਲਬ ਸਾਰੀ ਐਜੂਕੇਸ਼ਨ, ਕੱਲਾ ਪੋਥੀਆਂ ਦਾ ਗਿਆਨ ਨਹੀਂ, ਸਾਰੀ ਐਜੂਕੇਸ਼ਨ ਪੜ੍ਹਾਈ ਅਸੀਂ ਛੱਡਤੀ, ਉਹਦੇ ਤੋਂ ਦੂਰ ਹੋ ਗਏ, ਆਪਣੀ ਕਾਮਨ ਸੈਂਸ ਨਹੀਂ ਡਿਵੈਲਪ ਹੋ ਸਕੀ, ਪਿੱਛੇ ਰਹਿ ਗਏ। ਇੰਨੀ ਵਧੀਆ ਗੁਰਬਾਣੀ ਦਾ ਗਿਆਨ ਮਹਾਰਾਜ ਦੇ ਕੇ ਗਏ, ਪੜ੍ਹਿਓ ਪਾਇਓ, ਅਸੀਂ ਸਾਰੇ ਪੜ੍ਹਾਂਗੇ, ਤੁਸੀਂ ਠੇਕਾ ਲਿਆ ਪੜ੍ਹਨ ਦਾ, ਤੁਸੀਂ ਵੀ ਪੜ੍ਹ ਸਕਦੇ ਹੈ, ਪੜ੍ਹਾਂਗੇ ਵੀ, ਸਮਝਾਂਗੇ ਵੀ, ਸਮਝਾਵਾਂਗੇ ਵੀ, ਆਪੇ ਵੀ ਤਲਵਾਰ ਵੀ ਚਲਾ ਲਿਆ ਕਰਾਂਗੇ, ਢਿੱਡ ਵੀ ਭਰ ਲਾਂਗੇ, ਆਪਣੀ ਸਫਾਈ ਵੀ ਕਰ ਲਾਂਗੇ, ਸਾਰੇ ਕੰਮ ਅਸੀਂ ਕਿਹੜਾ ਨਹੀਂ ਕਰ ਸਕਦੇ ਯਾਰ, ਤੇ ਤੁਹਾਡਾ ਕੰਮ ਸੀ ਵੀਰੋ ਭਰਾਵੋ ਭੈਣੋ, ਤੁਹਾਡਾ ਕੰਮ ਸੀ ਪਾਠੀਆਂ ਨੂੰ ਪਰੇ ਹਟ ਜਾਓ, ਪਾਠ ਅਸੀਂ ਬੋਲੋ ਯਾਰ ਆਪੇ ਕਰ ਲਾਂਗੇ, ਮੇਰੇ ਵਰਗਾ ਕਥਾ ਸੁਣਾਉਣ ਲੱਗਦਾ ਪਰੇ ਛੱਡੋ, ਅਸੀਂ ਕਥਾ ਵੀ ਕਰ ਲਾਂਗੇ, ਕੀਰਤਨ ਕਰਨ ਲੱਗਾ ਅਸੀਂ ਕਰ ਲਾਂਗੇ, ਫਿਰ ਸਾਡੇ ਸਿੱਖਾਂ ਚ ਪੁਜਾਰੀ ਸ਼੍ਰੇਣੀ ਹੋਣੀ ਨਹੀਂ ਸੀ, ਹੈ ਵੀ ਨਹੀਂ ਸੀ, ਸਿੱਖਾਂ ਚ ਪੁਜਾਰੀ ਸ਼੍ਰੇਣੀ ਹੈ ਨਹੀਂ ਸੀ, ਗੁਰੂ ਨਾਨਕ ਪੁਜਾਰੀ ਨਹੀਂ ਸੀ, ਗੁਰੂ ਨਾਨਕ ਕਿਸਾਨ ਸੀ, ਗੁਰੂ ਨਾਨਕ ਕਿਸਾਨ ਸੀ, ਸਾਡੇ ਪਾਤਸ਼ਾਹ ਪੁਜਾਰੀ ਥੋੜਾ ਸੀ, ਪੁਜਾਰੀ ਸ਼੍ਰੇਣੀ ਜੇ ਆਊ ਤੇ ਧੰਦਾ ਆਊ, ਧਰਮ ਧੰਦਾ ਉਦੋਂ ਬਣੂ ਜਦੋਂ ਪੁਜਾਰੀ ਆਊ, ਤੇ ਜੇ ਪੁਜਾਰੀ ਨਹੀਂ ਆਊ ਤੇ ਧਰਮ ਧੰਦਾ ਨਹੀਂ ਬਣੂ, ਧੰਦਾ ਉਦੋਂ ਬਣਦਾ ਹੈ ਜਦੋਂ ਸਾਡੇ ਚ ਪੁਜਾਰੀ ਸਿਸਟਮ ਆ ਬਣਦਾ, ਜਿਨ੍ਹਾਂ ਨੇ ਪੂਜਾ ਦੇ ਨਾਂ ਤੇ ਧਰਮ ਦੇ ਨਾਂ ਦੇ ਉੱਤੇ, ਜਿਨ੍ਹਾਂ ਨੇ ਪਾਠ ਪੜ੍ਹਨ ਦੇ ਨਾਂ ਦੇ ਉੱਤੇ ਪੈਸਾ ਇਕੱਠਾ ਕਰਨਾ, ਤੇ ਜਿੱਦੇ ਸਾਡਾ ਦਿਮਾਗ ਖੁੱਲ ਗਿਆ, ਅਕਲ ਆ ਗਈ, ਜਿੰਦਰਾ ਖੋਲ ਲਿਆ, ਉਹਦੇ ਪਤਾ ਲੱਗਣਾ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਾਡੇ ਪਤਾ ਨੀ ਕਦੋਂ ਆਉਣੀ ਹੈ, ਜਿੱਦਾਂ ਕਈ ਵਾਰੀ ਨਾ ਮੀਂਹ ਨੀ ਪੈਂਦੇ ਤੇ ਬੰਦਾ ਨਾ ਇਹ ਵੇਖੀ ਜਾਂਦਾ ਯਾਰ ਐਤਕੀ ਖਰੇ ਕਦੋਂ ਮੀਂਹ ਪੈਣਾ, ਐਤਕੀ ਖੋਰੇ ਕਦੋਂ ਗੱਲ ਬਣੇਗੀ, ਕਦੋਂ ਕੋਈ, ਪਰ ਸਾਡੇ ਤੇ ਇੱਦਾਂ ਹੀ ਸੋਚਦੇ ਆ ਵੀ ਕਦੋਂ ਗਿਆਨ ਦਾ ਮੀਂਹ ਪੈਣਾ ਸਾਡੇ, ਸਾਨੂੰ ਤੇ ਜਣਾ ਖਣਾ ਲੁੱਟ ਕੇ ਲੈ ਜਾਂਦਾ, ਜਿਹਦਾ ਜੀ ਕਰਦਾ ਕਮਲਾ ਕਰਕੇ ਚਲੇ ਜਾਂਦਾ, ਤਾਂ ਮੈਂ ਕਹਿ ਰਿਹਾ ਭਰਾਵੋ ਸਾਰੇ ਹੀ ਭੁਲੇਖੇ ਨਿਕਲ ਜਾਣਗੇ ਸਾਰੇ,
ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋੜ ਕੇ, ਜਦੋਂ ਬੋਲੋ ਬੋਲੋ ਹਾਂਜੀ ਪਰਮਾ ਨੂੰ ਲੈ ਗਈ ਰੋੜ ਕੇ ਜਦੋਂ ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ ਪਰਮ ਸਭ ਉੱਡ ਗਏ ਜਦੋਂ ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ ਪਰਮ ਸਭ ਉੱਡ ਗਏ ਜਦੋਂ ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ ਪਰਮ ਸਭ ਉੱਡ ਗਏ ਜਦੋਂ ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ ਪਰਮ ਸਭ ਉੱਡ ਗਏ ਆਈ ਪਰਮ ਸਭ ਪੜੋ ਪੜੋ ਜਦੋਂ ਗਿਆਨ ਜਦੋਂ ਗਿਆਨ ਦੀ ਹਨੇਰੀ ਪਾਈ ਆਈ ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ ਪਰਮ ਸਭ ਉੱਡ ਗਏ ਜਦੋਂ ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ ਪਰਮ ਸਭ ਉੱਡ ਗਏ ਜਦੋਂ ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ ਪਰਮ ਸਭ ਉੱਡ ਗਏ ਜਦੋਂ ਗਿਆਨ ਹਨੇਰੀ ਆਈ ਪਰਮ ਸਭ ਉੱਡ ਗਏ ਪਰਮ ਪੜੋ ਭਾਈ ਪੜੋ ਜਦੋਂ ਗਿਆਨ ਹਨੇਰੀ ਆਈ ਉੱਡ ਗਏ ਜਦੋਂ ਗਿਆਨ ਦੇਖੋ ਭਾਈ ਦੇਖੋ ਭਾਈ ਗਿਆਨ ਕੀ ਆਈ ਅੰਤੀ ਸਭੈ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬੰਦੀ ਸਾਰੇ ਭਰਮ ਨਿਕਲ ਗਏ ਸਾਰੇ ਭੁਲੇਖੇ ਨਿਕਲ ਗਏ ਦਿਮਾਗ ਚੱਲ ਗਿਆ ਖੁੱਲ ਗਿਆ ਤਾਂ ਕਰਕੇ ਹੁਣ ਰੁਲਾਂਗੇ ਕਿਉਂ ਜੇ ਪਹਿਲੇ ਦਿਨ ਤੋਂ ਸਮਝਦਾਰ ਬਣ ਕੇ ਚੱਲਾਂਗੇ ਹਾਲਾਤਾਂ ਨੂੰ ਸਮਝਣ ਲੱਗਾਂਗੇ ਕਿਸਾਨੀ ਮਸਲਾ ਚੱਲਦਾ ਮੈਂ ਤੇ ਅੱਗੇ ਵੀ ਕਹਿ ਹਟਿਆ ਕਿ ਕਿਸਾਨਾਂ ਦੇ ਮਸਲੇ ਵਿੱਚ ਜਿਹੜੇ ਸਮਝਦਾਰ ਬੰਦੇ ਨੇ ਉਹਨਾਂ ਨੂੰ ਹੀ ਗੱਲਬਾਤ ਕਰਨ ਦੇਣੀ ਚਾਹੀਦੀ ਸੰਜੀਦਾ ਮਸਲਾ ਇਹ ਮਸਲਾ ਬੜਾ ਸੰਜੀਦਾ ਹੈ ਇਹ ਸੈਂਸਿਟਿਵ ਮੁੱਦਾ ਹੈ ਤੇ ਇੱਥੇ ਹਰ ਬੰਦਾ ਨਾ ਆਪਣਾ ਗਿਆਨ ਖੋਟੇ ਉਹ ਬੰਦੇ ਉਹੀ ਉਹੀ ਬੰਦੇ ਗੱਲ ਕਰਨ ਜਿਹੜੇ ਚੰਗੀ ਤਰ੍ਹਾਂ ਇਸ ਨੁਕਤੇ ਨੂੰ ਸਮਝਦੇ ਹੈ ਸਮਝਦਾਰ ਹੈ ਲਹਿਰ ਹੈ ਜਿਹੜੀ ਉਹ ਕਿਸਾਨੀ ਮਸਲੇ ਦੀ ਆਲੇ ਦੁਆਲੇ ਵੇਖਦਾ ਵੇਖੀਦਾ ਕਈ ਬੰਦੇ ਜਿਹੜੇ ਨੇ ਉਹਦੇ ਚ ਹੋਰ ਆਪਣੇ ਆਪਣੇ ਲਾਹੇ ਲੈਣ ਲੱਗੇ ਤੁਰੇ ਹੋਏ ਆਪਣਾ ਆਪਣਾ ਲਾਹਾ ਜਿਹੜੇ ਬੰਦੇ ਲੱਗੇ ਹੈ ਪੂਰੀ ਤਰ੍ਹਾਂ ਜਾਣਕਾਰੀ ਰੱਖਦੇ ਆ ਉਹੀ ਉਹੀ ਬੰਦੇ ਸਟੇਟਮੈਂਟ ਦਿੰਦੇ ਆ ਉਹੀ ਉਹੀ ਬੰਦੇ ਗੱਲ ਕਰਨ ਤਰੀਕੇ ਨਾਲ ਕਰਨ ਸਮਝ ਕੇ ਕਰਨ ਸਾਰੀ ਸਿਚੁਏਸ਼ਨ ਨੂੰ ਸਾਰੇ ਹਾਲਾਤਾਂ ਨੂੰ ਸਮਝ ਕੇ ਆਪਣੀ ਗੱਲਬਾਤ ਕਰਨ ਉਹੀ ਉਹੀ ਕਰਨ ਬਾਕੀ ਸਾਡੇ ਵਰਗੇ ਬੰਦੇ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਆਪਣੇ ਲਾਹੇ ਲੈਣੇ ਹੁੰਦੇ ਮੈਂ ਅੱਗੇ ਵੀ ਕਹਿ ਹਟਿਆ ਕਿਤੇ ਚਲੇ ਜਾਓਗੇ ਕੈਮਰੇ ਵਾਲਿਆਂ ਨੇ ਮਗਰ ਮਗਰ ਤੁਰੇ ਪੈਣਾ ਮੇਰੇ ਵਰਗਾ ਬੰਦਾ ਚੱਲਿਆ ਜਾਵੇ ਹਾਂਜੀ ਹਾਂਜੀ ਭਾਈ ਸਾਹਿਬ ਦੱਸੋ ਹੁਣ ਜਿੰਨੀ ਸਮਝ ਉਹਨਾਂ ਬੰਦਿਆਂ ਨੂੰ ਤਜਰਬਾ ਹੈ ਉਹਨਾਂ ਦਾ ਵਿਸ਼ਾ ਹੈ ਅਗਲੇ ਨੂੰ ਇਹ ਲੱਗਦਾ ਵੀ ਚੱਲ ਇੱਕ ਆਇਆ ਕੋਈ ਬੰਦਾ ਵੀਡੀਓ ਸਾਰੇ ਪਾਸੇ ਸਾਨੂੰ ਟੀਆਰਪੀ ਮਿਲ ਜਾਣੀ ਚੈਨਲ ਵੇਖਿਆ ਜਾਣਾ ਅਗਲੇ ਨੇ ਇੱਦਾਂ ਦੀ ਗੱਲ ਸੋਚਣੀ ਹੁੰਦੀ ਹੈ ਪਰ ਜਿਹੜੇ ਬੰਦੇ ਜਾਣਕਾਰ ਨੇ ਉਹ ਗੱਲਬਾਤ ਕਰਨ ਦਿਮਾਗ ਖੁੱਲ੍ਹ ਗਏ ਜਦੋਂ ਚੱਲ ਪਿਆ ਫਿਰ ਹਰ ਵਿਸ਼ੇ ਬਾਰੇ ਸਮਝ ਆਉਣ ਲੱਗ ਜਾਂਦੀ ਦਿਮਾਗ ਖੁੱਲ੍ਹ ਜਾਂਦਾ ਤਾਂ ਕਰਕੇ ਕੋਸ਼ਿਸ਼ ਕਰੀਏ ਕਿ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਗਿਫਟ ਦਿੱਤਾ ਨਾ ਉਹ ਸੀ ਗਿਆਨ ਲੈਣ ਦਾ ਸਭ ਤੋਂ ਵਧੀਆ ਕੰਮ ਹੁਣ ਸਾਡੇ ਬਾਕੀ ਸਾਰੇ ਕੰਮ ਕਰਨ ਲੈਂਦੇ ਆ ਪਰ ਪੜ੍ਹਾਈ ਕਰਨ ਵਾਲੇ ਪਾਸੇ ਹੁਣ ਆਮ ਹੀ ਵੇਖ ਲਓ ਤੁਸੀਂ ਸਾਰੇ ਕੰਮ ਕਰਨ ਨੂੰ ਤਿਆਰ ਆ ਜੇ ਕੋਈ ਬੰਦਾ ਕਵੇ ਬਹਿ ਕੇ ਪੜ੍ਹਨਾ ਹੈ ਇਹ ਬੜਾ ਔਖਾ ਹੁਣ ਇੱਥੇ ਤੁਹਾਨੂੰ ਸਾਰਿਆਂ ਨੂੰ ਮੈਂ ਕਹਿ ਰਿਹਾ ਜਿੰਨੇ ਬੈਠੇ ਵੀ ਲਓ ਬਈ ਤੁਸੀਂ ਨਾ
ਸਬਜ਼ੀ ਕੱਟਣੀ ਹੈ ਕਹੋਗੇ ਕੱਟ ਲਾਂਗੇ, ਇੱਟਾਂ ਢੋਣੀਆਂ ਨੇ ਕਰ ਲਾਂਗੇ। ਸਾਡੇ ਜੋ ਰਸੋਈ ਦਾ ਇੱਧਰ ਕਿਚਨ ਦਾ ਲੈਂਟਰ ਪੈ ਰਿਹਾ ਪਿਛਲੇ ਪਾਸੇ, ਤੁਸੀਂ ਵੇਖਿਆ ਹੋਣਾ ਕਾਫੀ ਵੱਡੀ ਇੱਧਰਲੇ ਪਾਸੇ ਕਿਚਨ ਬਣਦੀ ਹੈ, ਰਸੋਈ ਬਣਦੀ ਹੈ। ਤੇ ਜੇ ਮੈਂ ਕਹਾਂ ਵੀ ਚਲੋ ਲੈਂਟਰ ਪਾਉਣਾ, ਸਾਰੇ ਜਣੇ ਪਾਉਣ ਨੂੰ ਤਿਆਰ, ਬੜੀ ਛੇਤੀ ਚਾਹ ਨਾਲ ਹੋ ਜਾਣਗੇ। ਤੇ ਜੇ ਮੈਂ ਕਹਾਂ ਵੀ 6 ਵਜੇ ਤੱਕ ਲੈਂਟਰ ਪਾਵਾਂਗੇ ਆਪਾਂ, ਸਾਰੇ ਜਣੇ ਲੱਗੇ ਰਹੋ, ਅਗਲਾ ਕਹਿੰਦਾ ਠੀਕ ਹੈ। ਤੇ ਜੇ ਕਿਤਾਬ ਪੜ੍ਹਨੀ ਪਵੇ 6 ਮਿੰਟ ਨਹੀਂ ਪੜ੍ਹ ਸਕਦਾ, ਇੱਧਰ ਦਾ ਧਿਆਨ ਨਹੀਂ ਜਾਂਦਾ, ਇੱਥੇ ਦਿਮਾਗ ਦਾ ਕੰਮ ਹੈ ਸਾਰਾ। ਫਿਜ਼ੀਕਲੀ ਕਰਨਾ ਬਹੁਤ ਸੌਖਾ, ਸਮਾਰਟ ਵਰਕ ਹੈ ਜਿਹੜਾ, ਪੜ੍ਹਨਾ ਦਿਮਾਗ ਖੋਲ੍ਹਣਾ, ਇਹ ਇਸ ਪਾਸੇ ਵੱਲ ਸਾਡਾ ਧਿਆਨ ਥੋੜ੍ਹਾ ਜਿਹਾ ਘੱਟ ਹੈ, ਇੰਟਰਸਟ ਹੀ ਨਹੀਂ, ਸ਼ੌਕ। ਬਾਕੀ ਜੇ ਕੋਈ ਵੱਡੀ ਪ੍ਰੋਬਲਮ ਸਾਡੀ ਇਹ ਵੀ ਹੈ ਕਿ ਸਾਨੂੰ ਇਹ ਹੈ ਕਿ ਮੈਨੂੰ ਪਤਾ ਹੈ, ਆ ਜਿਹੜਾ ਸ਼ਬਦ ਹੈ ਨਾ ਇਹ ਆਪਾਂ ਹੁਣ ਵਿਚਾਰਦੇ ਹਾਂ ਜਿਹੜਾ ਕਬੀਰ ਸਾਹਿਬ ਜੀ ਦਾ, ਇਹ ਸ਼ਬਦ ਵਿੱਚ ਮਹਾਰਾਜ ਕਹਿੰਦੇ ਹੈ ਵੀ ਐਸਾ ਗਿਆਨ ਵਿਚਾਰ ਮਨਾ ਹਰ ਕੀ ਨਾ ਸਿਮਰੋ ਦੁੱਖ ਭੰਜਣਾ। ਕਹਿੰਦੇ ਕਿਉਂ ਨੀ ਤੂੰ ਸਮਝਦਾ ਇਸ ਗੱਲ ਨੂੰ ਵੀ ਤੂੰ ਗਿਆਨ ਇਸ ਗਿਆਨ ਨੂੰ ਇਸ ਵਿਚਾਰ ਨੂੰ ਸਮਝ ਚੰਗੀ ਤਰ੍ਹਾਂ, ਇਹਦੇ ਨਾਲ ਤੇਰੇ ਦੁੱਖ ਕੱਟੇ ਜਾਣੇ, ਅਕਲ ਲੈ, ਦਿਮਾਗ ਖੋਲ ਆਪਣਾ। ਪਰ ਸਾਡੀ ਪ੍ਰੋਬਲਮ ਇਹ ਹੈ ਅਸੀਂ ਕਹਿੰਦੇ ਹਾਂ ਮੈਨੂੰ ਪਤਾ ਮੈਂ ਜਾਣਦਾ, ਅਸੀਂ ਹਰ ਇੱਕ ਨੂੰ ਕਹਿੰਦੇ ਵੀ ਤੂੰ ਜ਼ਿਆਦਾ ਸਿਆਣਾ ਤੈਨੂੰ ਜ਼ਿਆਦਾ ਪਤਾ। ਜਿਹੜੇ ਜਿਹੜੀ ਚੀਜ਼ ਬਾਰੇ ਨਾ ਪਤਾ ਹੋਵੇ ਉੱਥੇ ਆਪਣੀ ਆਪਣੇ ਆਪ ਨੂੰ ਕਹੀਏ ਵੀ ਮੈਨੂੰ ਨਹੀਂ ਪਤਾ, ਇਹ ਗੱਲ ਇਹਦੀ ਠੀਕ ਹੈ। ਕਈ ਵਾਰੀ ਸਾਨੂੰ ਪਤਾ ਹੁੰਦਾ ਵੀ ਬੱਚਾ ਮੇਰਾ ਠੀਕ ਕਹਿੰਦਾ ਪਰ ਅਸੀਂ ਤਾਂ ਨਹੀਂ ਮੰਨਦੇ, ਅਸੀਂ ਕਹਿੰਦੇ ਹਾਂ ਵੀ ਇਹ ਕਹਿਣਗੇ ਵੀ ਇਹਨੂੰ ਨਿਆਣੇ ਨੂੰ ਜ਼ਿਆਦਾ ਪਤਾ। ਸਲਾਹ ਕਈ ਵਾਰੀ ਬੱਚਾ ਸੋਹਣੀ ਦਿੰਦਾ ਹੁੰਦਾ ਪਰ ਮਾਰਦੀ ਹੈ ਸਾਡੀ ਈਗੋ, ਮਾਰਦਾ ਸਾਡਾ ਹੰਕਾਰ। ਵਧੀਆ ਸਲਾਹ ਦੇ ਰਿਹਾ ਹੁੰਦਾ ਅਗਲਾ, ਸਾਨੂੰ ਪਤਾ ਹੁੰਦਾ ਵੀ ਗੱਲ ਇਹਦੀ ਠੀਕ ਹੈ ਪਰ ਕਈ ਵਾਰੀ ਸਾਡੇ ਹੰਕਾਰ ਕਰਕੇ ਅਸੀਂ ਮੰਨਦੇ ਨਹੀਂ, ਆਕੜ ਮਾਰ ਜਾਂਦੀ ਹੈ। ਸਾਨੂੰ ਪਤਾ, ਸਾਨੂੰ ਤੇ ਪਹਿਲਾਂ ਹੀ ਪਤਾ, ਸਾਨੂੰ ਤੇ ਇੰਨੇ ਸਾਲਾਂ ਦਾ ਪਤਾ, ਸਾਨੂੰ ਤੇ ਬੜਾ ਪੁਰਾਣਾ ਪਤਾ। ਬਸ ਇਸੇ ਕਰਕੇ ਗਿਆਨ ਲੈਣ ਵਾਲੇ ਪਾਸੇ ਨਹੀਂ ਤੁਰਦੇ, ਇਹ ਆਉਂਦਾ ਵੀ ਨਹੀਂ ਫਿਰ, ਸਾਨੂੰ ਪਤਾ ਵੀ ਨਹੀਂ ਲੱਗਦਾ। ਜਿਵੇਂ ਕਬੀਰ ਜੀ ਸ਼ੁਰੂ ਚ ਪੰਕਤੀ ਦੇ ਵਿੱਚ ਇਸ ਸ਼ਬਦ ਵਿੱਚ ਕਹਿੰਦੇ, ਧਿਆਨ ਨਾਲ ਸਮਝਿਓ, ਹਾਂਜੀ,
ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਇੱਕ ਨਹੀਂ ਸਰੇ।
ਇਹਦੇ ਜਿੰਨਾ ਚਿਰ ਐ ਕਰੇਗਾ ਕਿ ਮੈਂ ਮੇਰੀ ਮੇਰੀ ਮੇਰੀ, ਮਤਲਬ ਮੈਨੂੰ ਮੇਰੀ ਸਮਝ ਹੈਗੀ ਹੈ, ਮੈਨੂੰ ਪਤਾ ਮੈਨੂੰ ਪਤਾ, ਕਹਿੰਦੇ ਉਹਨਾਂ ਚਿਰ ਤੇਰਾ ਇੱਕ ਵੀ ਕਾਜ ਰਾਸ ਨਹੀਂ ਹੋਣਾ। ਤੇਰੀ ਸਮਝ ਦੀ ਲਿਮਿਟ ਹੈ, ਦੁਨੀਆ ਵਿੱਚ ਇੱਕ ਵੀ ਬੰਦਾ ਨਹੀਂ ਇੱਦਾਂ ਦਾ ਜੰਮਿਆ ਜਿਹੜਾ ਕਵੇ ਮੈਨੂੰ ਸਾਰਾ ਕੁਛ ਪਤਾ ਹੈ। ਸਾਰਾ ਕੁਛ ਪਤਾ ਕਿਵੇਂ ਹੋਏਗਾ, ਸਾਹਿਬ ਮੇਰਾ ਨੀਤ ਨਵੇਂ ਨਿੱਤ ਕੁਦਰਤ ਨਵੀਂ ਹੈ ਤੇ ਉਹ ਕਿਵੇਂ ਪਤਾ ਕਿਵੇਂ ਲੱਗ ਗਿਆ, ਕੱਲ ਨੂੰ ਤੇ ਨਵੀਂ ਹੋ ਜਾਣੀ ਹੈ, ਸਾਰੀ ਚੀਜ਼ ਤੇ ਨਵੀਂ ਹੋ ਰਹੀ ਹੈ। ਹਜ਼ਾਰਾਂ ਤਰ੍ਹਾਂ ਦੇ ਪੌਦੇ, ਹਜ਼ਾਰਾਂ ਤਰ੍ਹਾਂ ਦੇ ਜੀਵ ਨਵੇਂ ਨਵੇਂ ਪੈਦਾ ਹੋਈ ਜਾਂਦੇ ਨੇ, ਪਤਾ ਕੀ ਹੋਏਗਾ। ਰਾਤ ਨੂੰ ਸੁੱਤੇ ਆ, ਅੱਜ ਜੋ ਹੈਗਾ ਉਹਦਾ ਪਤਾ ਹੈ, ਕੱਲ ਨੂੰ ਹੋਰ ਨਵਾਂ ਆ ਜਾਣਾ। ਅਸੀਂ ਤੇ ਸਿੱਖ ਹਾਂ ਤੇ ਸਾਰੀ ਜ਼ਿੰਦਗੀ ਸਿੱਖਦੇ ਹੀ ਰਹਿਣਾ, ਸਿੱਖੀ ਜਾਣਾ, ਸਿੱਖੀ ਜਾਣਾ। ਸਾਰਾ ਕੁਝ ਪਤਾ ਹੋਵੇ, ਦੁਨੀਆਂ ਚ ਕੋਈ ਇਹੋ ਜਿਹਾ ਬੰਦਾ ਜੰਮਿਆ ਹੀ ਨਹੀਂ ਜਿਹਨੂੰ ਸਾਰਾ ਕੁਝ ਪਤਾ ਹੋਵੇ, ਕੋਈ ਨਹੀਂ ਜੰਮਿਆ ਅਜੇ ਤੱਕ। ਤੇ ਬੰਦਾ ਹਰ ਵੇਲੇ ਸਿੱਖਣ ਲਈ ਤਤਪਰ ਰਹਿਣਾ ਚਾਹੀਦਾ ਵੀ ਮੈਂ ਸਿੱਖਾਂ, ਮੈਂ ਸਿੱਖੀ ਜਾਣਾ, ਮੈਂ ਸਿੱਖੀ ਜਾਣਾ, ਨਵਾਂ 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 ਸਿੱਖਣਾ। ਸਾਹਿਬ ਵੀ ਨਿੱਤ ਨਵਾਂ ਤੇ ਮੈਂ ਵੀ ਨਿੱਤ ਨਵਾਂ ਨਵਾਂ ਸਿੱਖ। ਦੱਸੋ ਨਾ ਭਾਈ, ਜਿਹੜੇ ਖਾਣੇ ਅੱਜ ਤੋਂ 50 ਸਾਲ ਪਹਿਲਾਂ ਹੁੰਦੇ ਸੀ ਅੱਜ ਬਦਲ ਨਹੀਂ ਗਏ, ਨਵੀਆਂ ਚੀਜ਼ਾਂ ਨਹੀਂ ਆ ਗਈਆਂ। ਆਉਣ ਵਾਲੇ 20 ਸਾਲਾਂ ਵਿੱਚ ਜਿਹੜੇ ਇੱਥੇ ਪੀਜ਼ੇ ਬਰਗਰ ਅੱਜ ਕੱਲ੍ਹ ਚੱਲਦੇ ਆ, ਕੀ ਇਹ ਆਪਾਂ ਆਪਣੇ ਪੁਰਾਣੇ ਵੇਲਿਆਂ ਦੇ ਵਿੱਚ ਜਿਹੜੇ ਬੰਦੇ ਪੁਰਾਣੇ ਮਤਲਬ ਬੈਠੇ ਆ, ਆਪਣੇ ਮਤਲਬ ਮੈਂ ਕੋਈ 100 ਸਾਲ ਦਾ ਤਾਂ ਨਹੀਂ ਹੈਗਾ ਪਰ ਉਦਾਂ ਮੈਂ ਕਹਿ ਰਿਹਾ ਵੀ 20 ਸਾਲ ਪਹਿਲਾਂ ਕਦੇ ਵੇਖਿਆ ਸੀ ਵੀ ਪੀਜ਼ੇ ਵੀ ਹੁੰਦੇ, ਪਿੰਡਾਂ 'ਚ ਕਦੇ ਬਰਗਰ ਦਾ ਨਾਂ ਸੁਣਿਆ ਸੀ, ਪਤਾ ਹੀ ਨਹੀਂ ਸੀ ਵੀ ਬਰਗਰ ਪੀਜ਼ੇ ਕੀ ਚੀਜ਼ ਹੈ। ਪਰ ਅੱਜ ਆ ਗਿਆ ਨਵਾਂ, ਆਉਣ ਵਾਲੇ 20-30 ਸਾਲਾਂ ਬਾਅਦ ਹੋਰ ਵੀ ਨਵਾਂ ਆਇਆ। ਤੇ ਜਿਹੜੀ ਭੈਣ ਦਾਲ ਸਬਜ਼ੀ ਬਣਾਉਂਦੀ ਹੈ ਉਹਨੂੰ ਪਤਾ ਵੀ ਮੇਰਾ ਨਿਆਣਾ ਜਿਹੜਾ ਅੱਜ ਕੱਲ੍ਹ ਇਹ ਵੀ ਪਸੰਦ ਕਰਦਾ ਹੈ, ਤੇ ਇਹ ਫਲਾਣੀ ਚਾਚੀ ਤਾਈ ਕੋਲ ਜਾਂਦਾ ਉੱਥੇ ਖਾ ਕੇ ਆਉਂਦਾ ਉਹਨੂੰ ਪਸੰਦ ਕਰਦਾ, ਤੇ ਮੈਂ ਉਹਨੂੰ ਕਹਿੰਦੀ ਦਾਲ ਰੋਟੀ ਵੀ ਰੱਖਣੀ ਹੈ ਤੇਰੇ ਅੱਗੇ, ਤੇ ਫਿਰ ਕੀ ਕਰਨਾ ਪੈਣਾ ਵੀ ਉਹ ਵੀ ਆਉਂਦਾ ਤੇ ਨਵਾਂ ਵੀ ਮਾੜਾ ਮੋਟਾ ਸਿੱਖਣਾ ਪੈਣਾ ਵੀ ਜੇ ਕਦੇ ਇਹਨੂੰ ਆਹ ਬਣਾ ਕੇ ਦੇਣਾ ਪਵੇ ਤੇ ਇਹ ਵੀ ਸਿੱਖ ਲਈਏ, ਇਹ ਵੀ ਆਵੇ ਆਵੇ ਮੈਨੂੰ ਹੁਣ ਅਗਲਾ ਐਵੇਂ ਆਕੜ ਕਰੀ ਫਿਰੇ ਮੇਰੇ ਵਰਗੀ ਸਬਜ਼ੀ ਨੀ ਕੋਈ ਬਣਾ ਸਕਦਾ ਠੀਕ ਹੈ ਕੋਈ ਸ਼ੱਕ ਨਹੀਂ ਸਬਜ਼ੀ ਦਾ ਵੀ ਆਪਣਾ ਹੈ ਪਰ ਬਾਕੀ ਵੀ ਮਾੜਾ ਮਾੜਾ ਥੋੜਾ ਥੋੜਾ ਸਮੇਂ ਦੇ ਹਿਸਾਬ ਨਾਲ ਸਿੱਖਣਾ ਪੈਣਾ ਨਵਾਂ ਵੀ ਸਿੱਖਣਾ ਪੈਣਾ ਸਾਰਾ ਕੁਝ ਨਵਾਂ ਆਈ ਜਾਂਦਾ ਆਕੜ ਰੱਖ ਕੇ ਬਹਿ ਜਾਏਗਾ ਤੂੰ ਇੱਥੇ ਤੁਸੀਂ ਦਸਤਾਰਾਂ ਜਿੰਨੀਆਂ ਵੀਰ ਬੰਨਦੇ ਆ ਪੱਗਾਂ ਦੇ ਸਟਾਈਲ ਨਹੀਂ ਬਦਲ ਗਏ ਲੋਕਾਂ ਦੇ ਆਹ ਪਟਿਆਲਾ ਸ਼ਾਹੀ ਆ ਫਲਾਣੇ ਵਾਲੀ ਆ ਫਲਾਣੇ ਵਾਲੀ ਕੋਈ ਕਿਵੇਂ ਬੰਨਦਾ ਕੋਈ ਕਿਵੇਂ ਬੰਨਦਾ ਨਵੇਂ ਨਵੇਂ ਮੁੰਡੇ ਨਵੇਂ ਨਵੇਂ ਤਰੀਕੇ ਨਾਲ ਕਰਦੇ ਆ ਸਿੱਖਦੇ ਹਰ ਚੀਜ਼ ਬਦਲੀ ਜਾਂਦੀ ਹੈ ਨਵੇਂ ਨਵੇਂ ਸਟਾਈਲ ਬਦਲਦੇ ਰਹਿੰਦੇ ਆ ਹਰ ਚੀਜ਼ ਬਦਲਦੀ ਹੈ ਪਹਿਰਾਵੇ ਬਦਲਦੇ ਆ ਕੱਪੜੇ ਬਦਲਦੇ ਆ ਫੈਸ਼ਨ ਬਦਲਦੇ ਆ ਸਾਲ ਬਾਅਦ ਫੈਸ਼ਨ ਬਦਲ ਜਾਂਦਾ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਸਾਨੂੰ ਆਪਣੇ ਆਪ ਨੂੰ ਲਗਾਤਾਰ ਡਿਵੈਲਪ ਕਰਨਾ ਪੈਣਾ ਲਗਾਤਾਰ ਲਗਾਤਾਰ ਕੁਦਰਤ ਨਿੱਤ ਨਵੀਂ ਹੈ ਤੇ ਕੋਈ ਬੰਦਾ ਇੱਥੇ ਦਾ ਏਦਾਂ ਦਾ ਨਹੀਂ ਜੰਮਿਆ ਜਿਹੜਾ ਕਹਿ ਸਕੇ ਬਾਂਹ ਖੜੀ ਕਰਕੇ ਮੈਨੂੰ ਸਾਰਾ ਪਤਾ ਕਿਸੇ ਨੂੰ ਨਹੀਂ ਸਾਰਾ ਪਤਾ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣਾ ਸੋਈ ਹੋਰ ਨਹੀਂ ਕੋਈ ਜਾਣਦਾ ਕੋਈ ਨਹੀਂ ਜਾਣਦਾ ਦੁਨੀਆ 'ਚ ਹਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ ਕੋਈ ਨਹੀਂ ਜਾਣਦਾ ਸਭ ਬੰਦੇ ਝੂਠ ਬੋਲਦੇ ਆ ਜਿਹੜੇ ਦਾਵਾ ਕਰਦੇ ਆ ਅਸੀਂ ਜਾਣਦੇ ਆ ਕੋਈ ਨਹੀਂ ਜਾਣਦਾ ਇੱਥੇ ਇੱਕ ਗੱਲ ਹੋਰ ਕਵਾਂ ਚੰਗਾ ਵੀ ਹੈ ਨਹੀਂ ਜਾਣਦੇ ਜੇ ਜਾਣਦੇ ਹੋਈਏ ਤੇ ਰਸ ਨਹੀਂ ਆਉਣਾ ਐਕਸਾਈਟਮੈਂਟ ਜ਼ਿੰਦਗੀ 'ਚ ਤਾਂ ਅਸੀਂ ਜਾਣਦੇ ਨਹੀਂ ਵੀ ਅੱਜ ਸ਼ਾਮ ਨੂੰ ਕੀ ਹੋ ਜਾਣਾ ਕੱਲ੍ਹ ਕੀ ਹੋ ਜਾਣਾ ਐਕਸਾਈਟਮੈਂਟ ਵਰ ਜਾਂਦੀ ਹੈ ਤੁਹਾਨੂੰ ਕੋਈ ਬੰਦਾ ਤੁਸੀਂ ਵੇਖਣ ਲੱਗੇ ਮੂਵੀ ਤੇ ਸ਼ੁਰੂ ਕੀਤੀ ਮੂਵੀ ਫਿਲਮ ਲਾ ਲਈ ਤੇ ਫਿਲਮ ਵਾਲੇ ਦੇ ਵਿੱਚ ਦੋ ਲੜਾਈ ਚੱਲ ਰਹੀ ਹੈ ਕਤਲ ਹੋ ਗਿਆ ਤੇ ਜੇ ਬੰਦਾ ਪਹਿਲਾਂ ਹੀ ਦੱਸ ਦੇ ਅਖੀਰ 'ਚ ਪਤਾ ਲੱਗਣਾ ਸੀ ਵੀ ਜਿਹੜਾ ਨਾਲ ਫਿਰਦਾ ਇਹਨੇ ਕਤਲ ਕੀਤਾ ਜਿਹੜਾ ਨਾਲ ਹੀ ਫਿਰਦਾ ਸੀ ਇਹਨੇ ਮਾਰਿਆ ਸੀ ਅੱਜ ਆਪ ਹੀ ਇਨਵੈਸਟੀਗੇਸ਼ਨ ਕਰਦਾ ਫਿਰਦਾ ਇਹਨੇ ਹੀ ਕਤਲ ਕੀਤਾ ਹੁਣ ਜੇ ਬੰਦੇ ਨੂੰ ਫਿਲਮ ਸ਼ੁਰੂ ਹੋਣ ਸਾਰੀ ਦੱਸ ਦਿਓ ਵੀ ਆਹ ਬੰਦੇ ਨੇ ਕਤਲ ਕੀਤਾ ਅਖੀਰ 'ਚ ਇਹ ਆਊ ਆਪਾਂ ਕਹਾਂਗੇ ਸਵਾਦ ਹੀ ਮਾਰਤਾ ਯਾਰ ਏਦਾਂ ਕੋਈ ਸਵਾਦ ਹੈ ਜੇ ਸਾਨੂੰ ਮੈਚ ਤੋਂ ਪਹਿਲਾਂ ਹੀ ਦੱਸ ਦਿੱਤਾ ਜਾਵੇ ਅੱਜ ਕੱਲ੍ਹ ਮੈਚ ਨਹੀਂ ਚੱਲਦੇ ਰਾਤ ਨੂੰ ਕਿਹੜਾ ਚੱਲਦਾ ਸਾਰਿਆਂ ਨੂੰ ਪਤਾ ਮਰ ਜਾਓ ਤੁਸੀਂ ਆਈਪੀਐਲ ਮੈਚ ਚੱਲਦੇ ਨੇ ਜਿਵੇਂ ਅੱਜ ਕੱਲ੍ਹ ਮੈਨੂੰ ਪਤਾ ਸ਼ਾਮ ਨੂੰ ਨਾ ਸਾਡੇ ਇੱਕ ਦੋ ਜਣੇ ਉਹ ਫੋਨ ਹੁੰਦਾ ਫੜਿਆ ਤੇ ਉਹ ਵੇਖ ਅੱਜ ਪੁੱਛਦੇ ਨੇ ਕਿੰਨਾ ਸਕੂਨ ਹੋ ਗਿਆ ਮੇਰੇ ਤੋਂ ਡਰਦੇ ਵੇਖ ਭਾਵੇਂ ਨਾ ਸਕਣ ਪਰ ਪਤਾ ਹੁੰਦਾ ਵੀ ਅੱਜ ਆਹ ਚੱਲ ਰਿਹਾ ਹੁੰਦਾ ਹੁਣ ਜੇ ਤੁਹਾਨੂੰ ਪਹਿਲਾਂ ਹੀ ਦੱਸ ਦੇ ਕੋਈ ਵੀ ਇਹ ਮੈਚ ਵਿੱਚ ਆਹ ਜਿੱਤੂ ਅੱਜ ਟੀਮ ਕੀ ਸਵਾਦ ਆਉਣਾ ਤੁਸੀਂ ਵੇਖਿਆ ਨੀ ਮੈਚ ਤੁਸੀਂ ਗਏ ਸੀ ਬਾਹਰ ਰਿਕਾਰਡ ਕੀਤਾ ਪਿਆ ਘਰੇ ਰਿਕਾਰਡ ਕੀਤਾ ਪਿਆ ਤੇ ਤੁਹਾਨੂੰ ਆਉਂਦਿਆਂ ਨੂੰ ਦੱਸ ਦੇਵੇ ਵੀ ਮੈਚ ਵਿੱਚ ਅੱਜ ਫਲਾਣੇ ਜਿੱਤ ਗਏ ਤੁਸੀਂ ਵੇਖਣਾ ਹੀ ਨਹੀਂ ਤੁਸੀਂ ਕਹਿਣਾ ਜਦੋਂ ਪਤਾ ਤੇ ਲੱਗ ਗਿਆ ਵੇਖ ਵੀ ਲਓਗੇ ਰਸ ਨਹੀਂ ਆਉਣਾ ਕਿਉਂਕਿ ਤੁਹਾਨੂੰ ਪਹਿਲਾਂ ਪਤਾ ਐਕਸਾਈਟਮੈਂਟ ਜਿਹੜੀ ਹੈ ਜੇ ਸਾਨੂੰ ਸਾਰਾ ਹੀ ਪਹਿਲਾਂ ਪਤਾ ਲੱਗ ਜੇ ਨਾ ਵੀ ਬੇਬੇ ਨੇ 70 ਸਾਲ ਦੀ ਉਮਰ 'ਚ ਮਰਨਾ ਹੈ ਬਾਪੂ 80 ਦਾ ਹੋ ਕੇ ਮਰੂ ਮੇਰੀ ਉਮਰ ਇੰਨੀ ਹੈ ਆਹ ਚੀਜ਼ ਇੱਦਾਂ ਹੋਊ ਆਹ ਐ ਹੋਊ ਸਾਡੀ ਜ਼ਿੰਦਗੀ 'ਚ ਕੋਈ ਵੀ ਰਸ ਨਹੀਂ ਰਹਿਣਾ ਇਹ ਤੇ ਕਮਾਲ ਹੈ ਕਿ ਸਾਨੂੰ ਪਤਾ ਨਹੀਂ ਤੇ ਪਤਾ ਲੱਗਣਾ ਵੀ ਨਹੀਂ ਚਾਹੀਦਾ ਇਹ ਕਮਾਲ ਦੀ ਗੱਲ ਹੈ ਬਹੁਤ ਵਧੀਆ ਗੱਲ ਹੈ ਸਾਨੂੰ ਨਹੀਂ ਪਤਾ ਵੀ ਅਸੀਂ ਕਿੱਦੇ ਮਰਨਾ ਲੈ ਸਾਨੂੰ ਅੱਜ ਕਹਿ ਦੇ ਕੋਈ ਮੈਨੂੰ ਕਹਿ ਦੇ ਮੈਂ 37 ਸਾਲ ਦਾ ਮੈਨੂੰ ਅਗਲਾ ਕਹਿ ਦੇਵੇ ਵੀ ਤੇਰੀ ਉਮਰ 30 ਸਾਲ ਹੋਰ ਹੈ ਲੈ ਅੱਜ ਤੋਂ ਹੀ ਹਿਸਾਬ ਅੱਛਾ 1900 ਇੰਨਾ ਹੋ ਅੱਛਾ ਕਿਹੜੇ ਮਹੀਨੇ ਹੋ ਮਤਲਬ ਅੱਜ ਹੀ ਸਟ੍ਰੈਸ ਪੈ ਜਾਂਦੀ ਨਹੀਂ ਪਤਾ ਹੁਣ ਕੀ ਪਤਾ ਲੱਗਦਾ ਯਾਰ 40 ਸਾਲ ਹੋ ਫਿਰ ਕਈ ਬੁੜਿਆਂ ਨੂੰ ਵੇਖ ਕੇ ਲੱਗਦਾ ਵੀ ਹੋ ਸਕਦਾ 100 ਸਾਲ ਹੀ ਭੋਗ ਜਾਈਏ ਅਗਲਾ ਖੁਸ਼ ਹੋਈ ਜਾਂਦਾ ਏਦਾਂ ਚੱਲੀ ਜਾਂਦਾ ਦਿਮਾਗ 'ਚ ਤਾਂ ਕਰਕੇ ਅਸੀਂ ਨਹੀਂ ਪਤਾ ਤੇ ਚੰਗਾ ਹੈ ਇਹ ਸਾਡੇ ਵਾਲੇ ਪਤਾ ਕੀ ਸਿਖਾਉਂਦੇ ਆ ਨਾਮ ਜਪ ਨਾਮ ਜਪ ਨਾਮ ਜਪ ਫਿਰ ਕਿਉਂ ਕਹਿੰਦੇ ਅੰਤਰ ਜਾਮ ਤਾਜੂ ਫਿਰ ਕਿਉਂ ਕਹਿੰਦੇ ਸਾਰਾ ਕੁਝ ਪਤਾ ਲੱਗ ਜੂ ਅਗਲੇ ਦਾ ਬੇੜਾ ਬਹਿ ਜੂ ਜੇ ਪਤਾ ਲੱਗ ਜੂ ਬਣੇ ਨੇ ਅੰਤਰ ਜਾਮਤਾ ਦੇ ਦੱਸੋ ਭਾਈ ਚਾਹੀਦੀ ਅੰਤਰ ਜਾਮਤਾ ਵੀ ਤੁਹਾਨੂੰ ਸਾਰੀ ਉਮਰ ਪਤਾ ਲੱਗ ਜੇ ਤੇਰੀ ਉਮਰ ਕਿੰਨੀ ਹੈ ਤੇਰੀ ਮਾਂ ਦੀ ਉਮਰ ਕਿੰਨੀ ਹੈ ਡੈਡੀ ਨੇ ਕਦੋਂ ਮਰਨਾ ਅੱਜ ਹੀ ਸਟ੍ਰੈਸ ਨਹੀਂ ਪੈ ਜੂ ਜਿਹੜੇ ਮਰਨਾ ਉਹਨੇ 5 ਸਾਲ ਨੂੰ ਹੈ ਤੂੰ ਅੱਜ ਹੀ ਟੈਨਸ਼ਨ 'ਚ ਚੱਲ ਜਾਏਗਾ ਅੰਤਰ ਜਾਮਤਾ ਕਿਸੇ ਨੂੰ ਚਾਹੀਦੀ ਹੈ ਦੱਸੋ ਸ਼ਾਮ ਨੂੰ ਕੀ ਹੋਣਾ ਕੱਲ੍ਹ ਨੂੰ ਕੀ ਹੋਣਾ ਅੰਤਰ ਜਾਮਤਾ ਦੀ ਲੋੜ ਹੈ ਤੇ ਇਹ ਤੇ ਕਹਿੰਦੇ ਨੇ ਨਾਮ ਜਪ ਕੇ ਅੰਤਰਜਾਮੀ ਬਣ ਜਾਂਦਾ ਬੰਦਾ, ਸਾਰੇ ਤੇ ਜਪ ਰਹੇ ਨੇ ਵੀ ਅੰਤਰਜਾਮੀ ਬਣੀ ਬਣੀ, ਕਦੇ ਸੋਚਿਆ ਵੀ ਇਹਦਾ ਨੁਕਸਾਨ ਹੈ ਕਿ ਫਾਇਦਾ, ਜਿਹੜੀ ਚੀਜ਼ ਖਰੀਦਣ ਲੱਗਿਆ ਇਹ ਮਹਿੰਗੀ ਗੱਡੀ ਹੈ, ਬਾ ਬਾ ਕੇ ਤੈਨੂੰ 2 ਵਜੇ ਲਵਾ ਲਵਾ ਸਮਾਧੀਆਂ ਤੇ ਤੂੰ ਕਹਿੰਦਾ ਅੰਤਰਜਾਮੀ ਹੋ ਜਾ, ਮੈਨੂੰ ਪਹਿਲਾਂ ਹੀ ਪਤਾ ਲੱਗ ਜਾ ਕਰੇ, ਇਹ ਤੇ ਵੇਖ ਲੈ ਕਿੱਡਾ ਪੰਗਾ ਪੈ ਜੂ ਜੇ ਤੈਨੂੰ ਪਹਿਲਾਂ ਪਤਾ ਲੱਗ ਜੂ, ਬਿਮਾਰੀ ਹੈ ਤੇ ਸਭ ਇਹਦੇ ਰੋਗ ਹੈ, ਤੂੰ ਤੇ ਖਹਿੜਾ ਛਡਾਏਗਾ ਮੈਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ, ਅੰਤਰਜਾਮੀ ਨੂੰ ਪਤਾ ਵੀ ਮੈਚ ਚਕਾਉਣ ਜਿੱਤੂ ਉਹਨੇ ਮੈਚ ਨਹੀਂ ਵੇਖਣਾ, ਫਿਲਮ ਦਾ ਪਹਿਲਾਂ ਹੀ ਪਤਾ ਵੀ ਫਲਾਣਾ ਫਲਾਣੇ ਨੇ ਮਾਰਿਆ ਉਹਨੇ ਉਹ ਨਹੀਂ ਵੇਖਣੀ, ਮਤਲਬ ਜ਼ਿੰਦਗੀ 'ਚ ਐਕਸਾਈਟਮੈਂਟ ਕੀ ਰਹਿ ਗਈ, ਲੂ ਨੇ ਤੇ ਲੜਨਾ ਹੈ ਬੰਦੇ ਨੇ ਵਿਆਹ ਦਾ ਸਵਾਦ ਕੀ ਲੈਣਾ, ਫਿਰ ਸੱਸ ਪਾਣੀ ਵਾਰਨ ਦਾ ਸਵਾਦ ਲੈਂਦੀ ਹੈ, ਸਗਨ ਕਰਦੀ ਹੈ, ਉਹ ਮੁੜ ਕੇ ਭਾਵੇਂ 6 ਮਹੀਨਿਆਂ ਨੂੰ ਲੜਨ ਲੱਗੇ 6 ਮਹੀਨੇ ਦੇ ਆਨੰਦ ਲਿਆ, ਜਿਹਨੂੰ ਪਹਿਲਾਂ ਹੀ ਪਤਾ ਵੀ ਉਹਨੇ ਲੜਨਾ ਉਹਨੇ ਸਿਰ ਚ ਗੜਬੀ ਮਾਰਨੀ ਉਹਦੇ ਆਉਂਦੀ ਦੇ ਵੀ ਇਹ ਲੜੂ ਮੇਰੇ ਨਾਲ ਹੈਗੇ ਤੇ ਅੰਤਰਜਾਮੀ ਬਣਨਾ, ਵੱਢਣ ਜੋਗੇ ਨੀ ਜਿਹੜੇ ਅੰਤਰਜਾਮਤਾ ਦਾ ਪ੍ਰਸ਼ਾਦ ਦਿੰਦੇ ਫਿਰਦੇ ਨੇ, ਐਵੇਂ ਇਹਨਾਂ ਦੇ ਘਰ ਦੀ ਖੇਤੀ ਹੈ ਅੰਤਰਜਾਮੀ ਬਣਾਉਂਦੇ ਫਿਰਦੇ ਨੇ, ਅਖੇ ਨਾਮ ਜਪ ਕੇ ਬੰਦਾ ਅੰਤਰਜਾਮੀ ਹੋ ਜਾਂਦਾ, ਇਹ ਤੇ ਬਿਮਾਰੀ ਹੈ ਜੇ ਅੰਤਰਜਾਮੀ ਹੋ ਗਿਆ, ਕੋਈ ਸਵਾਦ ਰਹਿ ਜੂ ਜ਼ਿੰਦਗੀ, ਕੋਈ ਅੰਤਰਜਾਮਤਾ ਨਹੀਂ ਪਤਾ, ਕੁਰਬਾਨੀ ਕਹਿੰਦੀ ਹੈ ਨਹੀਂ ਕਿਸੇ ਨੂੰ ਪਤਾ ਕੱਲ ਕੀ ਹੋਣਾ, ਨਹੀਂ ਕੋਈ ਜਾਣ ਸਕਦਾ, ਜੰਮਿਆ ਹੀ ਨਹੀਂ ਕੋਈ ਜਿਹੜਾ ਜਾਣ ਸਕੇ, ਤੇਰੇ ਪੇਟ ਵਿੱਚ ਧੀ ਹੈ ਕਿ ਪੁੱਤ ਹੈ ਏਦਾਂ ਨਹੀਂ ਪਤਾ ਲੱਗਣਾ, ਹਾਂ ਅੱਜ ਮਸ਼ੀਨਾਂ ਆ ਗਈਆਂ ਉਹ ਵੀ ਉਹਨਾਂ ਨੂੰ ਉਦੋਂ ਪਤਾ ਲੱਗਦਾ ਜਦੋਂ ਅੰਦਰ ਬੱਚਾ ਬਣ ਜਾਂਦਾ, ਧੀ ਤੇ ਪੁੱਤ ਨੂੰ ਵੇਖ ਲੈਂਦੇ ਹੈ ਉਹ, ਤੁਸੀਂ ਆਪਾਂ ਅਜੇ 4-6 ਮਹੀਨਿਆਂ ਬਾਅਦ ਵੇਖਣਾ ਉਹਨਾਂ ਨੇ ਮਸ਼ੀਨਾਂ ਨਾਲ ਪਹਿਲਾਂ ਵੇਖ ਲਿਆ, ਪਰ ਇਹ ਨਹੀਂ ਪਤਾ ਵੀ ਬਣਨਾ ਕੀ ਹੈ, ਉੱਥੋਂ ਤੱਕ ਨਹੀਂ ਮਸ਼ੀਨਾਂ ਕੰਮ ਕਰਦੀਆਂ, ਅਜੇ ਇਹ ਵੀ ਨਹੀਂ ਕਰਦੀਆਂ, ਪਰ ਸ਼ੁਕਰ ਕਰੋ ਯਾਰ ਸਾਨੂੰ ਨਹੀਂ ਪਤਾ ਵੀ ਸ਼ਾਮ ਨੂੰ ਕੀ ਹੋ ਜਾਣਾ, ਹੁਣ ਆਪਾਂ ਨੂੰ ਇੱਥੇ ਪਤਾ ਲੱਗ ਜੇ ਵੀ ਸਾਡੇ 'ਚ ਇੱਕ ਬੰਦੇ ਨੂੰ ਅਟੈਕ ਹੋ ਜਾਣਾ, ਆਹ ਬੰਦਾ ਇਹਨੂੰ ਸ਼ਾਮ ਨੂੰ ਮਰ ਜਾਣਾ, ਸਾਡੇ ਦਿਮਾਗ ਦਾ ਸਵਾਦ ਰਹਿ ਗਿਆ ਕੋਈ, ਆਪਾਂ ਉਹਦੇ ਮੂੰਹ ਲਈ ਵੇਖ ਜਾਣਾ, ਅੱਛਾ ਯਾਰ ਗਿਆ ਇਹ ਤੇ ਵਿਚਾਰਾ ਅੱਜ ਦੀ ਦਿਹਾੜੀ ਰਹਿ ਗਿਆ ਸਵਾਦ, ਬਸ ਤੁਸੀਂ ਅੱਜ ਦੀ ਦਿਹਾੜੀ ਛੱਡੋ ਯਾਰ, ਤੁਸੀਂ 5 ਸਾਲ ਨੂੰ ਕਹਿ ਦੇਵੇ ਬੰਦੇ ਨੇ ਮਰ ਜਾਣਾ ਇਹਦਾ ਕਤਲ ਹੋ ਜਾਣਾ, ਲੈ ਦੱਸ ਤੇ ਤੁਸੀਂ ਨਾਮ ਜਪਦੇ ਹੋ ਇਸ ਕਰਕੇ ਵੀ ਅੰਤਰਜਾਮੀ ਹੋ ਜੂ, ਸਾਨੂੰ ਪਹਿਲਾਂ ਹੀ ਪਤਾ ਲੱਗ ਜਾ ਕਰੇ ਇਹ ਬਿਮਾਰੀ ਹੈ, ਕਦੇ ਅਸਲ ਪਤਾ ਕੀ ਹੈ ਕਦੇ ਸੋਚਿਆ ਹੀ ਨਹੀਂ ਵੀ ਇਹਦਾ ਫਾਇਦਾ ਹੈ ਕਿ ਨੁਕਸਾਨ ਹੈ, ਜਿੱਦਾਂ ਕਿਸੇ ਨੇ ਕਹਿ ਦਿੱਤਾ ਵੀ ਪਹਿਲਾਂ ਅੱਛਾ ਵਧੀਆ ਪਹਿਲੇ ਹੀ ਮਤਲਬ ਇਹੀ ਸੋਚੀ ਜਾਂਦੇ, ਕਦੇ ਸੋਚਿਆ ਵੀ ਇਹਦਾ ਨੁਕਸਾਨ ਹੈ ਕਿ ਫਾਇਦਾ, ਮੈਂ ਉਦਣ ਕਿਹਾ ਸੀ ਮੈਂ ਪਿਛਲੇ ਸ਼ਨੀਵਾਰ ਕਿਹਾ ਸੀ ਮੈਂ ਕਿਹਾ ਤੁਹਾਨੂੰ ਕੋਈ ਵਰ ਦੇ ਦੇਵੇ ਵੀ ਤੇਰੀ ਉਮਰ 200 ਸਾਲ ਹੋਵੇ, ਸੱਚੀ ਤੈਨੂੰ ਕੋਈ ਵਰ ਦੇ ਦੇਵੇ, ਤੁਸੀਂ ਕਹੋ ਅੱਛਾ 200 ਸਾਲ ਤੇ ਚੌੜਾ ਹੋ ਕੇ ਤੂੰ ਵਰ ਲੈ ਲੈ ਵੀ 200 ਸਾਲ ਉਮਰ ਹੋਵੇ, ਤੇ ਫਿਰ ਹੁਣ ਤੂੰ ਦੱਸ ਵੀ ਪੁੱਤ ਮਰਦੇ ਵੇਖ ਲਏਗਾ, ਉਹ ਤੇ 100-100 ਸਾਲ ਦੇ 50-70 ਸਾਲ ਦੇ ਹੋ ਕੇ ਮਰਨਗੇ, ਅੱਖਾਂ ਸਾਹਮਣੇ ਪੁੱਤ ਵੀ ਮਰਨਗੇ, ਅੱਖਾਂ ਸਾਹਮਣੇ ਨੂੰਹਾਂ ਵੀ ਮਰਨਗੀਆਂ, ਅੱਖਾਂ ਸਾਹਮਣੇ ਪੋਤੇ ਵੀ ਮਰਨਗੇ, ਅੱਖਾਂ ਸਾਹਮਣੇ ਪੜਪੋਤੇ ਵੀ ਮਰਨਗੇ, 200 ਸਾਲ ਚ ਤੇ 4 ਪੀੜ੍ਹੀਆਂ ਮਰ ਜਾਣਗੀਆਂ, ਚੱਲ ਲਏਗਾ ਤੂੰ ਕਹਿਣਾ ਸ਼ਰਾਫ ਮਿਲ ਗਿਆ ਵਰਗਾ, ਇਹ ਤੇ ਸ਼ਰਾਫ ਹੈ, ਮੈਂ ਮਾਂ ਪਿਓ ਨੂੰ ਹੱਥੀ ਤੋਰਾਂ ਇਹ ਤੇ ਗੱਲ ਠੀਕ ਹੈ, ਪੁੱਤ ਵੀ ਹੱਥੀ ਤੋਰਾਂ, ਪੋਤੇ ਵੀ ਹੱਥੀ ਤੋਰਾਂ, ਪੜਪੋਤੇ ਵੀ ਹੱਥੀ ਤੋਰਾਂ, ਤੂੰ ਕਹਿਣਾ ਮੈਂ ਮਰਾਂ ਕਦੋਂ, ਇਹ ਵਰ ਨਹੀਂ ਦਿੱਤਾ ਹੈ ਤੇ ਮੈਨੂੰ ਸ਼ਰਾਫ ਦਿੱਤਾ ਹੈ, 200 ਸਾਲ ਦੀ ਉਮਰ ਹੋਣੀ ਵਰ ਨਹੀਂ ਕੀ ਹੈ ਸ਼ਰਾਫ ਹੈ, ਇੰਨੇ ਮੌਤਾਂ ਕਿਵੇਂ ਦੇਖੋ, ਇਹ ਤੇ ਮੈਨੂੰ ਬਿਪਤਾ ਪਾਤੀ ਤੁਸੀਂ, ਤੇ ਹਰੇਕ ਹੀ ਕਹਿੰਦਾ ਹੁਣ ਜੇ ਸੋਚੋ ਵੀ ਦੂਜਾ ਪਾਸਾ ਤੇ ਸੋਚਿਆ ਹੀ ਨਹੀਂ, ਇਸ ਕਰਕੇ ਜੋ ਹੈ ਬਣਿਆ ਸਿਸਟਮ ਬਹੁਤ ਵਧੀਆ, ਜੋ ਸਿਸਟਮ ਬਣਿਆ ਕੁਦਰਤ ਦਾ ਵੀ 100 ਸਾਲ ਦੇ ਨੇੜੇ ਤੇੜੇ ਤੁਰ ਜਾਂਦਾ ਬੰਦਾ, ਬਾਪੂ ਤੁਰ ਗਿਆ, ਪੜਦਾਦਾ ਗਿਆ, ਪੜਪੋਤਾ ਆ ਗਿਆ, ਦਾਦਾ ਗਿਆ, ਪੋਤਾ ਆ ਗਿਆ, ਇਹ ਐ ਜੇ ਚੱਲਦਾ ਤੇ ਠੀਕ ਹੈ, ਜੇ ਐ ਨਾ ਚੱਲੇ ਸਾਡੇ ਵਰਗੇ ਸਿਆਣੇ ਹੋਣ, ਜੇ ਸਿਸਟਮ ਬਣਾਉਣ ਵਾਲਾ ਰੱਬ ਆ ਕੁਦਰਤੀ ਜਿਹੜਾ ਸਿਸਟਮ ਬਣਿਆ ਜੇ ਅਸੀਂ ਬਣਾਉਣ ਵਾਲੇ ਹੋਈਏ ਤੇ ਸੱਤਿਆ ਨਾ, ਅਸੀਂ ਕਮਲੇ ਆ, ਅਸੀਂ ਕਮਲ ਮਾਰ ਦੇਣਾ, ਆਉਂਦੀ ਹੈ ਜੀ ਗੱਲ ਪਕੜ ਚ, ਤਾਂ ਕਰਕੇ ਕਿਹੜੀ ਅੰਤਰ ਜਾਮਤਾ ਦੀ ਗੱਲ ਕਰਦੇ ਹੋ? ਅਸੀਂ ਇਹਨਾਂ ਨੁਕਤਿਆਂ ਨੂੰ ਸਮਝਣਾ, ਦਿਮਾਗ ਚਲਾਓ ਆਪਾਂ, ਚੰਗਾ ਨਹੀਂ ਪਤਾ, ਐਵੇਂ ਬਕਵਾਸ ਕਰਦੇ ਆ ਸਾ ਅੰਤਰਜਾਮੀ। ਇੱਕ ਅੰਤਰਜਾਮੀ ਨਹੀਂ ਸਾਰੀ ਦੁਨੀਆ 'ਚ, ਜੇ ਅੰਤਰਜਾਮੀ ਹੁੰਦਾ ਨਾ ਤੇ ਕੋਰੋਨਾ ਬਾਰੇ ਪਹਿਲਾਂ ਹੀ ਦੱਸ ਦੇਣਾ ਬਿਮਾਰੀ ਆ ਰਹੀ ਹੈ। ਦੱਸਿਆ ਕਿਸੇ ਬ੍ਰਹਮ ਗਿਆਨੀ ਨੇ ਅਖਬਾਰ 'ਚ ਖਬਰ ਲਵਾਈ? ਹਿੰਦੂਆਂ ਦੇ ਬ੍ਰਹਮ ਗਿਆਨੀ ਕਿਸੇ ਨੇ? ਬੋਲੋ, ਮੁਸਲਮਾਨਾਂ ਵਾਲਿਆਂ ਨੇ? ਆ ਜਿਹੜੇ ਇਸਾਈਆਂ ਦੇ ਫਿਰਦੇ ਕਹਿੰਦੇ ਠੀਕ ਕਰ ਦਿੰਦੇ ਗੱਲ, ਗੋਡੇ ਖੜੇ ਕਰ ਦਿੰਦੇ ਬੰਦਿਆਂ ਨੇ, ਉੱਠ ਬਈ ਏਦਾਂ ਮਰੇ ਪਏ ਜਿਉਂਦੇ ਕਰ ਦਿੰਦੇ। ਕੋਰੋਨਾ ਬਾਰੇ ਦੱਸਿਆ ਕਿਸੇ ਨੇ? ਤੇ ਸਾਡੇ ਵਾਲਾ ਕੋਈ ਬ੍ਰਹਮ ਗਿਆਨੀ ਕੁਸਕਿਆ? ਬੋਲੋ, ਭੋਰਿਆਂ ਦੇ ਵਿੱਚ ਵੜੇ ਕਿ ਨਹੀਂ? ਤੁਸੀਂ ਭਾਵੇਂ ਮੂੰਹ ਖੋਲ ਲਏ ਹੁਣ, ਉਹਨਾਂ ਨੇ ਨਹੀਂ ਖੋਲੇ, ਨੂੜੇ ਫਿਰਦੇ ਨੇ। ਉਹ ਉੱਥੇ ਕੁਰਸੀ ਡਾਲੀ ਦੂਰ, ਕਹਿੰਦੇ ਪਰੇ ਹਟ ਖੜ, ਬਿਮਾਰੀ ਨਾ ਲਾ ਦਿਓ ਕਿਤੇ, ਹੈ ਸੱਚ ਕਿ ਨਹੀਂ? ਬੋਲਿਆ ਫੇਰ ਕੋਈ ਅੰਤਰਜਾਮੀ ਨਹੀਂ ਇੱਥੇ, ਤੇ ਚੰਗਾ ਇਹਨੇ ਨਹੀਂ, ਵਧੀਆ ਸਿਸਟਮ ਇੱਦਾਂ ਦਾ ਹੋਣਾ ਚਾਹੀਦਾ ਕੁਦਰਤ ਵਿੱਚ। ਠੀਕ ਹੈ, ਦਿਮਾਗ ਨੂੰ ਵਰਤ ਲਓ ਕਈ ਚੀਜ਼ਾਂ। ਹੁਣ ਮੰਨ ਲਓ ਮੈਂ ਬੈਠਾ ਮੇਰੀ ਕੋਠੀ 'ਚ, ਮੈਨੂੰ ਨਹੀਂ ਪਤਾ ਦਰਬਾਰ ਸਾਹਿਬ 'ਚ ਕੀ ਹੋ ਰਿਹਾ, ਮੈਂ ਅੱਖਾਂ ਬੰਦ ਕਰਕੇ, ਤੇ ਜੇ ਹੁਣ ਅਗਲਾ ਕਵੇ ਵੀ ਮੈਂ ਵੇਖ ਲਿਆ ਕਰੂੰ ਅੱਖਾਂ ਬੰਦ ਕਰਕੇ, ਮੈਨੂੰ ਅਗਲਾ ਕਵੇ ਵੀ 30 ਸਾਲ ਤੂੰ ਲਾ ਨਾਮ ਜਪ ਜਪ ਕੇ, ਤੇ 30 ਸਾਲਾਂ ਬਾਅਦ ਦਰਬਾਰ ਸਾਹਿਬ 'ਚ ਕੀ ਹੋ ਰਿਹਾ ਤੈਨੂੰ ਉੱਥੇ ਕੋਠੀ 'ਚ ਬੈਠੇ ਨੂੰ ਹੀ ਪਤਾ ਲੱਗ ਜੂ। ਕਿੰਨੇ ਸਾਲ ਲੱਗਣਗੇ? 30 ਸਾਲ। ਮੈਂ ਕਹਾਂਗਾ ਤੂੰ ਅੱਕ ਲਾ, ਮੈਂ 4 ਕੈਮਰੇ ਲਾ ਕੇ ਸਾਹਮਣੇ ਸਕਰੀਨ ਲਾ ਦੂੰ, ਮੈਨੂੰ ਆਪੇ ਤੁਸੀਂ ਜੋ ਸਾਰਾ ਕੁਛ ਹੈ ਕਿ ਇੱਥੇ 6-7 ਕੈਮਰੇ ਲੱਗੇ ਆ, ਮੇਰੀ ਕੋਠੀ 'ਚ ਵੀ ਚੱਲਦੇ ਆ, ਸਾਰੇ ਪਰਮੇਸ਼ਰ ਦੁਆਰ 'ਚ 150 ਕੈਮਰਾ ਲੱਗਿਆ ਤੇ ਸਾਰੇ ਮੈਨੂੰ ਦਿਸਦੇ ਆ, ਤੇ ਮੈਂ ਕਿਉਂ ਅੱਖਾਂ ਬੰਦ ਕਰਕੇ 30 ਸਾਲ ਗਾਲਾਂ ਆਪਣੇ ਸਮਝ ਆਉਂਦੀ ਹੈ? ਤੇ ਅੱਛਾ ਆਹ ਕੈਮਰਾ ਕਾਹਦੀ ਕਾਢ ਹੈ ਭਲਾ? ਦਿਮਾਗ ਦੀ, ਦਿਮਾਗ ਚਲਾਇਆ, ਇਹਨੂੰ ਵਰਤ ਕੇ ਤੁਸੀਂ ਚਲਾ ਸਕਦੇ, ਲੱਭ ਲਓ ਜਿਹੜੇ ਹੱਲ ਲੱਭਣੇ ਆ, ਪਰ ਇੱਦਾਂ ਨਹੀਂ ਕੋਈ ਬੰਦਾ ਵੀ ਕੋਈ ਇੱਦਾਂ ਕਰਕੇ ਕਰ ਸਕਦਾ, ਐਵੇਂ ਕਰਦੇ ਗੱਲਾਂ। ਕਿੰਨੇ ਕੇਸ ਫੜੇ ਗਏ, ਕਿੰਨੇ ਬੰਦੇ ਚੋਰ ਫੜੇ ਗਏ, ਕੈਮਰਿਆਂ ਨੇ ਫੜੇ ਨੇ, ਹੈ ਨਾ? ਹੁਣ ਅਗਲੇ ਨਾ ਪੋਥੀ ਐ ਖਿਲਾਰ ਕੇ ਏਦਾਂ ਰੱਖ ਕੇ ਹੱਥ ਅਦਾਲਤਾਂ 'ਚ ਕੀ ਕਹਿੰਦੇ ਆ, ਜੋ ਕਹੂੰਗਾ, ਫਿਲਮੀ ਡਾਇਲੋਗ ਕਿਵੇਂ ਮਾਰਦੇ ਹੁੰਦੇ ਆ, ਸੱਚ ਕੇ ਸਿਵਾ ਕੁਛ ਨਹੀਂ ਕਹਿੰਦੇ, ਤੇ ਸੱਚ ਦੱਸਦੇ। ਵਕੀਲ ਵੀ ਲੈ ਜਾਂਦਾ ਕਹਿੰਦੇ ਚੱਲ ਖਾ ਲਾ ਕਸਮ, ਕੋਈ ਖਤਰਾ ਨਹੀਂ, ਤੇ ਜੇ ਅਗਲਾ ਕਹਿੰਦੇ ਵੀਡੀਓ ਰਿਕਾਰਡਿੰਗ ਹੈਗੀ ਹੈ, ਫਿਰ ਵਕੀਲ ਵੀ ਕਹਿੰਦਾ ਛੱਡ ਪਰੇ, ਮੈਂ ਨਹੀਂ ਤੇਰਾ ਸਾਥ ਦੇ ਸਕਦਾ, ਤੂੰ ਭਾਵੇਂ ਫੀਸ ਮੈਨੂੰ ਡਬਲ ਵੀ ਦੇ ਦੇ, ਤੇਰਾ ਤੇ ਕੈਮਰੇ ਨੇ ਸਾਇੰਸ ਨੇ ਫੜ ਲਿਆ, ਸਾਇੰਸ ਨੇ, ਧਰਮ ਤੋਂ ਮੈਨੂੰ ਕੋਈ ਖਤਰਾ ਨਹੀਂ ਸੀ, ਵਕੀਲ ਕਹਿੰਦਾ, ਸੁਣਦੇ ਹੋ ਗੱਲ, ਕਹਿੰਦਾ ਮੈਨੂੰ ਧਰਮ ਤੋਂ ਕੋਈ ਖਤਰਾ ਨਹੀਂ ਸੀ, ਲੈ ਚੱਲ ਜਿੱਥੇ ਲੈ ਕੇ ਜਾਣਾ। ਪੋਥੀ ਤੇ ਹੱਥ ਰੱਖਦੀ, ਕਸਮ ਖਾ ਲਈ, ਵਕੀਲ ਕਹਿੰਦਾ ਮੈਂ ਜਿਵੇਂ ਜਿਵੇਂ ਕਹਿੰਦਾ ਉਵੇਂ ਉਵੇਂ ਕਹੀ ਗਈ, ਤੈਨੂੰ ਜੱਜ ਸਜ਼ਾ ਨਹੀਂ ਸੁਣਾ ਸਕਦਾ। ਪੋਥੀ ਤੋਂ ਨਹੀਂ ਵਕੀਲ ਡਰਦਾ, ਕਹਿੰਦਾ ਚੱਲ ਲੈ ਚੱਲਦਾ ਤੈਨੂੰ ਮੈਂ ਅਦਾਲਤ 'ਚ। ਧਰਮ ਗ੍ਰੰਥ ਤੋਂ ਨਹੀਂ ਡਰਦਾ, ਗੀਤਾ ਦੀ ਕਸਮ ਖਾਂਦਾ, ਕੁਰਾਨ ਦੀ ਕਸਮ ਖਾਂਦਾ, ਪੋਥੀ ਰੱਖਦਾ, ਉਹ ਕਹਿੰਦਾ ਮੈਂ ਨਹੀਂ ਡਰਦਾ, ਚੱਲ ਮੇਰੇ ਮਗਰ ਮਗਰ ਬੋਲੀ ਚੱਲੀ, ਜੱਜ ਨਹੀਂ ਫੜ ਸਕਦਾ। ਤੇ ਜੇ ਉਹਨੂੰ ਇਹ ਕਹਿ ਦੇ ਵੀ ਪੋਥੀ ਨਹੀਂ ਹੈਗੀ, ਅੱਗੇ ਅੱਗੇ ਸਾਇੰਸ ਦਾ ਬਣਾਇਆ ਹੋਇਆ ਕੈਮਰਾ ਹੈ, ਤੇ ਵਕੀਲ ਕਹੂਗਾ ਇੱਥੇ ਮੇਰੀ ਵਾਹ ਨਹੀਂ ਚੱਲਣੀ, ਤੂੰ ਤੇ ਸਾਹਮਣੇ ਵਿਖਾਇਆ ਚੋਰੀ ਕਰਦਾ, ਹੁਣ ਮੈਂ ਕੀ ਕਰਾਂ, ਤੈਨੂੰ ਤੇ ਫੜ ਲਿਆ। ਤਾਂ ਮੈਂ ਕਹਿ ਰਿਹਾ ਵੀਰੋ, ਜੇ ਫੜਨਾ ਹੈ ਤੁਹਾਡੇ ਦਿਮਾਗ ਚੋਂ ਨਿਕਲੇ ਕੈਮਰੇ ਫੜ ਸਕਦੇ, ਤੁਹਾਡਾ ਦਿਮਾਗ ਤੇਜ਼ ਹੈ। ਕਰੋੜਾਂ ਚੋਰ ਫੜੇ ਗਏ ਹੈ ਕਿਹਦੇ ਕਰਕੇ? ਸਾਇੰਸ ਕਰਕੇ, ਕੈਮਰਿਆਂ ਕਰਕੇ। ਬੜੇ ਕਤਲ ਫੜੇ ਗਏ ਹੈ ਸਾਇੰਸ ਕਰਕੇ, ਸੁਧਾਰ ਹੋ ਰਿਹਾ। ਵੱਡੇ ਵੱਡੇ ਲੀਡਰ ਰਿਸ਼ਵਤ ਰਹਿੰਦੇ ਕੈਮਰੇ ਦੇ ਵਿੱਚ ਦਿਸਦੇ ਕਿ ਨਹੀਂ? ਬੋਲੋ ਯਾਰ, ਉਹ ਜਦੋਂ ਜਾਂਦੇ ਨਾ ਪੱਤਰਕਾਰ ਇੱਥੇ ਕੈਮਰਾ ਲਾ ਕੇ ਲੈ ਜਾਂਦੇ, ਫੜੇ ਗਏ ਕਿ ਨਹੀਂ ਫੜੇ? ਵੱਡੇ ਵੱਡੇ ਲੀਡਰ ਗਲਤ ਕੰਮ ਕਰਦੇ ਫੜੇ ਗਏ ਕਿ ਨਹੀਂ ਫੜੇ ਗਏ? ਤੇ ਕਿੰਨੇ ਫੜੇ? ਸਾਇੰਸ ਨੇ, ਧਰਮੀ ਸੀ ਏਡਾ ਗਾਤਰਾ ਕਿਰਪਾਨ ਪਾਈ ਫਿਰਦਾ ਸੀ, ਫੜਿਆ ਹੀ ਨਹੀਂ ਗਿਆ, ਧਰਮ ਨੇ ਨਹੀਂ ਫੜਿਆ। ਨਾ ਕਿਸੇ ਧਾਰਮਿਕ ਲੀਡਰ ਨੇ ਫੜਿਆ, ਨਾ ਕਿਸੇ ਕਥਾਵਾਚਕ ਨੇ ਫੜਿਆ। ਕਥਾਵਾਚਕ ਤੇ ਸਰੂਪਾ ਦਿੰਦਾ ਹੁੰਦਾ ਸੀ ਵੀ ਲੀਡਰ ਸਾਹਿਬ ਆਏ ਨੇ ਸਰੂਪਾ ਦਿਓ, ਉਹ ਨਹੀਂ ਫੜ ਸਕਿਆ ਵੀ ਖੇ ਕਿਤੇ ਖਾ ਕੇ ਆਉਂਦਾ, ਕੈਮਰੇ ਨੇ ਫੜ ਲਿਆ। ਹੁਣ ਲੀਡਰ ਹੁਣ ਕਥਾਵਾਚਕ ਪਤਾ ਕੀ, ਪਰੇ ਜਾ ਮੈਨੂੰ ਵੀ ਮਾਰੇਗਾ ਤੂੰ, ਮੈਂ ਨੀ ਸਰੂਪਾ ਪਾਉਣਾ ਤੇਰੇ, ਹੈ ਗੱਲ ਸੱਚੀ। ਫਿਰ ਕਿੰਨੇ ਫੜਿਆ, ਦਿਮਾਗ ਵਰਤਣ, ਦਿਮਾਗ ਚੱਲਿਆ ਜਿੰਨਾ ਫੜ ਲੈ ਸਾਰੇ। ਤੇ ਜ਼ਰੂਰੀ ਕੀ ਹੈ ਫਿਰ ਭਲਾ, ਮੈਨੂੰ ਇਹ ਦੱਸੋ, ਅੱਜ ਜਿਹੜਾ ਧਰਮ 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 ਕੂਕੀ ਜਾਂਦੇ ਤੁਸੀਂ, ਇਹਦੀ ਲੋੜ ਹੈ ਕਿ ਸਾਇੰਸ ਦੀ ਲੋੜ ਹੈ ਦੁਨੀਆਂ ਨੂੰ ਸਿੱਧੇ ਕਰਨ ਲਈ? ਸਾਇੰਸ ਕਾਹਦੇ ਚੋਂ ਨਿਕਲੀ, ਵਿਗਿਆਨ ਕਾਹਦੇ ਚੋਂ ਨਿਕਲਿਆ, ਗਿਆਨ ਚੋਂ। ਤੇ ਗੁਰੂ ਸਾਹਿਬ ਨੇ ਲੜ ਕਿਹਦੇ ਲਾਇਆ, ਗਿਆਨ ਦੇ। ਗੁਰੂ ਨਾਨਕ ਕਿਹਦੇ ਲੜ ਲਾ ਕੇ ਗਏ ਹੈ, ਗਿਆਨ ਦੇ। ਗੁਰੂ ਨਾਨਕ ਦਾ ਗੁਰੂ ਕੌਣ ਹੈ, ਸ਼ਬਦ ਗੁਰੂ, ਸੁਰਤ ਧੁਨ, ਚੇਲਾ, ਗਿਆਨ। ਗਿਆਨ ਚੋਂ ਨਿਕਲਦਾ ਹੈ ਵਿਗਿਆਨ, ਗਿਆਨ ਦਾ ਫੈਲਾਅ ਹੈ ਵਿਗਿਆਨ, ਗਿਆਨ ਦਾ ਵਿਕਸਿਤ ਰੂਪ ਹੀ ਵਿਗਿਆਨ ਹੈ ਬਸ। ਤੇ ਸਾਰੇ ਚੋਰ ਫੜੇ ਗਏ, ਸਾਰੇ ਫੜੇ ਜਾਣਗੇ, ਵੱਡੀਆਂ ਵੱਡੀਆਂ ਚੋਰੀਆਂ ਫੜੀਆਂ ਗਈਆਂ ਇਹਦੇ ਕਰਕੇ। ਕੋਈ ਧਰਮ ਨਾਲ ਨਹੀਂ ਡਰਿਆ, ਧਰਮ ਤੋਂ ਨਹੀਂ ਡਰਿਆ, ਲੋਕ ਡਰਦੇ ਨਹੀਂ, ਪੋਥੀ ਤੇ ਹੱਥ ਰੱਖਣ ਲੱਗਿਆਂ ਨਹੀਂ ਡਰਦੇ, ਪਰ ਵੀਡੀਓ ਚਲਾ ਦਿਓ ਫਿਰ ਚੀਕਾਂ ਮਾਰਦੇ। ਠੀਕ ਹੈ ਕਿ ਗਲਤ ਹੈ, ਮਾੜਾ ਜਿਹਾ ਦਿਮਾਗ ਵਰਤੋ, ਅੰਤਰਜਾਮੀ ਬਣਨਾ ਹੈ ਲੈ ਲਓ, ਦਾਤ ਪ੍ਰਸ਼ਾਦ ਲੈ ਲਓ। ਜੇ ਬਾਬਾ ਕਹਿੰਦੇ ਵੀ ਬਣਾਉਂਦੇ ਆ ਬ੍ਰਹਮ ਗਿਆਨ ਦੇ, ਦੱਸ ਜੁੱਤੀ ਨਾ ਲਾ ਲੈ ਬੰਦਾ, ਬਣਿਆ ਬ੍ਰਹਮ ਗਿਆਨ ਦਿੰਦਾ, ਅਖੇ ਇਹਨੂੰ ਸਾਰਾ ਹੀ ਪਤਾ। ਝੂਠ ਬੋਲਦੇ ਨੇ ਬੰਦੇ, ਅੱਜ ਤੱਕ ਬਕਵਾਸ ਕਰੀ ਜਾਂਦੇ ਨੇ ਯਾਰ, ਪੁੱਠੇ ਪਾਸੇ ਤੋਰਦੇ ਸਾਰੇ ਬੰਦੇ। ਚਲੋ ਹੁਣ ਆਪਾਂ ਗੱਲ ਕਰੀਏ, ਸ਼ਬਦ ਪੜ੍ਹ ਰਹੇ ਹਾਂ, ਜਬ ਲੱਗ ਮੇਰੀ ਮੇਰੀ ਕਰੈ, ਤਬ ਲੱਗ ਕਾਜ ਏਕ ਨਹੀਂ ਸਰੈ। ਜੇ ਕਹੀ ਜਾਂਦਾ ਵੀ ਮੈਨੂੰ ਪਤਾ ਮੈਨੂੰ ਪਤਾ, ਕਹਿੰਦੇ ਫਿਰ ਬੜਾ ਨੁਕਸਾਨ ਕਰਾਏ ਕੱਪੜਾ ਵਾ, ਫਿਰ ਬਹੁਤ ਔਖਾ, ਫਿਰ ਗੱਲ ਨਹੀਂ ਬਣਦੀ। ਤੂੰ ਇਹ ਕਹਿ ਮੈਨੂੰ ਨਹੀਂ ਪਤਾ, ਮੈਂ ਬੜਾ ਕੁਝ ਅਜੇ ਸਿੱਖਣਾ, ਮੈਂ ਬੜਾ ਕੁਝ ਅਜੇ, ਮੇਰੀ ਮੇਰੀ ਨਾ ਕਰੀ ਜਾਈ। ਏਸੀ ਚਲਾ ਦਿਓ ਸਾਰੇ ਵੀ, ਵੇਖੋ ਗਰਮੀ ਦੇ ਵਿੱਚ ਵੀ ਠੰਡ ਪਾ ਦਿੱਤੀ, ਇਹ ਵੀ ਕਿਸੇ ਬੰਦੇ ਦੇ ਦਿਮਾਗ ਦੀ ਕਾਢ ਹੀ ਹੈ, ਇਹ ਵੀ ਕਾਢ ਹੀ ਹੈ। ਹੁਣ ਜੇ ਕਿਤੇ ਜਿੱਦਾਂ ਅੱਜ ਕੱਲ੍ਹ ਤੇ ਚਲੋ ਮੌਸਮ ਇੱਧਰ ਵੇਖ ਲਓ ਤੁਸੀਂ ਮਾੜਾ ਜਿਹਾ, ਉਹ ਤੇ ਆਉਣ ਹੀ ਕਰਨ ਲੱਗਿਆ, ਦੱਸ ਉਹਨੂੰ ਕੀ ਵੇਖਣਾ। ਇੱਧਰ ਧਿਆਨ ਰੱਖੋ, ਗੱਲ ਸੁਣੋ, ਜਿਹੜਾ ਹੁਣ ਤੇ ਮੌਸਮ ਬਦਲ ਗਿਆ, ਜਦੋਂ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਤੇ ਇਹ ਦਿਮਾਗ ਦੀ ਕਾਢ ਹੈ, ਕਿਸੇ ਬਿਜਲੀ ਦਾ ਆਵਾਜ਼ ਸਾਊਂਡ ਮੇਰੀ ਤੁਹਾਡੇ ਤੱਕ ਜਾਂਦੀ ਹੈ, ਸਪੀਕਰ ਦੇ ਵਿੱਚ ਖੜ ਕੇ ਕਹਿਣਗੇ ਸੈਂਸ ਕੀ ਚੀਜ਼ ਹੈ, ਇੱਦਾਂ ਕਹਿਣਗੇ ਤੇ ਬੋਲਣਗੇ ਸਪੀਕਰ 'ਚ, ਇਹ ਵੀ ਇਹਦਾ ਹੀ ਬਣਾਇਆ, ਕਿਸੇ ਦਿਮਾਗੀ ਬੰਦੇ ਨੇ ਬਣਾਇਆ, ਸਾਰਾ ਕੁਛ ਕਾਢਾਂ ਕੱਢੀਆਂ ਨਵੀਆਂ ਤੋਂ ਨਵੀਆਂ। ਤੇ ਅੱਗੇ ਅੱਗੇ ਚੱਲਣਾ ਚਾਹੀਦਾ ਭਾਈ, ਚੱਲਣਾ ਚਾਹੀਦਾ। ਕਹਿੰਦੇ ਭਾਈ ਮੇਰੀ ਮੇਰੀ ਨਾ ਕਰੀ, ਕਬੀਰ ਜੀ ਕਹਿੰਦੇ ਜਬ ਲੱਗ ਮੇਰੀ ਮੇਰੀ ਕਰੇ, ਮੈਨੂੰ ਪਤਾ ਹੈ ਮੈਂ ਹੈਗਾ, ਮੈਨੂੰ ਪਤਾ ਹੈ। ਕਹਿੰਦੇ ਗਲਤ ਹੈ ਗੱਲ, ਤਬ ਲੱਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਲ ਆਏ। ਕਹਿੰਦੇ ਤਾਂ ਕਾਜ ਸਵਰਦੇ ਹੈ, ਕੁਦਰਤੀ ਵਿਧਾਨ ਏਦਾਂ ਦਾ ਹੈ, ਜਦੋਂ ਬੰਦਾ ਆਪਣਾ ਹੰਕਾਰ ਆਪਣੀ ਹੋਮੇ ਛੱਡ ਦਿੰਦਾ ਹੈ ਫਿਰ ਉਹਦੇ ਕਾਜ ਸਵਰਦੇ ਹੈ, ਤਾਂ ਗੱਲ ਬਣਦੀ ਹੈ ਅੱਗੇ।
ਐਸਾ ਗਿਆਨ ਵਿਚਾਰ ਮਨਾ, ਹਰ ਕੀ ਨਾ ਸਿਮਰੋ ਦੁੱਖ ਭੰਜਨਾ।
ਉਹ ਜਿਹੜਾ ਸਾਰੇ ਦੁੱਖ ਕੱਟ ਸਕਦਾ ਹੈ, ਇਹੋ ਜਿਹੇ ਨੁਕਤੇ ਕਿਉਂ ਨਹੀਂ ਵਿਚਾਰਦਾ? ਐਸਾ ਗਿਆਨ, ਇਹੋ ਜਿਹਾ ਗਿਆਨ, ਐਸਾ ਗਿਆਨ ਵਿਚਾਰਨ ਦਾ ਮਤਲਬ ਇਹ ਨਹੀਂ ਵੀ ਆਹੀ ਗਿਆਨ ਤੂੰ ਵਿਚਾਰਨਾ ਇਕੱਲਾ, ਇਹੋ ਜਿਹੇ ਨੁਕਤੇ, ਇਹੋ ਜਿਹੇ ਜਿਹੜੇ ਜ਼ਰੂਰੀ ਨੇ, ਉਹਨਾਂ ਨੂੰ ਕਿਉਂ ਨਹੀਂ ਆਪਣੀ ਜ਼ਿੰਦਗੀ 'ਚ ਲਾਗੂ ਕਰਦਾ ਵਿਚਾਰਦਾ, ਜਿਹਦੇ ਕਰਕੇ ਤੇਰੇ ਦੁੱਖ ਖਤਮ ਹੋ ਜਾਣ, ਜਿੰਨਾ ਚਿਰ ਰੱਖੇਗਾ ਹੰਕਾਰ ਅੱਗੇ।
जब लग सिंह रहे बन माहे तब लग बन फूले ही रहे।
इन्हें जिन्ना चिर शेर फिरदा ना तेरे अंदर, शेर फिरदा उन्हें चिर फलवाड़ी नहीं खेड सकनी। हंकार दा शेर जिन्ना चिर तेरे अंदर फिरदा उन्हें चिर बाकी क्वालिटी तेरी बाहर नहीं आनी। हंकार करके तेरा हिरदा खेड़ नहीं सकना। जब लग सिंह रहे बन माहे तब लग बन फूले ही ना है। इन्हें तेरा मन तेरा खेड़ना ही नहीं। हंकार करना मैनू पता सारा, मैनू पहले ही पता, इन्हें फिर नहीं गल बन सकती अगे।
जब ही स्यार सिंह को खाए फूल रही सगली बन राए।
स्यार कहते गिदड़ नूं, कहते गिदड़ ने जदों छेर मारिया जिहड़ी अज बणिया फिरदा तूं छड्डी फिरदा सारा कुछ, वह इत्थे ते जिहड़े अर्थ कीते आ निम्रता रूप गिदड़ ने जदों शेर मारिया, जिहड़ा तूं समझ लैण वाले पासे तुरन वाली बिरदी जदों तेरी बन गई ना ते फिर हंकार खत्म हो जाणा। वेखो कई बंदियां नूं जदों समझी दा ना ते अपना आप बहुत छोटा जिहा लगदा है। कई बंदियां नूं जदों सुणीदा ऐ लगदा है वी मैनूं ते कख वी नहीं पता। इन्ने तिखे ते तेज लोग है दुनिया च, कई गोरे इदां दी स्पीच दिंदे आ हद हो जाती है। साइकी ते जदों बोलदे आ बंदे वक्रे वक्रे विषयां ते जदों गल करदे आ उदों अपना आप ऐ लगदा वी कख वी नहीं पता, सानूं ते जाणदे ही कख नहीं, असीं ते सानूं ते भूरा वी नहीं पता। उत्थे जाके फिर वह हंकार जदों मरिया ते फिर भाई गल बणू पूरी दी पूरी। हां जी
जीतो गुड़ हरो उतरे गुड़ प्रसादी पार उतरे।
कहते जेड़ा समझदा मैं जितया होया असल च डुब गया हार गया, एवं ही समझी जाता भी मैं ते जित गया। नहीं भाई अपने आप नूं इह मन के चल भी मैं बहुत कुछ सीखना, मैनू सारा ही पता है। यह बहुत वड्डी प्रॉब्लम है, सानू सारा पता है, यह नहीं कहते हार जाएगा गुरप्रसादी पार उतर उतरे। कहते ज्ञान लवे ना जे ते फिर कहते गल बनेगी नहीं ते नहीं। अगे
दास कबीर कहे समझाए केवल राम रहो लिव लाए।
कहते राम नाल लिव ला के रखो। जे अज तुसी जागरूक बंदियां नूं पुछो जे हिंदू कोई कथा कर दे दी उबद गई कोई, आवेखो कबीर जी कह रहे राम नाल लिव लाओ दशरथ का पुत्र राम। बाणी ते राम जी का जिक्र आउंदा है ते साडे पता की कहणगे पढ़े लिखे बंदे, ना 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 दशरथ जी का पुत्र राम नहीं, असी रमे होए नू राम कहने आ। राम नू भाव अर्थां च लैणा है, राम नू भाव अर्थां च लैणा है ते रब नू भाव अर्थां च नहीं लैणा। जदों रब आउंदा है परमात्मा आउंदा है अकाल पुरख आउंदा है वह भी भाव अर्थां च लैणा सी। अद्धे एक भाव अर्थ लै ले जिथे हिसाब जहा लग्या उथे छड़ता बाकी छड़ता। जदों गल आई तीर्थ की इहदा भाव अर्थ लैणा, जदों गल आई जोत की इहदा भाव अर्थ लैणा। साडी जोत होर है ज्ञान जोत है भाव तीर्थ का भी भाव अर्थ लै लिया ते जदों गल आउंदी है भी इदां अरदास करनी है इहदा भाव अर्थ नहीं लिया, रब अगे करनी है यह भी भाव अर्थ नहीं लिया। मतलब जिन्ना क इत्थे पता है ना भी सानूं साडा कम नहीं चलना, साडा काम नहीं चलना। हुण कई बंदे दिमाग चे बन के बंदा बह के सोचता भी साडे भी तो यही कुछ हुंदा अरदास भी होनी है सारा कुछ हुंदा ही है। एक गल चेता रखियो सानू इन्हां नुक्तियां नूं समझना पैना है। कुछ परंपरावां ने जिहड़ियां चलदियां ने ते चलदियां रहणगियां, एक सुभाअ बन गया। पर तुसीं नुक्ता मेरा ध्यान नाल सुण लिओ, जे इदां दा सवाल साडे दिमाग च पैदा हुंदा है ते गुरु नानक पातशाह दे नाल कौन सी भला उन्हां दा साथी। गज के मरदाना, मरदाना काम की करदा सी, रबाब वजाउंदा सी, कीर्तनी सी, गाउंदा सी, राग दा धनी सी कि नहीं, नाल रखिया कि नहीं। पर जदों महाराज नूं पुछो भी नाल मरदाना लई फिरदे हो राग गाउंदे हो ते नाले कही जांदे हो कोई गावे रागी नादी बेदी बहु भांत कर नहीं हर हर भीजै, मेरा उह खुश ही नहीं हुंदा। रब कोई रागां नाल खुश हुंदा है? जे सवाल करांगे भी महाराज नाले दे रागी नाल जगी फिरदे हो, नाले कही जांदे हो रागां नाल गल नहीं बनदी, ਆਪ ਸਿਰੇ ਦਾ ਰਾਗੀ, ਤਾਨ ਸੈਨ ਦਾ ਦਾਦਾ ਗੁਰੂ ਕਹਿੰਦੇ ਮਰਦਾਨੇ ਨੂੰ, ਭਾਈ ਮਰਦਾਨੇ ਦਾ, ਭਾਈ ਮਰਦਾਨੇ ਦੇ ਚੇਲੇ ਦਾ ਅੱਗੇ ਚੇਲਾ ਸੀ ਤਾਨ ਸੈਨ, ਜਿਹਨੂੰ ਬੜਾ ਵੱਡਾ ਮਾਹਰ ਮੰਨਿਆ ਜਾਂਦਾ ਰਾਗ ਦਾ, ਮਤਲਬ ਐਡਾ ਤਕੜਾ ਰਾਗੀ ਸੀ, ਇੰਨੀ ਨੌਲੇਜ ਰੱਖਦਾ ਸੀ ਭਾਈ ਮਰਦਾਨਾ। ਪਰ ਭਾਈ ਮਰਦਾਨੇ ਨੂੰ ਨਾਲ ਲੈ ਕੇ ਤੁਰੇ, ਪਰ ਕਹਿੰਦੇ ਉਹ ਵੀ ਕਹਿੰਦੇ ਹੋਣਗੇ ਮਰਦਾਨਿਆਂ, ਜਿੱਦੇ ਤੇਰਾ ਮਨ ਨਹੀਂ ਲੱਗਦਾ ਗੱਲ ਉਹਦੇ ਨਾਲ ਬਣਦੀ ਨਹੀਂ, ਇਹ ਠੀਕ ਹੈ ਇਹ ਮਾੜਾ ਨਹੀਂ, ਪਰ ਜੇ ਤੂੰ ਕਵੇਂ ਵੀ ਇਕੱਲੇ ਰਾਗ ਰਾਗਾਂ ਨਾਲ ਹੀ ਖੁਸ਼ ਕਰ ਲਏਗਾ, ਏਦਾਂ ਨਹੀਂ ਕੋਈ ਗੱਲ ਬਣ ਪਾਣੀ, ਏਦਾਂ ਨਹੀਂ ਹੋ ਜਾਣਾ। ਤਾਂ ਕਰਕੇ ਕਈ ਮਰਿਆਦਾਵਾਂ, ਕਈ ਹੁਣ ਗੁਰੂ ਨਾਨਕ ਨੂੰ ਕਹੋ ਵੀ ਸਾਰੀ ਜ਼ਿੰਦਗੀ ਸਾਧਾਂ ਦੇ ਵਿਰੁੱਧ ਬੋਲਦੇ ਰਹੇ ਹੋ, ਆਪ ਭਗਵੇਂ ਕੱਪੜੇ ਪਾਈ ਫਿਰਦੇ ਹੋ, ਨਾਲੇ ਖੜਾਵਾਂ ਨਾਲੇ ਭਗਵਾਂ, ਭੇਖ ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਭੇਖ ਬਣਾਇਆ ਨਾ ਤੇ ਕਰਤਾਰਪੁਰ ਆ ਕੇ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਤੇ ਭੇਖ ਭਲਾ ਕਿਹੜੇ ਰੰਗ ਦਾ ਸੀ ਬੋਲੋ ਯਾਰ, ਭਗਵੇਂ ਭਗਵੇਂ ਕੱਪੜੇ ਚੋਲਾ ਖੜਾਵਾਂ, ਤੇ ਗੱਲ ਪੁੱਛੂ ਨਹੀਂ ਵੀ ਸਾਰੀ ਜ਼ਿੰਦਗੀ ਤੇ ਤੁਸੀਂ ਕਹਿੰਦੇ ਰਹੇ ਹੈ ਵੀ ਖੜਾਵਾਂ, ਤੁਸੀਂ ਸਾਧਾਂ ਦੇ ਵਿਰੁੱਧ ਰਹੇ ਹੈ ਤੇ ਆਪ ਸਾਧਾਂ ਵਾਲੇ ਕੱਪੜੇ ਪਾਏ, ਤੇ ਉਹਨਾਂ ਨੂੰ ਕਹਿਣਾ ਪੈਣਾ ਵੀ ਜੇ ਇਹਨਾਂ ਨੂੰ ਖੂੰਜੇ ਲਾਉਣਾ ਤੇ ਸਾਧ ਬਣ ਕੇ ਹੀ ਲਾਉਣਾ ਪੈਣਾ, ਜੇ ਇਹ ਗੱਲ ਕਰਨੀ ਹੈ ਤੇ ਕਰਨੀ ਪੈਣੀ ਹੈ, ਕਿਉਂਕਿ ਹਾਲਾਤ ਇੱਦਾਂ ਦੇ ਹੈ ਤੁਹਾਨੂੰ ਨਾ, ਆ ਸਾਡਾ ਬੰਦਾ ਕੋਈ ਇੱਥੇ ਸੇਵਾਦਾਰ ਰੋਕੇ ਨਹੀਂ ਰੁਕਣਾ, ਪੁਲਿਸ ਵਾਲਾ ਰੋਕੇ ਫਿਰ ਰੁਕਦਾ ਅਗਲਾ, ਕਿਉਂਕਿ ਵਰਦੀ ਦਾ ਅਸਰ ਹੈ ਉਹ ਦਿਮਾਗ 'ਚ ਬਣੀ ਹੋਈ ਹੈ, ਸਾਡੇ ਦਿਮਾਗ 'ਚ ਪੁਲਿਸ ਦੀ ਵਰਦੀ ਦੀ ਪਿਕਚਰ ਹੈ, ਅਸੀਂ ਸੋਚ ਲੈਂਦੇ ਹਾਂ ਮੰਨ ਲੈਂਦੇ ਹਾਂ, ਆਹ ਜਿਹੜਾ ਪਹਿਰਾਵਾ ਆ ਸਾਡਾ ਰੂਪ ਹੈ, ਅਸਲ ਇਸ ਰੂਪ ਦੀ ਸਾਡੇ ਦਿਮਾਗ ਵਿੱਚ ਪਿਕਚਰ ਬਣੀ ਹੋਈ ਹੈ, ਤੇ ਵੇਖਣਾ ਤੁਹਾਨੂੰ ਇਹ ਪੈਣਾ ਵੀ ਮੇਰੇ ਵਰਗਾ ਚੋਲੇ ਵਾਲਾ ਕਹਿੰਦਾ ਕੀ ਹੈ, ਭਗਵੇਂ ਕੱਪੜਿਆਂ ਵਾਲਾ ਬਾਬਾ ਨਾਨਕ ਕਹਿੰਦਾ ਕੀ ਹੈ, ਰਬਾਬ ਫੜ ਕੇ ਬੈਠਾ ਭਾਈ ਮਰਦਾਨਾ ਕਹਿੰਦਾ ਕੀ ਹੈ, ਉਹਦੀ ਗੱਲ ਵਿੱਚ ਵਿਕਾਸ ਹੈ ਕਿ ਸਮਾਜ ਦਾ ਵਿਨਾਸ਼ ਹੈ, ਕੱਪੜੇ ਤੇ ਇੱਕੋ ਜਿਹਾ ਦਿਸਣੇ ਹੈ, ਗੁਰਦੁਆਰੇ ਗੁਰਦੁਆਰਿਆਂ ਵਰਗੇ ਹੀ ਲੱਗਣੇ ਆ, ਗੁੰਬਦ ਪਰਮੇਸ਼ਵਰ ਦੁਆਰ ਤੇ ਵੀ ਲੱਗਾ, ਗੁੰਬਦ ਬਾਕੀ ਗੁਰਦੁਆਰਿਆਂ ਤੇ ਵੀ ਲੱਗਾ, ਕੀਰਤਨ ਇੱਥੇ ਵੀ ਹੋ ਰਿਹਾ ਉੱਥੇ ਵੀ ਹੋ ਰਿਹਾ, ਕਥਾ ਇੱਥੇ ਵੀ ਹੋ ਰਹੀ ਉੱਥੇ ਵੀ ਹੋ ਰਹੀ, ਸਾਰੇ ਪਾਸੇ ਇੱਕੋ ਜਿਹਾ ਹੀ ਹੈ, ਪਰ ਤੁਹਾਨੂੰ ਵੇਖਣਾ ਪੈਣਾ ਸਾਡੇ ਦਿਮਾਗ ਨੂੰ ਚਲਾਇਆ ਕਿੱਥੇ ਜਾਂਦਾ ਤੇ ਰੋਕਿਆ ਕਿੱਥੇ ਜਾਂਦਾ, ਸਾਡਾ ਵਿਨਾਸ਼ ਕਿੱਥੇ ਹੈ ਸਾਡਾ ਵਿਕਾਸ ਕਿੱਥੇ ਹੈ, ਇਹ ਆਪ ਸੋਚਣਾ ਪੈਣਾ, ਲੱਗਣਾ ਸਾਰਾ ਕੁਝ ਇੱਕੋ ਜਿਹਾ ਹੀ, ਦਿਸਣਾ ਸਾਰਾ ਕੁਝ ਇੱਕੋ ਜਿਹਾ ਹੀ, ਇਹ ਜ਼ਰੂਰੀ ਗੱਲ ਹੈ ਬੜੇ ਧਿਆਨ ਨਾਲ ਸਮਝਣ ਦੀ ਖੇਚਲ ਕਰਿਓ। ਇਸ ਕਰਕੇ ਬੜੇ ਨੁਕਤੇ ਹੈ ਜਿਹੜੇ ਨਿੱਕੇ ਨਿੱਕੇ ਜਦੋਂ ਸਾਡੇ ਫਾਰਮੂਲੇ ਸਮਝ 'ਚ ਆ ਜਾਂਦੇ ਨੇ ਨਾ, ਫਿਰ ਟੀਮ ਵਰਕ ਨੂੰ ਜਦੋਂ ਅਸੀਂ ਸਮਝ ਲੈਂਦੇ ਹਾਂ, ਫਿਰ ਪਲੈਨਿੰਗਾਂ ਨੂੰ ਸਮਝਦੇ ਹਾਂ, ਫਿਰ ਸਾਰੇ ਦਾ ਸਾਰਾ ਸਿਸਟਮ ਆਪਣੇ ਆਪ ਸਾਡੇ ਸਮਝ 'ਚ ਆ ਜਾਂਦਾ, ਦਿਮਾਗ ਚੱਲ ਪੈਂਦਾ। ਇਸ ਕਰਕੇ ਐਤਵਾਰ ਹੈ, ਦੂਰੋਂ ਨੇੜਿਓਂ ਚੱਲ ਕੇ ਤੁਸੀਂ ਅੱਜ ਦੇ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ ਹੈ, ਤੇ ਮੇਰੀ ਬੇਨਤੀ ਹੈ ਜਿਨ੍ਹਾਂ ਨੇ ਆਉਣਾ ਹੁੰਦਾ ਹੈ ਮਾੜਾ ਮੋਟਾ ਚਲੋ ਦੱਸ ਕੇ ਆਓ ਤੇ ਜ਼ਿਆਦਾ ਚੰਗਾ ਹੈ, ਪਤਾ ਲੱਗਦਾ ਰਹਿੰਦਾ। ਸ਼ੁੱਕਰਵਾਰ ਸ਼ਨੀਵਾਰ ਐਤਵਾਰ ਅਗਲਾ ਜਿਹੜਾ ਆਉਣਾ, ਇਸੇ ਤਰ੍ਹਾਂ ਰਾਤ ਦੇ ਪ੍ਰੋਗਰਾਮ ਦੋ ਹੋਣਗੇ, ਐਤਵਾਰ ਦਾ ਦਿਨ ਦਾ ਕਰਾਂਗੇ। ਤੇ ਜਿਹੜੇ ਵੀ ਘਰਾਂ 'ਚ ਸੁਣਦੇ ਆ ਭਾਈ, ਜਿਨ੍ਹਾਂ ਨੇ ਮਿਲਣਾ ਹੁੰਦਾ ਉਹ ਸ਼ੁੱਕਰ ਸ਼ਨੀ ਐਤ ਇੱਦਾਂ ਟਾਈਮ ਲੈ ਕੇ ਆਓ ਤੇ ਜ਼ਿਆਦਾ ਚੰਗਾ, ਬਾਕੀ ਐਤਵਾਰ ਸਾਰੇ ਇੱਦਾਂ ਹਾਜ਼ਰੀ ਭਰ ਸਕਦੇ ਆ। ਇੰਨਾ ਕੁ ਅਜੇ ਬਹੁਤ ਹੈ, ਜੇ ਬਹੁਤ ਜ਼ਿਆਦਾ ਕਹੀਏ ਵੀ ਸਾਰੇ ਵੱਡਾ ਪ੍ਰੋਗਰਾਮ ਕਰੀਏ, ਉਹਦੀ ਅਜੇ ਪਰਮਿਸ਼ਨ ਵੀ ਨਹੀਂ ਤੇ ਸਾਨੂੰ ਕਰਨਾ ਵੀ ਨਹੀਂ ਚਾਹੀਦਾ, ਤੇ ਜਿੰਨਾ ਕੁ ਇੰਨਾ ਕੁ ਹੈ ਇੰਨਾ ਕੁ ਠੀਕ ਹੈ, ਐਤਵਾਰ ਨੂੰ ਇੰਨਾ ਕੁ ਪ੍ਰੋਗਰਾਮ ਕਰ ਲਿਆ ਕਰੀਏ ਤੇ ਠੀਕ ਹੈ, ਬਾਕੀ ਆਉਣ ਵਾਲੇ ਸਮੇਂ 'ਚ ਜਿਵੇਂ ਜਿਵੇਂ ਅੱਗੇ ਪਤਾ ਲੱਗੇਗਾ। ਮੈਂ ਕੱਲ੍ਹ ਵੀ ਬੋਲਿਆ ਕਿ 22 ਦਸੰਬਰ ਤੋਂ ਲੈ ਕੇ 22, 23, 24, 25, 27 ਛੇ ਦਿਨ ਦਾ ਪ੍ਰੋਗਰਾਮ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਾਲਾ, ਉਦੋਂ ਆਪਾਂ ਇੱਥੇ ਰੱਖਾਂਗੇ, ਜਿਨ੍ਹਾਂ ਨੇ ਆਉਣਾ ਹੋਵੇ ਜਾਂ ਰਹਿਣਾ ਵੀ ਹੋਵੇ ਉਹ ਦੱਸ ਦੇਣਗੇ, ਪਹਿਲਾਂ ਲਿਖਾ ਦੇਣਗੇ, ਫਿਰ ਅਸੀਂ ਰਹਿਣ ਦਾ ਪ੍ਰਬੰਧ ਕਰ ਸਕੀਏ, ਲੋਕਲ ਸੰਗਤ ਵਾਪਸ ਜਾ ਸਕਦੀ, ਜਿਹੜੇ ਕੋਈ ਦੂਰੋਂ ਉਹ ਫਿਰ ਰਹਿ ਵੀ ਸਕਦੇ ਆ, ਉਹਨਾਂ ਦਾ ਉੱਦਾਂ ਦਾ ਪ੍ਰਬੰਧ ਕਰ ਲਾਂਗੇ, ਤੇ ਦੀਵਾਨ ਦੁਪਹਿਰ ਦਾ ਰੱਖਣਾ ਹੈ ਜਾਂ ਸ਼ਾਮ ਦਾ ਰੱਖਣਾ ਉਹ ਫਿਰ ਆਪਾਂ ਸੋਚਾਂਗੇ। ਦਿਨੇ ਲਾਈਵ ਸੁਣਨ ਵਾਲੇ ਜਿਹੜੇ ਆ ਨਾ ਉਹ ਫਿਰ ਆਸੇ ਪਾਸੇ ਹੁੰਦੇ ਆ, ਰਾਤ ਦੇ ਪ੍ਰੋਗਰਾਮ 'ਚ ਵਿਹਲ 7 ਵਜੇ ਤੋਂ 9-10 ਵਜੇ ਤੱਕ ਵਿਹਲ ਹੁੰਦੀ ਹੈ, ਦਿਨੇ ਫਿਰ ਦੁਪਹਿਰ ਨੂੰ ਬਿਜ਼ੀ ਹੁੰਦੇ ਸਾਰੇ। ਚਲੋ ਆਪਾਂ ਕੋਸ਼ਿਸ਼ ਕਰਾਂਗੇ ਜਿਵੇਂ ਵੀ ਪ੍ਰੋਗਰਾਮ ਹੋ ਸਕਿਆ ਰਾਤ ਦਾ ਹੋਣਾ ਰਾਤ ਦਾ ਕਰ ਲਾਂਗੇ, ਜੇ ਸੰਗਤ ਨੇ ਇੱਥੇ ਰੁਕਣਾ ਹੋਏ ਕਰੇਗਾ ਫਿਰ ਤੇ ਰਾਤ ਦਾ ਵੀ ਠੀਕ ਹੈ, 7-9 ਵੀ ਠੀਕ ਹੈ, ਧੁੰਦਾਂ ਪੈਂਦੀਆਂ ਠੰਡ ਉਦੋਂ ਬਹੁਤ ਹੁੰਦੀ ਹੈ, 6-7 ਦਿਨ ਦਾ ਪ੍ਰੋਗਰਾਮ ਉਦੋਂ ਕਰਾਂਗੇ। ਸੋ ਸਾਰੀ ਸੰਗਤ ਦਾ ਦੂਰੋਂ ਨੇੜਿਓਂ ਆਇਆਂ ਦਾ ਭਾਈ ਸਾਰਿਆਂ ਦਾ ਧੰਨਵਾਦ ਹੈ ਤੇ ਆਪਣੇ ਆਪ ਨੂੰ ਕਾਇਮ ਰੱਖੋ। ਮੈਂ ਰਾਤ ਵੀ ਬੋਲਿਆ ਕਿ ਸਿਹਤ ਦਾ ਧਿਆਨ ਰੱਖੋ, ਕਿਸੇ ਤੇ ਬੋਝ ਨਾ ਬਣੀਏ, ਜਿੰਨਾ ਚਿਰ ਜਿਉਂਦੇ ਆ ਆਪਣੇ ਆਪ ਨੂੰ ਕਾਇਮ ਰੱਖੀਏ, ਐਕਸਰਸਾਈਜ਼ ਕਰੋ, ਤੁਰੋ ਫਿਰੋ, ਭੱਜਿਆ ਨੱਠਿਆ ਕਰੋ। ਅੱਜ ਕੱਲ੍ਹ ਮੌਸਮ ਬਥੇਰਾ ਸੋਹਣਾ ਹੈ, ਆਹ ਮਹੀਨਾ ਕਿਤੇ ਬਹੁਤ ਵਧੀਆ ਸੈਰ ਸੂਰ ਹੋ ਸਕਦੀ ਹੈ। ਅਕਤੂਬਰ ਦਾ ਨਵੰਬਰ ਦਾ ਮਹੀਨਾ 10-10 ਕਿਲੋਮੀਟਰ ਇੱਥੇ ਮੈਂ ਵੇਖਦਾ ਹੁੰਦਾ, 15-15, 20-20 ਕਿਲੋਮੀਟਰ ਵੀ ਲੋਕ ਕਈ ਤੁਰਦੇ ਆ। ਆਹ ਹੁਣ ਰਿਵਾਜ਼ ਵੀ ਚੱਲਿਆ ਥੋੜ੍ਹਾ ਜਿਹਾ ਸੈਰ, ਕਈ ਪਟਿਆਲੇ ਤੋਂ ਆਉਂਦੇ ਹੁੰਦੇ ਸਾਈਕਲ ਚਲਾਉਣ, ਸਾਈਕਲ ਲੈ ਕੇ ਇੱਥੇ ਤੱਕ ਆਉਂਦੇ ਆ। ਸਾਡੇ ਪਿੱਛੇ ਜੇ ਚੌਲ ਵਰਤਦੇ ਸੀ ਬੜੇ ਵਧੀਆ ਬਾਹਰ ਮਿੱਠੇ, ਤੇ ਇੱਕ ਜੋੜਾ ਆਇਆ ਕਰੇ ਉਹ ਵਾਹਵਾ ਸੀ ਇੱਡੇ ਚੌੜੇ ਚੌੜੇ, ਇੱਧਰ ਨੂੰ ਅੱਧੇ ਕੂਲਰੇ ਗਏ, ਮਸਾਂ ਸਾਈਕਲ ਤੇ ਬੈਠੇ ਕਰ, ਤੇ ਉਹ ਉੱਥੋਂ ਆਇਆ ਕਰਨ ਹਫੜੇ, ਤੇ ਮੈਂ ਹੈਰਾਨ ਇਸ ਗੱਲੋਂ ਹੋਇਆ ਵੀ 3 ਕੌਲੇ ਚੌਲਾਂ ਦੇ ਭਰ ਕੇ ਖਾ ਲਿਆ ਕਰ। ਮੈਂ ਕਿਹਾ ਇਹ ਤਾਂ ਕੈਲਰੀਆਂ ਕਰ ਲਈਆਂ ਬਰਨ, ਇਹਨਾਂ ਨੇ ਇਹ ਤੇ ਹੋ ਗਏ ਸੌਖੇ, ਮਤਲਬ 3 ਕੌਲੇ ਖਾ ਕੇ ਫਿਰ ਵਾਪਸ ਮੁੜ ਜਾ ਕਰਨ। ਕਹਿੰਦੇ ਜੀ ਅਸੀਂ ਨਾਲੇ ਦਰਸ਼ਨ ਕਰ ਜਾਂਦੇ ਹਾਂ ਨਾਲੇ ਸੈਰ ਕਰ ਜਾਂਦੇ ਹਾਂ। ਹੁਣ ਮਿੱਠੇ ਚੌਲ ਵੇਖ ਕੇ ਅਗਲਾ ਕਹਿੰਦਾ ਠੀਕ ਹੈ ਜੀ ਸਰ। ਮਤਲਬ ਮੈਂ ਕਹਿ ਰਿਹਾ ਕਿ ਕਾਬੂ ਰੱਖੀਏ ਅਸੀਂ, ਮੈਂ ਨਾ ਹੁਣ ਇੱਥੇ ਜੇ ਮੈਂ ਚਾਹਵਾਂ ਤੁਸੀਂ ਦੱਸੋ ਵੀ ਜੇ ਕਿਸੇ ਦੇ ਘਰ ਜਾਈਏ ਅਗਲਾ ਕਸਰ ਛੱਡਦਾ, ਵਧੀਆ ਰੋਟੀ ਖਵਾਉਂਦਾ ਕਿ ਨਹੀਂ ਖਵਾਉਂਦਾ, ਇੱਥੇ ਜੇ ਚਾਹੀਏ ਵੀ ਲਿਆਓ ਬਈ ਅਗਲਾ ਡੱਬੇ ਚੱਕੀ ਲਿਆਉਂਦਾ, ਕੋਈ ਪੀਜ਼ਾ ਚੱਕੀ ਲਿਆਊ, ਕੋਈ ਬਰਗਰ ਚੱਕੀ ਲਿਆਓ, ਸਾਰਾ ਦਿਨ ਖਾਈ ਜਾਓ। ਸਾਡੇ ਬਾਬੇ ਬਹੁਤ ਏਡੀਆਂ ਏਡੀਆਂ ਪਿੰਜਣੀਆਂ ਹੱਥ 'ਚ ਥੋੜ੍ਹਾ ਆਉਣੀਆਂ ਕਿਤੇ ਸਾਡੇ ਬਾਬਿਆਂ ਦੀਆਂ, ਅਤੇ ਅਗਲਾ ਬੈਠਾ ਖਾਈ ਜਾਂਦਾ ਆਹ ਲੈ ਆਓ ਆਹ ਲੈ ਆਓ ਆਹ ਲੈ ਆਓ, ਪਰ ਕੰਟਰੋਲ ਆਪ ਰੱਖਣਾ ਪੈਂਦਾ ਹੈ। ਮੈਂ ਮੰਨਦਾ ਮੈਂ ਵੀ ਅਸੀਂ ਵੀ ਚੀਟ ਦੇ ਕਰੀਦਾ ਕਦੇ 15 ਦਿਨਾਂ ਬਾਅਦ 20 ਦਿਨਾਂ ਬਾਅਦ ਮੈਂ ਵੀ ਕਹਿੰਦਾ ਵੀ ਲਿਆਓ ਆਪਾਂ ਅੱਜ ਪੀਜ਼ਾ ਖਾਈਏ, ਏਦਾਂ ਨਹੀਂ ਹੁੰਦਾ ਕਿ ਨਹੀਂ ਖਾਈਦਾ, ਕਹਿ ਕੇ ਮੰਗਵਾਈਦਾ ਵੀ ਅੱਜ ਖਾਓ ਰੱਜ ਕੇ, ਤੇ ਏਦਾਂ ਕੋਈ ਪ੍ਰੋਬਲਮ ਨਹੀਂ। ਤੁਸੀਂ 10 ਦਿਨਾਂ ਬਾਅਦ ਖਾਂਦੇ ਆ, ਮਹੀਨੇ 'ਚ 1-2-3 ਵਾਰ ਖਾ ਲਓ, ਪਰ ਜੇ ਤੁਸੀਂ ਕਹੋਗੇ ਵੀ ਦਿਨ ਰਾਤ ਅਸੀਂ ਇੱਦਾਂ ਹੀ ਆਹ ਵੀ ਆਹ ਵੀ ਆਹ ਵੀ ਆਹ ਵੀ, ਫਿਰ ਤਾਂ ਬਹੁਤ ਔਖਾ ਹੋ ਜਾਣਾ। ਬੜੇ ਬੰਦਿਆਂ ਕੋਲ ਤਾਕਤ ਹੈਗੀ ਹੈ, ਉਹ ਸਭ ਕੁਝ ਖਾ ਸਕਦੇ, ਇੰਨਾ ਕੁ ਪੈਸਾ ਵੀ ਹੁੰਦਾ ਕਿ ਆਪਣਾ ਜੋ ਜੀ ਕਹਿਣ ਖਾ ਸਕਦੇ ਹੁੰਦੇ ਆ, ਪਰ ਆਪਣੇ ਆਪ 'ਤੇ ਕਾਬੂ ਰੱਖਣਾ ਪੈਂਦਾ, ਕੰਟਰੋਲ ਰੱਖਣਾ ਪੈਂਦਾ। ਇਸ ਕਰਕੇ ਬੇਨਤੀ ਹੈ ਕਿ ਸਿਹਤ ਦਾ ਧਿਆਨ ਰੱਖੋ, ਆਪਣੇ ਕੰਮਾਂ 'ਚ ਧਿਆਨ ਲਾਓ। ਭੈਣੋ ਮੇਰੀਓ, ਨਵੇਂ ਤੋਂ ਨਵਾਂ ਸਿੱਖੋ, ਅੱਜ ਕੱਲ੍ਹ ਬੜਾ ਕੁਝ ਯੂਟਿਊਬ ਦੇ ਉੱਤੇ ਹੈਗਾ, ਬੜੀਆਂ ਕਲਾਸਾਂ ਅਟੈਂਡ ਕਰ ਸਕਦੇ ਆ, ਵਿਹਲੇ ਆ, ਬਿਜ਼ਨਸ ਵਿੱਚ ਪਏ ਆ, ਘੱਟ ਪਤਾ ਹੈ, ਕਲਾਸਾਂ ਅਟੈਂਡ ਕਰੋ, ਆਨਲਾਈਨ ਫੀਸਾਂ ਭਰ ਦਿਓ, 50,000, 20,000, 30,000 ਫੀਸ ਭਰ ਕੇ 2-2 ਸਾਲ ਦੇ ਕੋਰਸ ਮਿਲਦੇ, ਬਿਜ਼ਨਸ ਦੇ ਕੋਰਸ ਮਿਲਣਗੇ ਵੀ ਆਹ 2 ਸਾਲ ਦਾ ਬਿਜ਼ਨਸ ਦਾ ਕੋਰਸ ਕਰ ਲੈ, ਜੇ ਤੇਰੇ ਕੋਲ 20-50 ਲੱਖ ਰੁਪਈਆ ਇਨਵੈਸਟ ਕਰਨਾ ਕਿਵੇਂ ਕਰਨਾ, ਕਿੱਥੇ 2-4-5 ਲੱਖ ਦਾ ਬਿਜ਼ਨਸ ਤੋਰਨਾ ਕਿਵੇਂ ਤੋਰੇਗਾ, 10 ਲੱਖ ਦਾ ਬਿਜ਼ਨਸ ਕਰਨਾ ਕਿਵੇਂ ਕਰੇਗਾ, 50 ਲੱਖ ਦਾ ਕਰਨਾ ਕਿਵੇਂ ਕਰੇਗਾ। ਇੰਨੇ ਤਰ੍ਹਾਂ ਦੀ ਨੌਲੇਜ ਦਿੱਤੀ ਜਾਂਦੀ ਹੈ, ਬੰਦਾ ਪੜ੍ਹਨ ਵਾਲਾ ਹੋਵੇ, ਮਾੜਾ ਜਿਹਾ ਬਸ ਦਿਮਾਗ ਵਰਤਣ ਵਾਲਾ ਹੋਵੇ, ਜਿੰਨਾ ਮਰਜ਼ੀ ਸਿੱਖ ਸਕਦਾ, ਜਿੰਨਾ ਮਰਜ਼ੀ ਪੜ੍ਹ ਸਕਦਾ। ਤਾਂ ਕਰਕੇ ਬੜਾ ਕੁਛ ਆਲੇ ਦੁਆਲੇ ਹੈ ਭਾਈ, ਨਵਾਂ ਨਵਾਂ ਸਿੱਖੋ ਤੇ ਨਵੇਂ ਨਵੇਂ ਰਹੋ, ਤਾਜ਼ੇ ਤਾਜ਼ੇ ਨਵੇਂ ਨਵੇਂ ਰਹੋਗੇ, ਬਾਸੀ ਨਹੀਂ ਹੋਵੋਗੇ, ਬਾਸੀ ਬਹਿ ਨਹੀਂ ਹੋਵੋਗੇ, ਬਾਸੀ ਚੀਜ਼ ਤੇ ਬਦਬੂ ਲੱਗ ਜਾਂਦੀ ਮਾਰ, ਅਸੀਂ ਬਾਸੀ ਨਹੀਂ ਹੋਣਾ, ਨਵਾਂ ਨਵਾਂ ਸਿੱਖਣਾ, ਨਵਾਂ ਨਵਾਂ ਸਿੱਖਣਾ, ਜਿੰਨਾ ਵਧੀਆ ਵਧੀਆ ਸਿੱਖ ਸਕਦੇ ਹੋ ਸਿੱਖੋ। ਹਰ ਚੀਜ਼ ਅੱਜ ਉਪਲਬਧ ਹੈ ਇੰਟਰਨੈਟ ਦੇ ਉੱਤੇ, ਆਨਲਾਈਨ ਕਲਾਸਾਂ ਲਓ, ਨਵਾਂ ਨਵਾਂ ਸਿੱਖੋ, ਸਭ ਕੁਝ ਸਿੱਖਿਆ ਜਾ ਸਕਦਾ। ਤੁਸੀਂ ਮਿਊਜ਼ਿਕ ਸਿੱਖਣਾ ਚਾਹੁੰਦੇ ਹੋ ਤਾਂ ਕਲਾਸਾਂ ਲਾਈ ਜਾਓ, ਆ ਕੀਬੋਰਡ ਸਿੱਖਦਾ ਸਿੱਖਣ ਵਾਲਾ ਬੰਦਾ ਹੋਵੇ ਘਰੇ ਬੈਠਾ ਹੀ ਸਿੱਖੀ ਜਾਂਦਾ, ਕੀਰਤਨ ਸਿੱਖਣਾ ਘਰੇ ਬੈਠਾ ਸਿੱਖ, ਸ਼ੌਂਕ ਨੇ ਪੂਰੇ ਕਰੋ, ਇੱਕ ਜ਼ਿੰਦਗੀ ਮਿਲੀ ਹੈ, ਵਧੀਆ ਵਧੀਆ ਸਿੱਖੋ, ਆਪਣੇ ਬੱਚਿਆਂ ਨੂੰ ਵੇਖੋ। ਆਪ ਇੱਧਰ ਸੁਣੋ ਧਿਆਨ ਨਾਲ, ਬਾਹਰਲੇ ਦੇਸ਼ਾਂ ਵਿੱਚ ਇੱਕ ਜਣਾ ਕੰਮ ਕਰਦਾ ਦੋਨਾਂ ਚੋਂ, ਗੋਰੇ ਕਹਿਣਗੇ ਘਰ ਵਾਲੀ ਨੂੰ ਕਹਿਣਗੇ ਨਿੱਕਾ ਬੱਚਾ ਹੈ, ਇਹਨੂੰ ਕਦੇ ਸਵੀਮਿੰਗ ਤੇ ਲੈ ਕੇ ਜਾਣਾ, ਕਦੇ ਇਹਦੀ ਆ ਕਲਾਸ ਲੱਗਣੀ, ਕਦੇ ਆ ਕਲਾਸ ਲੱਗਣੀ, ਕਦੇ ਆ ਕਲਾਸ ਲੱਗਣੀ। ਇੱਕ ਦਿਨ 'ਚ ਚਾਰ ਚਾਰ ਕਲਾਸਾਂ ਲਾਉਣ ਲਈ ਬੇਬੇ ਉਹਦੀ ਮਾਤਾ ਉਹਦੀ ਗੱਡੀ ਲੈ ਕੇ ਕਦੇ ਉਸ ਕਲਾਸ 'ਚ ਲੈ ਕੇ ਗਈ, ਫਿਰ ਦੂਜੀ ਕਲਾਸ 'ਚ ਲੈ ਕੇ ਗਈ। ਉਹ ਕਹਿੰਦੇ ਐ ਇਹ ਚੀਜ਼ਾਂ ਨਹੀਂ ਅਸੀਂ ਦੇ ਸਕਣੀਆਂ। ਦੋਵੇਂ ਜਣੇ ਪੈਸਾ ਕਮਾਉਣ ਲੱਗ ਜਾਂਗੇ ਫਿਰ ਬੱਚਾ ਇੰਨਾ ਕੁਝ ਕਿਵੇਂ ਸਿੱਖ ਸਕਦਾ। ਉਹਨਾਂ ਦੇ ਨਿਆਣੇ ਨੂੰ ਪੁੱਛੋ ਫੁੱਟਬਾਲ ਇਹ ਵੀ ਆਉਂਦੀ ਹੈ, ਵਾਲੀਬਾਲ ਇਹ ਵੀ ਆਉਂਦੀ ਹੈ, ਆ ਸਵਿਮਿੰਗ ਕਰਨੀ ਇਹ ਵੀ ਆਉਂਦੀ ਹੈ। ਉਹਨਾਂ ਦੇ ਬੱਚਿਆਂ ਨੂੰ ਸਾਰਾ ਕੁਝ ਹੀ ਆਉਂਦਾ, ਹਰ ਚੀਜ਼ ਸਿਖਾਈ ਆਪਣੇ ਬੱਚਿਆਂ ਨੂੰ। ਤੇ ਸਾਡੇ ਵਾਲੇ ਤੇ ਜੇ ਕਿਤੇ ਮਾੜਾ ਮੋਟਾ ਨਹਿਰ ਨੂਰ ਚ ਨਹਾਉਣ ਜੁੱਤੀ ਕੁੱਟਦੇ ਹੀ ਆਉਂਦਾ ਘਰ ਤੱਕ, ਤੂੰ ਵੜ ਕਿਵੇਂ ਗਿਆ ਇਹਦੇ ਵਿੱਚ? ਏਦਾਂ ਹੁੰਦਾ ਕਿ ਉੱਥੋਂ ਕੁੱਟਣ ਲੱਗਦਾ ਘਰ ਤੱਕ ਜੁੱਤੀਆਂ ਹੀ ਪੈਂਦੀਆਂ ਪੈਂਦੀਆਂ ਰਹੀਆਂ ਨਾ ਨਿੱਕੇ ਹੁੰਦਿਆਂ, ਪਤਾ ਹੈ ਸਾਰਿਆਂ ਨੂੰ। ਛੱਪੜ ਛੁੱਪੜ 'ਚ ਵੜ ਜਾਂਦੇ ਜੀ, ਪੂਛਾਂ ਮੱਝਾਂ ਦੀਆਂ ਵੜ ਕੇ, ਤੇ ਜੁੱਤੀਆਂ ਵੀ ਤਾਂ ਡੁੱਬੇਗਾ ਮਰੇਗਾ, ਡਰ ਬਣਿਆ ਹੋਇਆ। ਉਦੋਂ ਉਹਦਾ ਛੱਪੜਾਂ ਤੋਂ ਡਰਨ ਲੱਗੇ, ਅਜੇ ਵੀ ਪਾਣੀ ਤੋਂ ਡਰ ਲੱਗੀ ਜਾਂਦਾ। ਕਈ ਬੰਦੇ ਹੁਣ ਐਡੀਆਂ ਐਡੀਆਂ ਉਮਰਾਂ ਹੋ ਗਈਆਂ ਅਜੇ ਵੀ ਪਾਣੀ ਤੋਂ ਡਰਦੇ ਆ, ਤੇ ਡਰ ਕਿੱਥੋਂ ਪਾਇਆ? ਉਦੋਂ ਦਾ ਪਾਇਆ। ਤੇ ਅਗਲੇ ਨਿਆਣਾ ਜੰਮਦਾ ਉਹਦੀ ਛਿੱਟ ਦਿੰਦੇ ਨੇ ਪਾਣੀ ਦੇ ਵਿੱਚ, ਜੰਮਦੇ ਪਾਣੀ ਚ ਨੇ, ਜੰਮਦੇ ਡਿਲੀਵਰੀਆਂ ਪਾਣੀ ਚ ਹੁੰਦੀਆਂ। ਬੱਚੇ ਨੂੰ ਜਨਮ ਦੇਣਾ ਪਾਣੀ ਚ, ਏਦਾਂ ਦਾ ਸਿਸਟਮ। ਲੋਕੀ ਕੋਈ ਡਰ ਨਹੀਂ, ਸਾਲ ਸਾਲ ਦੇ ਬੱਚੇ ਨੂੰ ਟੱਬ ਦੇ ਵਿੱਚ ਵੜ ਦਿੰਦੇ, ਵੜੇ ਦੇ ਤੈਰ ਇੱਕ ਅੱਧੀ ਵਾਰੀ ਥੱਲੇ ਜਾਏਗਾ ਪਿੱਠੀ ਖੋਜੇਗਾ, ਏਦਾਂ ਕਰਦੇ ਆ, ਸਿਖਾਇਆ ਜਾਂਦਾ। ਇਸ ਕਰਕੇ ਨਵਾਂ ਨਵਾਂ ਭਾਈ ਸਿੱਖਣਾ ਵੀ ਹੈ ਤੇ ਸਿਖਾਉਣਾ ਵੀ ਹੈ, ਸਦਾ ਨਵੇਂ ਰਹਿਣਾ ਹੈ, ਨਵਾਂ ਨਵਾਂ ਸਿੱਖਦੇ ਰਹੋ। ਸਾਹਿਬ ਮੇਰਾ ਆਪ ਸਾਰਿਆਂ ਨੂੰ ਬੇਨਤੀ ਹੈ, ਇੱਕ ਤੇ ਪ੍ਰਸ਼ਾਦਾ ਲੰਗਰ 'ਚ ਬਹਿ ਕੇ ਆਰਾਮ ਨਾਲ ਛਕ ਲਿਓ, ਕਿਉਂਕਿ ਪ੍ਰਸ਼ਾਦੇ ਦਾ ਟਾਈਮ ਹੈ, ਹੁਣ ਲੰਗਰ ਬਣਿਆ, ਪ੍ਰਸ਼ਾਦੇ ਲੰਗਰ 'ਚ ਬਹਿ ਕੇ ਛਕਿਓ। ਹੌਲੀ ਹੌਲੀ ਹੋਰ ਵੀ ਵਧੀਆ ਤਿਆਰੀ, ਜਿੱਦਾਂ ਰਸੋਈ ਦਾ ਅੱਜ ਲੈਂਟਰ ਪੈ ਰਿਹਾ, ਕਿਚਨ ਬਣ ਰਹੀ, ਆਹ ਦਰਬਾਰ ਸਾਹਿਬ ਨਾਲੋਂ ਵੱਡੀ ਹੈ ਕਿਚਨ, ਉਹ ਹੁਣ ਆਉਣ ਵਾਲੇ ਸਮੇਂ 'ਚ ਹੌਲੀ ਹੌਲੀ ਤਿਆਰ ਕਰਦੇ ਹਾਂ, ਕਿਉਂਕਿ ਮੇਨ ਰੋਡ ਦੇ ਉੱਪਰ ਸਥਾਨ ਹੋਣ ਕਰਕੇ ਕਈ ਵਾਰੀ ਹੁਣ ਕਿਸਾਨਾਂ ਦਾ ਮੁੱਦਾ ਚੱਲਦਾ ਹੈ ਜਾਂ ਕੋਈ ਹੋਰ ਚੱਲਦਾ ਹੈ, ਅਗਲਾ ਦੋ ਬੱਸਾਂ ਲਿਆ ਕੇ ਖਿਲਾਰ ਦੇਵੇ ਤੇ ਪ੍ਰਸ਼ਾਦਾ ਮਿਲੇ, 10 ਬੱਸਾਂ ਲੈ ਆਵੇ ਰੋਟੀ ਮਿਲੇ, 50 ਬੱਸਾਂ ਆ ਜਾਣ ਐਟ ਏ ਟਾਈਮ, ਮੰਨ ਲਓ 10 ਮਿੰਟਾਂ 'ਚ 50 ਬੱਸਾਂ ਆ ਜਾਣ, ਪ੍ਰਬੰਧ ਹੋਵੇ ਸਾਡੇ ਕੋਲ, ਹਰ ਤਰ੍ਹਾਂ ਦਾ ਸਹੂਲਤ ਹੋਵੇ ਵੀ ਜਿਹੜਾ ਆਸ ਕਰਕੇ ਆਇਆ ਤੇ ਘੱਟ ਤੋਂ ਘੱਟ ਉਹਨਾਂ ਪ੍ਰਬੰਧ ਕਰ ਸਕੀਏ। ਸੋ ਇਸ ਕਰਕੇ ਆਪ ਜੀ ਨੇ ਸਭ ਨੇ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਚਾਲਾ ਪਾਉਣਾ ਇੱਥੇ ਜਿੰਨਾ ਕੋਲ ਟਾਈਮ ਹੁੰਦਾ ਹੈ। ਵੇਖੋ ਹੁਣ ਮੈਂ ਤੇ ਨਹੀਂ ਜਾ ਸਕਦਾ, ਪਰ ਇੱਥੇ ਜਿਹੜੇ ਆ ਸਕਦੇ ਦੀਵਾਨ ਸੁਣ ਉਹ ਆ ਹੀ ਸਕਦੇ ਆ, ਤੁਹਾਡਾ ਘਰ ਹੈ, ਜਿਵੇਂ ਮਰਜ਼ੀ ਤੁਸੀਂ ਆ ਸਕਦੇ ਹੈ, ਰਹਿਣਾ ਹੋਵੇ ਰਹਿ ਸਕਦੇ ਹੈ। ਤੇ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਬਾਹਰ ਜਾਣਾ ਆਉਣਾ ਔਖਾ ਹੈ, ਅੱਜ ਮੈਂ ਕਹਿ ਦਿਆਂ ਵੀ ਫਲਾਣੇ ਪਿੰਡ 'ਚ ਦੀਵਾਨ ਰੱਖੇ ਹੈ, ਵੇਖੋ ਕਿੱਦਾਂ ਰੌਲਾ ਪੈ ਜਾਏਗਾ, ਸਾਰੇ ਪਾਸੇ ਖਲਾਰਾ ਪਾ ਦੇਣ, ਫਿਰ ਕਹਿਣਗੇ ਇਹਨੂੰ ਤੇ ਸੁਣਨਾ ਨਹੀਂ, ਅਕਾਲ ਤਖ਼ਤ ਵਾਲਿਆਂ ਨੇ ਕਿਹਾ ਵੀ ਇਹਨੂੰ ਸੁਣਨਾ ਨਹੀਂ, ਸੁਣੋ ਵੀ ਨਾ ਤੇ ਅੱਗੇ ਸ਼ੇਅਰ ਵੀ ਨਾ ਕਰੋ, ਕਹਿੰਦੇ ਇਹ ਕਿਹਾ ਅਕਾਲ ਤਖ਼ਤ ਦੇ ਜਹੇਦਾਰ। ਤੇ ਧਰਨਿਆਂ 'ਚ ਖੜ ਕੇ ਨਾ ਇੱਕ 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 ਕੇ ਟੀ ਵੀ ਦਾ ਪੱਤਰਕਾਰ ਹੈ, ਜਾਣਦੇ ਹੋ, ਆਹੋ ਉਹ ਕੈਮਰਾ ਲੈ ਕੇ ਨਾ ਇਹਦਾ ਮਾਈਕ ਲੈ ਕੇ ਢੱਡਰੀਆਂ ਵਾਲਾ ਧਰਨੇ 'ਚ ਨਹੀਂ ਆਉਂਦਾ, ਐਂ ਨਹੀਂ ਆਉਂਦਾ, ਇੱਥੇ ਆ ਕੇ ਬੈਠੇ ਇੱਥੇ ਬੋਲੇ। ਮੈਂ ਕਿਹਾ ਮਰਜੇ ਜੇ ਮੈਂ ਆ ਗਿਆ ਨਾ ਤੇ ਤੂੰ ਫਿਰ ਇਹ ਪਿੱਟਣ ਲੱਗ ਜਾਣਾ ਵੀ ਇਹਨੂੰ ਤੇ ਸੁਣਨਾ ਨਹੀਂ ਸੀ, ਅਕਾਲ ਤਖ਼ਤ ਯਾਦ ਆ ਜਾਣਾ ਤੁਹਾਨੂੰ, ਫਿਰ ਤੁਹਾਨੂੰ ਅਕਾਲ ਤਖ਼ਤ ਦਾ ਚੇਤਾ ਆ ਜਾਣਾ ਵੀ ਇਹ ਤੇ ਸੋਏ ਤੇ ਇਹ ਤੇ ਸੁਣਨਾ ਨਹੀਂ, ਰੌਲਾ ਪਾ ਦੋਗੇ ਫਿਰ ਤੁਸੀਂ ਉੱਥੇ। ਮਤਲਬ ਯਾਰ ਜਿਹੜੀ ਗੱਲ ਕਹਿ ਰਹੇ ਆ ਥੋਕ ਵਜਾ ਕੇ ਆਪਣੀ ਕਹਿੰਦੇ ਆ, ਜਿਹੜੇ ਬੰਦੇ ਮਾਰ ਨੇ ਉਹਨਾਂ ਨੂੰ ਬੋਲਣ ਦਿਓ, ਕਿਸਾਨੀ ਮੁੱਦੇ ਬਾਰੇ ਜਿਹੜੇ ਬੰਦੇ ਜਾਣਕਾਰ ਨੇ ਉਹਨਾਂ ਨੂੰ ਕਰਨ ਦਿਓ ਨਾ ਗੱਲ। ਇਹਦੇ 'ਚ ਕਿੰਨਾ ਕੁ ਟਾਈਮ ਲੱਗਣਾ, ਇੱਥੇ ਪਟਿਆਲੇ 5 ਮਿੰਟ ਚੱਲਦੇ ਆ ਖਿਚਾ ਕੇ ਫੋਟੋ ਲਓ ਜੀ ਮੈਂ ਵੀ ਆ ਗਿਆ। ਗੱਲ ਹੈਗੀ ਇੱਥੇ, ਮੈਂ ਕਹਿ ਰਿਹਾ ਵੀ ਜਿਹੜੇ ਬੰਦੇ ਜ਼ਿੰਮੇਵਾਰ ਹੈ ਇਮਾਨਦਾਰ ਆਗੂ ਹੋਣ ਉਹਨਾਂ ਦੀ ਗੱਲ ਸੁਣ ਲਓ, ਜਿਹੜੇ ਬੰਦੇ ਜਾਣਕਾਰ ਹੈ, ਨਹੀਂ ਤੇ ਅਸੀਂ ਸਾਰੇ ਹੀ ਨੰਬਰ ਬਣਾਉਣ ਦੀਆਂ ਗੇਮਾਂ 'ਚ ਕਾਹਦੇ ਲਈ ਤੁਰਨਾ। ਮੁੱਦਾ ਕੋਈ ਹੋਰ ਹੈ ਵਿੱਚ, ਅਸੀਂ ਆਪਣੇ ਘਸੂੜਦੇ ਫਿਰੀਏ, ਆਪਣਾ ਆਪਣਾ ਲਾਹਾ ਲਈਏ ਵੀ ਕੈਮਰਾ ਮੈਨੂੰ ਖਿੱਚੇ ਮੇਰੀ ਫੋਟੋ ਆਵੇ ਮੈਂ ਅੱਗੇ ਅੱਗੇ ਹੋਵਾਂ, ਏਦਾਂ ਨਹੀਂ ਭਾਈ। ਜਿਹੜੇ ਬੰਦੇ ਕਰ ਰਹੇ ਹੈ ਉਹਨਾਂ ਨੂੰ ਕਰਨ ਦਿਓ, ਜਿਹੜੇ ਬੰਦੇ ਜਾਣਕਾਰ ਹੈ ਉਹਨਾਂ ਨੂੰ ਕਰਨ ਦਿਓ, ਉਹਨਾਂ ਦੀ ਜ਼ਿੰਮੇਵਾਰੀ ਰਹਿਣੀ ਹੈ। ਮੇਰੇ ਵਰਗਾ ਬੰਦਾ ਵੱਡੇ ਵੱਡੇ ਲੈਕਚਰ ਦੇ ਕੇ ਭਾਸ਼ਣ ਦੇ ਕੇ ਕਰ ਦਿਆਂਗੇ, ਏਦਾਂ ਨਹੀਂ ਨਾ। ਅਸੀਂ ਆਪਣੇ ਫੈਸਲੇ ਵੀ ਕਰਨੇ ਆ, ਹੱਲ ਵੀ ਕਰਾਉਣੇ ਆ, ਤੇ ਆਪਣੀ ਕੌਮ ਮਰਵਾਉਣੀ ਵੀ ਨਹੀਂ, ਅਸੀਂ ਭੜਕਾਉਣਾ ਵੀ ਨਹੀਂ, ਆਪਣੀ ਜਵਾਨੀ ਨੂੰ ਬਚਾ ਕੇ ਵੀ ਰੱਖਣਾ। ਜੋਸ਼ ਚਾਹੀਦਾ ਪਰ ਹੋਸ਼ ਉਹਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ।
ਸਦਾ ਸਦਾ ਦਾਦਾਰ ਸਾਹਿਬ ਮੇਰਾ ਦੀਤ ਜਵਾਨ, ਸਦਾ ਸਦਾ ਦਾਦਾਰ ਸਾਹਿਬ ਮੇਰਾ ਦੀਤ ਜਵਾਨ,
ਸਦਾ ਸਦਾ ਦਾਦਾਰ ਸਾਹਿਬ ਮੇਰਾ ਦੀਤ ਜਵਾਨ, ਸਦਾ ਸਦਾ ਦਾਦਾਰ ਸਾਹਿਬ ਮੇਰਾ ਦੀਤ ਜਵਾਨ,
ਦਾਦਾਰ ਸਾਹਿਬ ਮੇਰਾ, ਬੋਲੋ ਬੋਲੋ ਗੱਜ ਕੇ,
ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ,
ਸਦਾ
ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ,
ਰੱਜ ਕੇ ਸਾਹਿਬ ਮੇਰਾ, ਬੋਲੋ ਬੋਲੋ,
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ,
ਗੱਜ ਕੇ ਸਾਰੇ ਬੋਲਿਆ ਕਰੋ,
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ
ਧੰਨ ਹੈ
ਉਹ ਧੰਨ ਹੈ ਬਾਬ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਗੋਬਿੰਦ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ,
ਕ੍ਰਿਸ਼ਨ ਸਾਹਿਬ ਧੰਨ ਹੈ
ਸਾਹਿਬੇ ਕਮਾਲ ਸਾਹਿਬ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ, ਸਾਹਿਬੇ ਕਮਾਲ ਸਾਹਿਬ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ, ग्रंथ साहिब जी का
धन है धन है धन है ग्रंथ साहिब जी का धन है।
तेरा पंथ खालसा धन है पुरानी साध संगत जी धन है
खालसा धन है पुरानी साध संगत जी धन है
पुरानी सतनाम वाहेगुरु बोल प्याने सतनाम वाहेगुरु बोल प्याने
सतनाम वाहेगुरु बोल प्याने सतनाम वाहेगुरु बोल प्याने
हालात जिदा में मर्जी हो
चढ़ती कला चढ़ती कला चढ़ती कला चढ़ती कला हर नाम चढ़ती कला
चढ़ती कला बेच रहना हर नाम चढ़ती कला चढ़ती कला बेच रहना हर नाम चढ़ती कला
Thank you.
ਸਾਸ ਹਮਾਰੀ ਜਿਓ ਪਿੰਡ ਸਭ ਕਹੋ ਨਾਨਕ ਸਾਬ ਤੇਰੀ ਵੰਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹੇ ਗੁਰੂ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਣੀ ਸਹਾਏ ਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਕੁਜਾਏ ਤੇ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚਾਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਖ ਚਲਾਈ ਤੇ ਵਾਹੀ ਦੇ ਕਨਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਠ ਸੀ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚ ਰੱਖੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤਾਂ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਸੰਗਤਾਂ ਨੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਆਪ ਜੀ ਦੇ ਜਥੇ ਵੱਲੋਂ ਗੁਰਬਾਣੀ ਦਾ ਹਰੀਦਾਸ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਜਿਹਨਾਂ ਜਿਹਨਾਂ ਸੰਗਤਾਂ ਨੇ ਸੇਵਾ ਕੀਤੀ ਸਤਿਗੁਰੂ ਜੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਿਸਰ ਨਾਹੀ ਦਾਤਾ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ ਵਾਹਿਗੁਰੂ ਜੀ ਸੋਰਠ ਮਹਲਾ ਨੋਵਾ ਮਨ ਰੇ ਕੌਣ ਕੁਮਤ ਤੈਲੀਨੀ ਪਰਦਾਰਨ ਦਿਆ ਰਸ ਰਚਿਓ ਰਾਮ ਭਗਤ ਨੇ ਕਿਨੀ ਮਨ ਰੇ ਕੌਣ ਕੁਮਤ ਤੈਲੀਨੀ ਪਰਦਾਰਨ ਦਿਆ ਰਸ ਰਚਿਓ ਰਾਮ ਭਗਤ ਨੇ ਕਿਨੀ ਰਹਾ ਮੁਕਤ ਪੰਥ ਜਾਣਿਓ ਤੈਨਾਹਨ ਧਨ ਜੋਰਨ ਕਉ ਤਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ ਘਟ ਹੀ ਮਾਹਿ ਨਿਰੰਜਨ ਤੇਰੇ ਤੈ ਖੋਜ ਤੁ ਉਦਿਆਨਾ ਬਹੁਤ ਜਨਮ ਭਰਮਤ ਤੈ ਹਾਰਿਓ ਅਸ ਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ